ਸਲੋਕ ਫਿਰ ਤੋ ਫਿਰਤ ਪ੍ਰਵਿਆਇਆ
ਪਰਿਆ ਤੋ ਸਰਨਾਈ
ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ ਕਰੋ ਅੱਗੇ ਨੂੰ ਇੱਥੋਂ ਪੜ੍ਹੋ ਜੀ ਜਿਹਦੀ ਟਰਨ ਦੇਖ ਕੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੀਰਥ ਨਾਵਾਂ ਜੇ
ਨਾਵਾ ਪੜ੍ਹਨਾ, ਨਾਵਾਂ ਨਹੀਂ ਪੜ੍ਹਨਾ, ਤੀਰਥ ਨਾਵਾ।
ਤੀਰਥ ਨਾਵਾ ਜੇ ਤਿਸ ਪਾਵਾ ਵਿਣ ਵਿਣ ਪਾਣੇ ਕੇ ਨਾਏ ਕਰੀ।
ਇਹਨੂੰ ਨਾਏ ਪੜ੍ਹਨਾ ਹੁਣ ਇੱਥੇ
ਨਾਏ ਕਰੀ।
ਪੜ੍ਹੋ ਜੀ ਸਾਰੇ ਤੀਰਥ ਨਾਵਾ।
ਤੀਰਥ ਨਾਵਾ
ਜੇ ਤਿਸ ਭਾਵਾ
ਜੇ ਤਿਸ ਭਾਵਾ
ਵਿਣ ਭਾਣੇ
ਵਿਣ ਭਾਣੇ।
ਹਾਂ ਭਾਣੇ ਤੇ ਨਾ ਆਪਾਂ ਜਮਕ ਲਾਉਣੀ, ਅਰਧ ਵਿਸਰਾਮ ਨਹੀਂ ਅਲਪ ਵਿਸਰਾਮ ਲਾਉਣਾ ਉੱਥੇ, ਭਾਵਾ ਤੇ ਜਿਹੜਾ ਅਰਧ ਵਿਸਰਾਮ ਲੱਗੂਗਾ। ਤੀਰਥ ਨਾਵਾ
ਤੀਰਥ ਨਾਵਾ
ਇੱਥੇ ਅਲਪ ਵਿਸਰਾਮ ਲੱਗ ਗਿਆ ਨਾ, ਕੌਮਾ ਲੱਗ ਗਈ। ਜੇ ਤਿਸ ਭਾਵਾ
ਜੇ ਤਿਸ ਭਾਵਾ
ਇੱਥੇ ਅਰਧ ਵਿਸਰਾਮ, ਬਿਣ ਭਾਣੇ
ਬਿਣ ਭਾਣੇ
ਇੱਥੇ ਫਿਰ ਕੌਮਾ ਲੱਗ ਗਈ, ਜਿਹਨੂੰ ਆਪਾਂ ਅਲਪ ਵਿਸਰਾਮ ਕਹਿੰਦੇ ਹਾਂ। ਬਿਣ ਭਾਣੇ
ਬਿਣ ਭਾਣੇ
ਕਿ ਨਾਏ ਕਰੀ
ਕਿ ਨਾਏ ਕਰੀ।
ਹਾਂਜੀ ਇਹਨੂੰ ਕੇ ਨਹੀਂ ਪੜ੍ਹਨਾ, ਕਿ ਪੜ੍ਹਿਓ ਸਾਰੇ
ਕਿ
ਸਾਰੀ ਲੈਣ ਪੜ੍ਹ ਲਓ।
ਤੀਰਥ ਨਾਵਾ ਜੇ ਤਿਸ ਪਾਵਾ ਵਿਣ ਭਾਣੇ ਕਿ ਨਾਏ ਕਰੀ।
ਚਲੋ ਜੀ ਫਿਰ ਪੜ੍ਹੋ।
ਤੀਰਥ ਨਾਵਾ ਜੇ ਤਿਸ ਪਾਵਾ ਵਿਣ ਭਾਣੇ ਕਿ ਨਾਏ ਕਰੀ।
ਇੱਥੇ ਨਾਏ ਕਹਿਣਾ ਸਿੱਧਾ ਨੇ ਕਿਹਾ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਜੇ ਇਹ ਸਾਡੇ ਪੰਥ ਵਿੱਚ ਕਿਤੇ ਸ਼ਾਮਿਲ ਹੋ ਜਾਣ ਤਾਂ ਸਾਡਾ ਪੰਥ ਹੋਰ ਬਹੁਤ ਵਧੇਗਾ। ਸਤਿਗੁਰੂ ਆਪਣੇ ਪੰਥ ਵਿੱਚ ਉਹਨਾਂ ਨੇ ਮਿਲਾਉਣਾ ਚਾਹਿਆ। ਸੁਮੇਰ ਪਰਬਤ 'ਤੇ ਵਿਚਾਰ ਹੋਈ ਹੈ ਉਹਨਾਂ ਦੀ ਆਪੋ ਵਿੱਚ ਹੀ। ਸੁਮੇਰ ਇਹ ਤੁਸੀਂ ਜਿਹੜਾ ਹੈਗਾ ਕੈਲਾਸ ਪਰਬਤ ਜਿਹਨੂੰ ਕਹਿੰਦੇ ਹੈ ਅਤੇ ਉਹੀ ਸੁਮੇਰ ਪਰਬਤ ਕਹਾਉਂਦਾ। ਚੀਨ ਦੇ ਬਾਰਡਰ ਦੇ ਉੱਪਰ ਜਾ ਕੇ ਚੀਨ ਦੀਆਂ ਲੱਦਾਖ ਦੀਆਂ ਪਹਾੜੀਆਂ ਤੋਂ ਉੱਪਰੋਂ ਉੱਪਰਲੀ ਸਤਹ ਵਿੱਚ ਉੱਥੇ ਹਿਮਾਲਾ ਦੀ ਕਹਿ ਲਓ ਧਾਰਾ ਵਿੱਚ। ਹਾਂ ਸਿੱਧਾ ਨੇ ਆਖਿਆ ਜੀ ਚਲੋ ਤੀਰਥ, ਇਹਨਾਂ ਸੋਚਿਆ ਵੀ ਸਾਡੇ ਪੰਥ ਵਿੱਚ ਸ਼ਾਮਿਲ ਹੋ ਜਾਣ ਸਾਡਾ ਪੰਥ ਹੋਰ ਵਧੇਗਾ, ਮਿਹਨਤ ਕਰਨੀ ਵਾਲੇ ਨੇ। ਸੁਸ਼ਲੀ ਮਹਾਰਾਜ ਨੂੰ ਉਹਨਾਂ ਨੇ ਆਖਿਆ ਚਲੋ ਤੁਹਾਨੂੰ ਤੀਰਥ ਇਸ਼ਨਾਨ ਕਰਾ ਲਿਆਈਏ ਜੀ। ਸਤਿਗੁਰੂ ਜੀ ਉੱਤਰ ਵਿੱਚ ਕਹਿੰਦੇ ਨੇ ਸਿੱਧਾ ਨੂੰ ਤੀਰਥ ਨਹਾਵਾ
ਨਹਾਵਾ
ਤੀਰਥਾਂ ਦਾ ਨਹਾਉਣਾ ਤਾਂ ਹੋਵੇਗਾ ਜੇ ਤਿਸ ਭਾਵਾ ਜੇ ਪਰਮੇਸ਼ੁਰ ਨੂੰ ਭਾਉਂਦਾ ਹੋਵੇ। ਵਿਣ ਭਾਣੇ
ਵਿਣ ਭਾਣੇ
ਕਿ ਨਾਏ ਕਰੀ
ਕਿ ਨਾਏ ਕਰੀ
ਜੇ ਪਰਮੇਸ਼ੁਰ ਨੂੰ ਭਾਇਆ ਹੀ ਨਾ, ਨਹਾ ਕੇ ਕੀ ਕਰਾਂਗੇ। ਜੇ ਉਹਨੂੰ ਭਾਉਂਦਾ ਹੈ ਤਾਂ ਇਹਦੇ ਤੀਰਥਾਂ ਦਾ ਨਹਾਉਣਾ ਸਫਲਾ ਹੈ ਸਿੱਧੋ। ਹਾਂਜੀ ਅੱਗੇ
ਜੇਤੀ
ਅੱਗੇ ਲੈਣ ਕਰ ਦਿਓ ਜੀ।
ਜੇਤੀ ਸਿਰਠ ਉਪਾਈ ਵੇਖਾਂ,
ਹਾਂ ਵੇਖਾਂ ਬਿੰਦੀ ਨਹੀਂ ਲਾਉਣੀ। ਜੇਤੀ ਸਿਰਠ ਉਪਾਈ ਵੇਖਾ
ਜੇਤੀ ਸਿਰਠ ਉਪਾਈ ਵੇਖਾ
ਵਿਣ ਕਰਮਾ
ਵਿਣ ਕਰਮਾ
ਕੀ ਮਿਲੇ ਲਈ
ਕਿ ਮਿਲੇ ਲਈ।
ਇੱਥੇ ਵੀ ਕਰਮਾਂ 'ਤੇ ਅਲਪ ਵਿਸ਼ਰਾਮ ਕਰਨਾ, ਜਮਕ ਲਾਉਣੀ ਹੈ, ਕਹਿ ਲਓ ਕੌਮਾਂ ਲਾਉਣੀਆਂ ਨੇ। ਤੁਹਾਨੂੰ ਵਿਸ਼ਰਾਮ ਤਾਂ ਯਾਦ ਨਾ ਵੀ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਗੁਰਬਾਣੀ 'ਚ, ਤਿੰਨ ਤਰ੍ਹਾਂ ਦੇ ਕਿਹੜੇ ਕਿਹੜੇ?
ਅਲਪ ਵਿਸ਼ਰਾਮ, ਅਰਧ ਵਿਸ਼ਰਾਮ, ਪੂਰਨ ਵਿਸ਼ਰਾਮ।
ਭਾਵ ਹੀ ਬੜਾ ਚੇਤਾ ਰੱਖਿਆ ਪੰਥ, ਠੀਕ ਹੈ ਇੱਦਾਂ ਹੀ ਹੋਣਾ ਚਾਹੀਦਾ। ਸੋ ਹੁਣ ਜੇਤੀ ਸਿਫਟ ਉਪਾਈ ਵੇਖਾ ਇੱਥੇ ਅਰਧ ਵਿਸ਼ਰਾਮ ਆ ਗਿਆ, ਵਿਣ ਕਰਮਾ
ਵਿਣ ਕਰਮਾ
ਇੱਥੇ ਅਲਪ ਵਿਸ਼ਰਾਮ ਲੱਗ ਗਿਆ ਕਿ ਮਿਲੇ ਲਈ
ਕਿ ਮਿਲੇ ਲਈ।
ਮਹਾਰਾਜ ਕਹਿੰਦੇ ਜਿਤਨੀ ਵੀ ਸਿਫਟ ਮੈਨੇ ਸ੍ਰਿਸ਼ਟੀ, ਜਿੰਨੀ ਸਾਰੀ ਸ੍ਰਿਸ਼ਟੀ ਉਪਾਈ ਹੋਈ ਵੇਖਾ ਮੈਨੇ ਵੇਖ ਰਹੇ ਹਾਂ, ਜਿੰਨੀ ਸ੍ਰਿਸ਼ਟੀ ਉਪਾਈ ਹੋਈ ਪੈਦਾ ਕੀਤੀ ਦਿਖ ਰਹੀ ਹੈ ਵਿਣ ਕਰਮਾ, ਉਹ ਕਰਮਾਂ ਤੋਂ ਬਿਨਾਂ ਕਿਸੇ ਨੂੰ ਕੀ ਮਿਲਿਆ ਲਈ ਕੀ ਕੁਝ ਕਿਤੇ ਮਿਲਿਆ ਕਿਸੇ ਨੂੰ ਕਰਮਾਂ ਬਿਨਾਂ? ਜੋ ਵੀ ਕਿਸੇ ਨੂੰ ਮਿਲਿਆ ਹੈ ਤਾਂ ਕਰਮਾਂ ਅਨੁਸਾਰ ਹੀ ਮਿਲਿਆ। ਜੇ ਸਾਡੇ ਕਰਮਾਂ 'ਚ ਨਹਾਉਣਾ ਹੋਵੇਗਾ ਨਹਾ ਲਵਾਂਗੇ, ਰੱਬ ਨੂੰ ਪਾਇਆ ਤਾਂ ਨਹਾ ਲਵਾਂਗੇ, ਜੇ ਕਰਮੇ ਨਹੀਂ ਕਿਸੇ ਦੇ ਹੈਗੇ ਨਾ ਤਾਂ ਨਹੀਂ ਕੋਈ ਉੱਦਾਂ ਜਾ ਸਕਦਾ। ਸੋ ਬਿਨ ਕਰਮਾਂ, ਕਰਮਾਂ ਤੋਂ ਬਿਨਾਂ ਕਿਸੇ ਨੂੰ ਕੁਝ ਵੀ ਨਹੀਂ ਕੋਈ ਮਿਲਿਆ। ਜੋ ਕੁਝ ਵੀ ਮਿਲਿਆ ਸੰਸਾਰ ਵਿੱਚ, ਜੋ ਵਡਿਆਈ ਛੁਟਿਆਈ ਪਦਾਰਥ ਮਿਲੇ ਨੇ ਭਾਈ, ਉਹ ਕਰਮਾਂ ਅਨੁਸਾਰ ਹੀ ਮਿਲੇ ਨੇ। ਜਿਹੜੀ ਚੀਜ਼ ਕਰਮਾਂ ਅਨੁਸਾਰ ਨਹੀਂ, ਉਹ ਨਹੀਂ ਮਿਲੀ। ਜਾਂ ਜਿਹਾ ਜਿਹਾ ਕਰਮਾਂ ਅਨੁਸਾਰ ਜੋ ਕੁਝ ਜਿਹਾ ਜਿਹਾ ਮਿਲਣਾ ਸੀ, ਜੇ ਕਰਮਾਂ ਅਨੁਸਾਰ ਕੁਝ ਮਾੜਾ ਹੀ ਮਿਲਿਆ ਤਾਂ ਉਹੀ ਮਿਲੇਗਾ। ਸ਼ੁਭ ਮਿਲਿਆ ਤਾਂ ਸ਼ੁਭ ਹੀ ਮਿਲੇਗਾ, ਕਰਮਾਂ ਤੋਂ ਬਿਨਾਂ ਕਿਸੇ ਨੂੰ ਕੁਛ ਨਹੀਂ ਮਿਲਿਆ। ਹਾਂਜੀ ਅੱਗੇ।
ਮਤ ਵਿੱਚ ਰਤਨ ਜਵਾਹਰ ਮਾਣਿਕ,
ਹਾਂ,
ਜੇ ਇੱਕ ਗੁਰ ਕੀ
ਜੇ ਤੇ ਜਮ ਕਲਕ ਜੇ
ਜੇ
ਇੱਕ ਗੁਰ ਕੀ ਸਿੱਖ ਸੁਣੀ,
ਇੱਕ ਗੁਰ ਕੀ ਸਿੱਖ ਸੁਣੀ।
ਮਤ ਨਾਮ ਹੈ ਬੁੱਧੀ ਦਾ। ਮਾਰ ਕਹਿੰਦੇ ਬੁੱਧੀ ਦੇ ਵਿੱਚ ਹੀ ਰਤਨ ਵੀ ਪਏ ਨੇ, ਜਵਾਹਰ ਵੀ ਪਏ ਨੇ, ਮਾਣਕ ਵੀ ਪਏ ਨੇ, ਪਰ ਪ੍ਰਾਪਤ ਕਿਉਂ ਨਹੀਂ ਹੁੰਦੇ? ਮਾਰ ਕਹਿੰਦੇ ਜੇ ਕਿਤੇ ਇੱਕ ਗੁਰ ਕੀ ਸਿੱਖ ਸੁਣੀ, ਇੱਕ ਗੁਰੂ ਦੀ ਕਿਤੇ ਸਿੱਖਿਆ ਸੁਣ ਲਵੇ ਕੋਈ। ਸਿੱਖ ਦਾ ਅਰਥ ਸਿੱਖ ਨਹੀਂ ਹੈਗਾ, ਸਿੱਖ ਦਾ ਅਰਥ ਹੈ ਸ਼ਿਕਸ਼ਾ। ਜੇ ਇੱਕ ਗੁਰੂ ਦੀ ਕਿਤੇ ਕੋਈ ਸਿੱਖਿਆ ਨੂੰ ਸੁਣ ਲਵੇ, ਸੁਣ ਕੇ ਕਮਾ ਲਵੇ, ਤਾਂ ਬੁੱਧੀ ਦੇ ਵਿੱਚ ਰਤਨ ਵੀ ਜਵਾਹਰ ਵੀ ਮਾਣਕ ਜਿਹੜੇ ਪਏ ਨੇ ਪ੍ਰਾਪਤ ਹੋ ਜਾਂਦੇ ਨੇ। ਅਤੇ ਇਸੇ ਦਾ ਅੰਤਰੀ ਅਰਥ, ਰਤਨ ਕੀ ਹੈ? ਬੁੱਧੀ 'ਚ ਵੈਰਾਗ ਪਿਆ, ਰਤਨ ਦਾ ਰਤਨ ਰੂਪੀ ਵੈਰਾਗ ਪਿਆ, ਅਤੇ ਜਵਾਹਰ ਬੁੱਧੀ ਵਿੱਚ ਗਿਆਨ ਪਿਆ, ਜਵਾਹਰ ਦੱਤ ਗਿਆਨ। ਮਾਣਕ ਬੁੱਧੀ ਦੇ ਵਿੱਚ ਸਰਵਣ, ਮੰਨਣ ਕਰਨਾ, ਨਿਧਿਆਸਣ ਕਰਨਾ, ਇਹ ਸਾਰੀਆਂ ਚੀਜ਼ਾਂ ਬੁੱਧੀ ਦੇ ਵਿੱਚ ਪਈਆਂ ਨੇ। ਪਰ ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਗੁਰੂ ਦੀ ਸਿੱਖਿਆ ਸੁਣ ਲਵੇ, ਤਾਂ ਇਹ ਚੀਜ਼ਾਂ ਬੁੱਧੀ ਦੇ ਵਿੱਚੋਂ ਹੀ ਪ੍ਰਾਪਤ ਹੋ ਜਾਂਦੀਆਂ ਨੇ। ਵੈਰਾਗ ਵੀ, ਗਿਆਨ ਵੀ, ਸਰਵਣ ਕਰਨਾ, ਮੰਨਣ ਕਰਨਾ, ਸਭ ਕੁਛ। ਆਪੇ ਨਿਆਣਿਆਂ ਨੂੰ ਚੁੱਪ ਕਰਾਓ, ਯਾਨੀ ਛੁੱਟੀ ਦੇ ਦਿੱਤੀ ਅੱਜ, ਫਿਰ ਇਹ ਫੌਜਾਂ ਨੂੰ ਵੀ ਨਾਲ ਚੁੱਪ ਕਰਾਉਣਾ ਪਊ, ਹਾਂ, ਰਸ ਨਹੀਂ ਹੁੰਦਾ। ਚਲੋ ਫਿਰ ਗੁਰਾ
ਗੁਰਾ ਇੱਕ ਦੇ
ਦੇਹ ਨੂੰ ਸਿਆਰੀ ਲਾ ਕੇ
ਇੱਕ ਦੇਹ
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 ਗੁਰਾ 'ਤੇ ਵਿਸ਼ਰਾਮ ਕਰ ਜਾਣਾ ਹੈ, ਬਿੰਦੀ ਵੀ ਨਹੀਂ ਲਾਉਣੀ, ਗੁਰਾ ਨਹੀਂ ਕਹਿਣਾ, ਗੁਰਾ
ਗੁਰਾ
ਇੱਕ ਦੇਹ ਬੁਝਾਈ,
ਇੱਕ ਦੇਹ ਬੁਝਾਈ।
ਬਾਬੇ ਦੇ ਅੱਧ ਕਲਾ ਕੇ ਬੁਝਾਈ ਨਹੀਂ ਕਹਿਣਾ, ਬੁਝਾਈ ਤਾਂ ਬੁਝ ਜਾਵੇਗੀ ਕੋਈ ਚੀਜ਼, ਉਹਦੇ ਅਰਥ ਦਿੰਦੀ ਹੈ। ਆਪਾਂ ਅੱਧ ਕਲਾ ਕੇ ਸਮਝਣ ਦਾ ਅਰਥ ਹੈ ਬੁਝਾਈ। ਗੁਰਾ ਨੇ ਸਾਨੂੰ ਗੱਲ ਬੁਝਾ ਦਿੱਤੀ, ਸਮਝਾ ਦਿੱਤੀ। ਕੀ ਸਮਝਾਇਆ ਬਾਈ ਅੱਗੇ?
ਸਭਨਾ ਜੀਆਂ ਕਾ ਇੱਕ ਦਾਤਾ,
ਹਾਂ,
ਸੋ ਮੈਂ ਵਿਸਰ ਨਾ ਜਾਈ।
ਆਹ ਗੱਲ ਸਮਝਾ ਦਿੱਤੀ ਵੀ ਸਾਰਿਆਂ ਜੀਆਂ ਦਾ ਵਾਹਿਗੁਰੂ ਪਰਮੇਸ਼ਰ ਇੱਕੋ ਹੀ ਦਾਤਾ ਹੈ, ਉਹੀ ਇੱਕੋ ਸਾਰਿਆਂ ਨੂੰ ਦਾਤਾ ਦਿੰਦਾ ਹੈ। ਐਸਾ ਜਿਹੜਾ ਦਾਤਾ ਹੈ, ਸੋ ਮੈਨੇ ਉਹ ਜਿਹੜਾ ਦਾਤਾ ਹੈ ਪਰਮੇਸ਼ਰ, ਮੈਨੇ ਮੈਨੂੰ, ਉਹ ਮਹਾਰਾਜ ਜੀ ਵਿਸਰ ਨਾ ਜਾਵੇ, ਉਹ ਦਾਤਾ ਮੈਨੂੰ ਕਦੇ ਭੁੱਲੇ ਨਾ, ਉਸ ਦਾਤੇ ਨੂੰ ਮੈਂ ਸਦੀਵ ਕਾਲ ਚੇਤੇ ਰੱਖਾਂ, ਉਹ ਮੈਨੂੰ ਵਿਸਰੇ ਨਾ। ਇਹ ਗੱਲ ਗੁਰਾਂ ਨੇ ਸਾਨੂੰ ਸਮਝਾ ਦਿੱਤੀ। ਚਲੋ
ਜੇ ਜੁਗ ਚਾਰੇ ਆਰ ਜਾ,
ਬਿੰਦੀ ਨਹੀਂ ਲਾਉਣੀ, ਆਰ ਜਾ ਨਹੀਂ ਕਹਿਣਾ।
ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ।
ਫਿਰ ਯੋਗੀਆਂ ਨੇ ਕਿਹਾ ਜੇ ਤੁਸੀਂ ਸਾਡਾ ਮਤ ਧਾਰਨ ਕਰਨ ਮੋਲਾਂ, ਤੁਹਾਡੀ ਉਮਰ ਜਿਹੜੀ ਆ ਹਜ਼ਾਰਾਂ ਵਰਸ ਦੀ, ਉਹ ਯੋਗੀ ਮੌਜਾਂ ਕਰੋਗੇ। ਵੱਡੀਆਂ ਉਮਰਾਂ ਨੇ ਯੋਗੀਆਂ ਦੀਆਂ, ਕਿਉਂ ਵੀ ਯੋਗੀ ਉਮਰਾਂ ਵੱਡੀਆਂ ਕਿਵੇਂ ਹੋ ਜਾਂਦੀਆਂ ਨੇ? ਇਹ ਦਸਵੇਂ ਦਾਰ ਜਦੋਂ ਸਵਾਸ ਚੜ੍ਹਾ ਲੈਂਦੇ ਨੇ ਨਾ, ਅਤੇ ਸਾਹ ਲੈਂਦੇ ਨਹੀਂ, ਉਹ ਸਵਾਸ ਇਹਨਾਂ ਦੇ ਜਮ੍ਹਾਂ ਹੋ ਜਾਂਦੇ ਨੇ। ਜਿਹੜੇ ਉਮਰ ਉਹੀ ਘੱਟਦੀ ਹੈ ਜਿੰਨੇ ਸਾਹ ਲਏ ਗਏ, ਉਹਨੀ ਉਮਰ ਘੱਟ ਜਾਂਦੀ ਹੈ। ਜਿਹੜਾ ਸਾਹ ਲਿਆ ਹੀ ਨਹੀਂ, ਦਸਵੇਂ ਦੁਆਰ ਚੜ੍ਹਾ ਰੱਖਿਆ ਉਹਨਾਂ ਨੇ, ਇਸ ਕਰਕੇ ਉਹ ਉਮਰਾਂ ਵਧਾ ਲੈਂਦੇ ਨੇ। ਸੋ ਇਸ ਲਈ ਕਹਿੰਦੇ ਜੀ ਉਮਰ ਵੱਡੀ ਹੋ ਜਾਵੇਗੀ, ਹੋਰ ਕੀ, ਤੁਹਾਡੀ ਬੜੀ ਪ੍ਰਸਿੱਧੀ ਹੋਵੇਗੀ ਸੰਸਾਰ ਵਿੱਚ। ਤੀਜੀ ਗੱਲ ਕਹਿਣ ਲੱਗੇ ਅਤੇ ਤੁਹਾਡਾ ਨਾਮ ਬੜਾ ਵਧੀਆ ਬਣੇਗਾ ਸੰਸਾਰ 'ਤੇ। ਸੋ ਇਹ ਗੱਲਾਂ ਜਦੋਂ ਸਵਾਲ ਕੀਤੇ, ਮਹਾਰਾਜ ਕਹਿੰਦੇ ਨੇ ਉਹ ਜਵਾਬ ਵਿੱਚ, ਐ ਜੋਗੀਓ ਜੇ ਯੁਗ ਚਾਰੇ ਆਰ ਜਾ, ਆਰ ਜਾ ਮੈਨੇ ਉਮਰ, ਉਮਰ ਜਿਹੜੀ ਹੈ ਚਾਰ ਯੁੱਗਾਂ ਦੀ ਹੋ ਜਾਵੇ। ਸੋ ਇੱਕ ਇੱਕ ਯੁੱਗ ਦੀ ਕਿੰਨੀ ਉਮਰ ਹੈ ਖਿਆਲ ਕਰ ਲਓ। ਸੱਤ ਯੁੱਗ ਦੀ ਉਮਰ 17,28,000 ਸਾਲ ਹੈ, ਇੱਕ ਯੁੱਗ ਦੀ, ਸੱਤ ਯੁੱਗ ਦੀ 17,28,000 ਸਾਲ। ਤ੍ਰੇਤੇ ਯੁੱਗ ਦੀ ਉਮਰ 12,96,000 ਹੈ। ਉਸ ਤੋਂ ਬਾਅਦ ਦੁਆਪਰ ਯੁੱਗ ਆਉਂਦਾ ਹੈ, ਉਹਦੀ ਉਮਰ 8,64,000 ਸਾਲ ਹੈ। ਇਸੇ ਤਰ੍ਹਾਂ ਕਲਯੁੱਗ ਦੇ ਵਿੱਚ ਆਪਾਂ ਲੰਘ ਰਹੇ ਹਾਂ, ਇਹਦੀ ਉਮਰ 432,000 ਸਾਲ ਹੈ। ਸੋ ਇਉਂ ਚਾਰੇ ਯੁੱਗਾਂ ਦੀ ਉਮਰ ਆ, ਇਹ ਚਾਰੇ ਯੁੱਗਾਂ ਦੀ ਜੋੜ ਕਰ ਲਓ ਤੁਸੀਂ। ਹਾਂਜੀ ਰਿਪੀਟ, ਹਾਂਜੀ, ਸਤਿਯੁੱਗ ਦੀ 17,28,000 ਸਾਲ ਹੈ, ਲਿਖ ਲਿਆ। ਅਤੇ ਤ੍ਰੇਤੇ ਯੁੱਗ ਦੀ 12,96,000 ਸਾਲ ਹੈ। ਅਤੇ ਜਿਹੜੀ ਹੈ ਦੁਆਪਰ ਯੁੱਗ ਦੀ 8,64,000 ਸਾਲ, ਅਤੇ ਕਲਯੁੱਗ ਦੀ 4,32,000 ਸਾਲ ਉਮਰ ਹੈ। ਹਾਂ, ਸਵੇਰ ਵਾਲੇ ਨੇ ਪੁੱਛਿਆ ਜੀ ਕਿੰਨਾ ਕੁ ਲੰਘਿਆ ਜੀ ਕਲਯੁੱਗ, ਕਿੰਨਾ ਕੁ ਰਹਿੰਦਾ ਹੈ? ਮੈਂ ਕਿਹਾ ਜੀ ਤਾਂ 5,000 ਸਾਲ ਹੀ ਲੰਘਿਆ, ਬਾਕੀ ਰਹਿੰਦਾ ਹਲੇ, ਕਿਉਂਕਿ ਮਹਾਂਭਾਰਤ ਦੇ ਯੁੱਧ ਹੋਏ ਨੂੰ ਇੰਨੇ ਕੁ ਸਾਲ ਹੋਏ ਨੇ। ਹਾਂ, ਮਹਾਂਭਾਰਤ ਦਾ ਜੋ ਯੁੱਧ ਮੁੱਕਿਆ ਉਦੋਂ ਬਾਅਦ ਕਲਯੁੱਗ ਦਾ ਸਮਾਂ ਸ਼ੁਰੂ ਹੋ ਗਿਆ ਸੀ, ਜਿਹੜਾ ਉਹਦਾ ਆਖਰੀ ਰਾਜਾ ਸੀ, ਰਾਜਾ ਜਨਮੇਜਾ ਸੀ। ਸੋ ਉਹਨੂੰ ਗਏ ਨੂੰ 5,000 ਸਾਲ ਹੋਏ ਨੇ, ਉਦੋਂ ਬਾਅਦ ਕਲਯੁੱਗ ਚੜ੍ਹ ਗਿਆ ਸੀ। ਅਤੇ ਸਵੇਰ ਵਾਲੇ ਕਹਿੰਦੇ ਜੀ, ਬੱਚੇ ਕਹਿੰਦੇ ਨੇ ਵੀ ਆਹ 12 'ਚ ਮੁੱਕ ਜਾਣਾ ਸਾਰਾ ਕੁਛ, 12 ਚੱਲਣ ਲੱਗਾ ਹੈ। ਅਤੇ ਸੋ ਨਹੀਂ, ਕੁਝ ਨਹੀਂ ਮੁੱਕਣਾ 12 'ਚ, ਅਜੇ ਪਿਆ ਸਮਾਂ ਕਾਫੀ, ਅਜੇ ਤਾਂ ਬੜੇ ਬੜੇ ਪਾਪ ਹੋਰ ਪੱਧਰ ਹੋਣੇ ਨੇ, ਫਿਰ ਤਾਂ ਮੁੱਕਣ ਦਾ ਨੇੜੇ ਲੱਗੇਗਾ ਕੰਮ। ਅਜੇ ਕਲਕੀ ਅਵਤਾਰ ਦਾ ਹੋਣਾ ਹੈ, ਪਹਿਲਾਂ ਕਿਵੇਂ ਮੁੱਕ ਜੂਗਾ ਕੰਮ? ਸੋ ਉਹ ਜੇ ਹੋਣਾ ਇਹ ਕਲਯੁੱਗ 'ਚ ਹੋਣਾ, ਉਹ ਅਵਤਾਰ ਇੱਕ ਹੋਰ ਹੋਣਾ ਵਿਸ਼ਨੂੰ ਦਾ, ਜਿਹਨਾਂ ਨਾਲ ਕਲਕੀ ਅਵਤਾਰ, ਸੋ ਨੇਹ ਕਲੰਕ ਜਿਹਨੂੰ ਕਹਿੰਦੇ ਨੇ, ਨੇਹ ਕਲੰਕ ਅਵਤਾਰ, ਉਹਦਾ ਆਗਮਨ ਹੋਣਾ ਜੇ। ਸੋ ਉਹਦੇ 'ਚ ਕੀ ਪਤਾ ਤੁਸੀਂ ਫੌਜਾਂ ਬਣ ਕੇ ਆਵੋ ਨਾਲ, ਹਾਂਜੀ, ਉਹ ਬਣਿਆ ਬਣਾਵੇ ਆਵੇਗਾ, ਕਹਿੰਦੇ ਮਾਂ ਦੇ ਗਰਭ ਤੋਂ ਜਨਮ ਨਹੀਂ ਲੈਣਾ, ਉਹਨੇ ਪ੍ਰਗਟੇ ਹੋਣਾ। ਪਲ ਪਲ ਭਾਗ ਪਲੇ ਹਰ ਸੰਭਲ ਕੇ ਹਰ ਜੂ ਹਰ ਮੰਦਰ ਆਵੇਗੇ। ਭਾਗ ਜਿਹੜਾ ਸੀ ਆਪਣੇ ਆਪ ਹਰੀ ਪਰਮੇਸ਼ਰ ਦੇ ਰੂਪ ਧਾਰ ਕੇ ਆਉਣਗੇ, ਸੰਭਲ ਨਾਮੇ ਨਗਰ ਵਿੱਚੋਂ ਪੈਦਾ ਹੋਣਾ, ਸੰਭਲ ਪਿੰਡ ਦਾ ਨਾਂ ਹੋਵੇਗਾ, ਉੱਥੋਂ ਪ੍ਰਗਟ ਹੋ ਜਾਣਗੇ। ਸੋ ਇਸ ਤਰ੍ਹਾਂ ਕਰਕੇ ਆਪਣੇ ਪ੍ਰਕਰਨ ਵੱਲ ਆਓ, ਹੁਣ ਤੁਸੀਂ ਕਲਯੁੱਗ ਦੇ ਵਿੱਚ ਨਾ ਹੋਵੋ, ਜੇ ਯੁੱਗ ਚਾਰੇ, ਹਾਂ 12 ਵਾਲੇ ਨਾ ਸੋਚੋ, ਕੰਮ ਕਰੋ ਖੁੱਲ੍ਹੇ ਡਟ ਕੇ, ਕਈਆਂ ਨੇ ਕੰਮੇ ਛੱਡ ਦਿੱਤੇ ਵੀ 12 ਤਾਂ ਮਰ ਜਾਣਾ ਹੈ, ਕੰਮ ਖਾਧੇ ਲਈ ਕਰਨੇ ਨੇ, ਕਿਰਤ ਵਿਰਤ ਕਰੋ ਡਟ ਕੇ, ਬਾਣੀ ਪੜ੍ਹੋ, ਆਪਾਂ ਸੰਥਿਆ ਪੂਰੀਆਂ ਕਰਨੀਆਂ ਨੇ ਜੇ ਤਾਂ। ਹਾਂ, ਜੋਗੀਆਂ ਨੂੰ ਕਹਿੰਦੇ ਜੇ 4 ਯੁੱਗਾਂ ਦੀ ਉਮਰ ਹੋ ਜਾਵੇ, ਅੱਗੇ ਕਹਿੰਦੇ ਨੇ ਹੋਰ ਦਸੂਣੀ ਹੋਏ, ਇੰਨੀ ਬਸ ਨਹੀਂ, ਹੋਰ 10 ਗੁਣਾ ਵੱਧ ਹੋ ਜਾਵੇ, 10 × 4 = 40, 40 ਯੁੱਗਾਂ ਦੀ ਉਮਰ ਐਡੀ ਕੋਈ ਵਧਾ ਲਵੇ ਤਾਂ ਕੀ ਹੋ ਗਿਆ? ਜੇ ਪਰਮੇਸ਼ੁਰ ਨੂੰ ਨਹੀਂ ਮਿਲਿਆ ਕਿਸੇ ਅਰਥ ਨਹੀਂ ਇੰਨੀ ਉਮਰ, ਐਵੇਂ ਇਹ ਗੋਦੜੇ ਨੂੰ ਤੱਕੀ ਫਿਰੀ ਜਾਂਦੇ ਹੋ ਪੁਰਾਣਾ ਕਰਕੇ। ਹਾਂਜੀ, ਅੱਗੇ ਇਹਦੇ 'ਤੇ ਇਤਿਹਾਸ ਵਿੱਚ ਕਥਾ ਵੀ ਆਉਂਦੀ ਹੈ, 10ਵੇਂ ਪਾਤਸ਼ਾਹ ਦੇ ਵੇਲੇ ਘਟਨਾ ਘਟੀ ਹੈ, ਉਹ ਵੀ ਪ੍ਰਚੰਡ ਬੁੱਧੀ ਕਰਕੇ ਸੁਣੋ। ਇਵੇਂ ਯੋਗੀਆਂ ਦਾ ਮਾਣ ਸੀ ਉਮਰਾਂ ਵਧਾਉਣ ਦਾ। ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਮੁਕਤਸਰ ਸਾਹਿਬ ਦਾ ਯੁੱਧ ਜਿੱਤਿਆ ਨਾ ਖਿਦਰਾਣੇ ਦੀ ਢਾਬ 'ਤੇ, ਉਦੋਂ ਅੱਗੇ ਜਦੋਂ ਗਏ ਨੇ, ਉਹ ਸਾਰਾ ਜੰਗਲ ਦਾ ਇਲਾਕਾ ਸੀ, ਜੰਗਲ ਹੀ ਜੰਗਲ ਸੀ, ਇੱਥੇ ਵੀ ਜੰਗਲ ਸੀ ਉਸ ਵੇਲੇ, ਹੁਣ ਤਾਂ ਮੁਕਤਸਰ ਸਾਹਿਬ ਵੱਸ ਗਿਆ ਨਾ, ਉਦੋਂ ਇਹ ਜੰਗਲ ਸੀ ਜਦੋਂ ਯੁੱਧ ਹੋਇਆ, ਇੱਕ ਢਾਬ ਸੀ ਪਾਣੀ ਦੀ। ਇੱਥੋਂ ਮਾਰਾ ਅੱਗੇ ਗਏ ਨੇ ਤਾਂ ਨਾਲ ਖਾਲਸੇ ਦੇ ਨਾਲ ਨਾਲ ਵਿਚਰੇ ਨੇ ਜੰਗਲ 'ਚ, ਕਹਿੰਦੇ ਵੀ ਪਿਆਸ ਲੱਗੀ ਆ ਪਾਣੀ ਦੀ, ਕਿਤੇ ਕੋਈ ਪਾਣੀ ਦਾ ਹੋਰ ਸੋਮਾ ਵੇਖੋ, ਕੋਈ ਟੋਭਾ ਕੋਈ ਤਲਾਅ ਵੇਖੋ। ਲੱਭਦਿਆਂ ਲਭਾਉਂਦਿਆਂ ਇੱਕ ਜਿਹੜਾ ਸੀ ਇਸ ਤਰ੍ਹਾਂ ਟੋਭਾ ਜੰਗਲ ਦੇ ਵਿੱਚ ਹੋਰ ਲੱਭਿਆ, ਸਰੋਵਰ ਕਹਿ ਲਓ ਲੱਭ ਪਿਆ ਇੱਕ, ਉੱਥੇ ਨਾਲ ਹੀ ਇੱਕ ਯੋਗੀ ਦਾ ਆਸ਼ਰਮ ਸੀ ਇੱਕ ਪਾਸੇ ਉਸ ਜੰਗਲ ਦੇ ਵਿੱਚ। ਉਹ ਯੋਗੀ ਨੇ ਜਦੋਂ ਗੁਰੂ ਮਹਾਰਾਜ ਦੇ ਫੌਜਾਂ ਨੇ ਘੋੜੇ ਨੇ ਸਿੱਖ ਜਿਹੜੇ ਸੀ ਮਹਾਰਾਜ ਗੁਰੂ ਕੇ ਖਾਲਸੇ ਘੋੜਿਆਂ ਵਾਸਤੇ ਪੱਠੇ ਵਗੈਰਾ ਲਿਆ ਰਹੇ ਨੇ ਜੰਗਲ 'ਚੋਂ, ਤਾਂ ਉਹ ਯੋਗੀ ਨੇ ਵੇਖਿਆ ਵੀ ਕੌਣ ਆ ਗਿਆ ਇੱਥੇ ਜੰਗਲ 'ਚ, ਇਹ ਕਿਹਦੀਆਂ ਫੌਜਾਂ ਆ ਗਈਆਂ, ਚੇਲਿਆਂ ਨੂੰ ਕਿਹਾ ਪਤਾ ਕਰੋ ਇਹ ਕੌਣ ਇੱਥੇ ਫੌਜਾਂ ਦੇ ਸਮੇਤ ਵਿਚਰ ਰਿਹਾ ਜੰਗਲ 'ਚ। ਚੇਲੇ ਆਏ ਨੇ, ਪੁੱਛਿਆ ਗੁਰੂ ਕੇ ਖਾਲਸੇ ਨੂੰ, ਜੀ ਆਪ ਕੌਣ? ਕਹਿਣ ਲੱਗੇ ਤੁਹਾਨੂੰ ਨਹੀਂ ਪਤਾ, ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੁੱਜ ਜਿੱਤ ਕੇ ਜਿਹੜੀ ਸੀ ਵਿਜੇ ਪਾ ਕਰਕੇ ਉਹ ਮਹਾਰਾਜ ਵਿਚਰ ਰਹੇ ਨੇ ਇੱਥੇ ਜੰਗਲ 'ਚ। ਅਤੇ ਉਹਨਾਂ ਨੇ ਜਾ ਕੇ ਦੱਸਿਆ ਚੇਲਿਆਂ ਨੇ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਨੇ ਇੱਥੇ ਉਹਨਾਂ ਦੀਆਂ ਫੌਜਾਂ ਨੇ ਨਾਲ। ਚੇਲਿਆਂ ਨੂੰ ਕਹਿਣ ਲੱਗਾ ਜੀ ਉਮਰ ਕਿੰਨੀ ਕੁ ਪੁੱਛਿਓ ਤਾਂ ਜਾ ਕੇ। ਚੇਲੇ ਆਏ, ਆ ਕੇ ਪੁੱਛਿਆ ਗੁਰੂ ਖਾਲਸੇ ਨੂੰ ਉਮਰ ਕਿੰਨੀ ਕੁ ਹੈ ਗੁਰੂ ਮਹਾਰਾਜ ਦੀ? ਗੁਰੂ ਖਾਲਸੇ ਨੇ ਦੱਸਿਆ 35 ਸਾਲ ਦੀ ਹੈ, ਇੰਨੀ ਉਮਰ ਸੀ ਉਸ ਵੇਲੇ ਮਹਾਰਾਜ ਦੀ, ਪਰ ਜਵਾਨੀ ਸੀ। ਜਾ ਕਰਕੇ ਜੋਗੀ ਨੂੰ ਦੱਸਿਆ ਜੀ 35 ਸਾਲ ਦੀ ਉਮਰ ਦੱਸਿਆ ਉਹਨਾਂ ਨੇ। ਕਹਿਣ ਲੱਗਾ, ਤਰਕ ਮਾਰੀ, ਮੈਂ ਇਹੋ ਜਿਹੇ ਨੂੰ ਮੈਂ ਕੀ ਮਿਲਣਾ ਜੀ ਦੀ 35 ਸਾਲ ਦੀ ਉਮਰ, ਇਹਨੂੰ ਕੀ ਪਤਾ ਹੋਵੇਗਾ, ਅਤੇ ਇਹਨੂੰ ਜਿਹੜਾ ਹੈ ਕਿਸੇ ਗੱਲ ਦਾ ਕੋਈ ਗਿਆਨ ਨਹੀਂ ਹੋਣਾ, ਇਹਨੂੰ ਮਿਲ ਕੇ ਕੀ ਕਰਾਂਗੇ, 35 ਸਾਲ ਵਾਲੇ ਨੂੰ ਕੀ ਮਿਲ ਕੇ ਕਰਾਂਗੇ, ਆਪਣੀ ਵੱਡੀ ਉਮਰ ਦਾ ਮਾਣ ਕੀਤਾ। ਤਰਕ ਮਾਰੀ। ਸੋ ਸਤ ਸੰਗਤ ਜੀ, ਆ ਕਰਕੇ ਉਹਨਾਂ ਸਿੱਖਾਂ ਦੇ ਜਿਹੜੇ ਕੁਝ ਨਾਲ ਆ ਗਏ, ਮਹਾਰਾਜ ਗੁਰੂ ਖਾਲਸਾ ਵੀ ਨਾਲ ਸੀ। ਮਹਾਰਾਜ ਜੋਗੀ ਬੜਾ ਪੁੱਠਾ ਬੋਲਿਆ, ਉਹਨੇ ਤਾਂ ਕਿਹਾ ਆਪਣੀ ਉਮਰ ਦਾ ਮਾਣ ਕੀਤਾ ਕਿ ਇੰਨੀ ਕੁ ਉਮਰ ਵਾਲੇ ਨੂੰ ਮੈਂ ਕੀ ਮਿਲਣਾ ਕਿਸੇ ਨੂੰ, ਅਤੇ ਇਹਦੀ ਕਿੰਨੀ ਕੁ ਉਮਰ ਹੋਵੇਗੀ? ਖਾਲਸੇ ਨੇ ਪੁੱਛਿਆ ਇਹ ਜੋਗੀ ਦੀ ਕਿੰਨੀ ਕੁ ਉਮਰ ਹੋਵੇਗੀ? ਮਹਾਰਾਜ ਜੀ, ਹੁਣ ਸਤਿਗੁਰ ਸੱਚੇ ਪਾਤਸ਼ਾਹ ਤਿੰਨਾਂ ਲੋਕਾਂ ਦੇ ਜਾਣਨ ਵਾਲੇ ਸਰਬੱਗ ਕਹਿਣ ਲੱਗੇ ਇਹਦੀ ਉਮਰ? ਇਹਨੇ ਤਾਂ ਪੁੱਛਿਆ ਨਾ ਸਾਡੀ ਉਮਰ, ਇਹਨੂੰ ਪਤਾ ਨਹੀਂ ਸੀ, ਅਸੀਂ ਦੱਸਦੇ ਹਾਂ ਦੀ ਉਮਰ ਕਿੰਨੀ ਕੁ ਹੈ। ਕਿੰਨੀ ਹੈ ਜੀ? ਮਹਾਰਾਜ ਕਹਿੰਦੇ 5120 ਸਾਲ, ਇੰਨੀ ਉਮਰ ਹੈ ਇਹਦੀ, ਇੰਨੀ ਉਮਰ ਦਾ ਇਹਦਾ ਮਾਣ ਕਰਦਾ। ਉਹ ਚੇਲਿਆਂ ਨੇ ਜਾ ਦੱਸਿਆ, ਕਹਿਣ ਲੱਗੇ ਜੋਗੀ ਨੂੰ ਜੀ ਤੁਹਾਡੀ ਉਮਰ ਉਹਨੇ ਸਾਰੇ ਸਾਲ ਦੱਸ ਦਿੱਤੇ। ਕਹਿੰਦੇ ਕਿੰਨੀ ਦੱਸੀ ਆ ਵੀ ਦੱਸੋ ਜੀ? 5120 ਸਾਲ। ਕਹਿੰਦੇ ਉਹ ਐਡਾ ਵੱਡਾ ਇਹ ਗਿਆਨੀ ਹੈ, ਐਡਾ ਵੱਡਾ ਇਹਨੂੰ ਬ੍ਰਹਮ ਗਿਆਨ ਹੈ, ਚਲੋ ਚਲੋ ਦਰਸ਼ਨ ਕਰਨਾ। ਮੈਂ ਤਾਂ ਜਾ ਕੇ ਉੱਠਿਆ, ਜਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਸਨਮੁਖ ਹੋਇਆ। ਇਹ ਇੰਨੀ ਛੋਟੀ ਉਮਰ ਵਿੱਚ ਮੈਂ ਤਾਂ 5120 ਸਾਲ ਦਾ ਹੋ ਗਿਆ, ਇਹ ਅੰਤਰਜਾਮ ਤਾਂ ਮੇਰੇ ਕੋਲ ਨਹੀਂ ਆਈ। ਇਹ ਆਪ ਜੀ ਨੂੰ ਇਤਨਾ ਬਹੁਤ ਇਤਨਾ ਗਿਆਨ ਇਤਨੀ ਛੋਟੇ ਉਮਰ ਹੈ। ਸੋ ਇਸ ਕਰਕੇ ਸ਼ਰਨ ਵਿੱਚ ਪਿਆ, ਕਹਿਣ ਲੱਗਾ ਬਥੇਰਾ ਮੈਂ ਯੋਗ 'ਚ ਉਮਰ ਬਿਤਾ ਲਈ ਹੈ, ਬਖਸ਼ਿਸ਼ ਕਰੋ, ਮੈਨੂੰ ਸਿੱਖੀ ਬਖਸ਼ੋ, ਆਪਣੇ ਖਾਲਸੇ ਵਿੱਚ ਰਲਾਓ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਿੱਖੀ ਦੀ ਦਾਤ ਬਖਸ਼ੀ ਹੈ। ਚਾਟਨ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਕਿਰਪਾ ਭਰੀ ਨਜ਼ਰ ਪਾਈ ਹੈ, ਬ੍ਰਹਮ ਗਿਆਨ ਕਰਾ ਦਿੱਤਾ, ਮੁਕਤ ਕਰ ਦਿੱਤਾ ਯੋਗੀ ਨੂੰ। ਇਸ ਤਰ੍ਹਾਂ ਸਾਧ ਸੰਗਤ ਜੀ ਕਹਿ ਰਹੇ ਨੇ ਭਾਈ ਅਰ ਉਹਨੂੰ ਆਖਿਆ ਕੀ ਐਵੇਂ ਇੰਨਾ ਚਿਰ ਲੋਥੜਾ ਚੱਕੀ ਫਿਰਦਾ ਸੀ, 5120 ਸਾਲ ਹੋ ਗਏ ਤੈਨੂੰ ਜਿਉਂਦੇ ਨੂੰ, ਪ੍ਰਾਪਤ ਕੁਝ ਨਹੀਂ ਕੀਤਾ, ਉਮਰ ਵਧਾ ਕੇ ਕਰਿਆ ਕੀ ਹੈ? ਅਸੀਂ ਵੇਖ ਵਾਰ ਵਾਰ ਬਦਲ ਕੇ ਜਾਮਾ, ਨਵਾਂ ਜਾਮਾ ਲੈ ਕਰਕੇ ਆਇਆ, ਪਹਿਲੇ ਗੁਰੂ ਤੋਂ ਲੈ ਕੇ ਦਸਵੇਂ ਜਾਮੇ 'ਚ ਬਦਲ ਬਦਲ ਕੇ ਨਵੇਂ ਜਾਮੇ ਨੂੰ ਲੈ ਕੇ ਆਇਆ, ਤੂੰ ਪੁਰਾਣਾ ਚੱਕੀ ਫਿਰਦਾ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੇ ਉਹਨਾਂ ਨੂੰ ਇਉਂ ਕਿਹਾ ਸੀ, ਉਮਰਾਂ ਵਧਾਉਣ 'ਚ ਕੋਈ ਫਾਇਦਾ ਨਹੀਂ। ਇਸ ਲਈ ਇਹ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ ਯੋਗੀ ਉਹ ਕੀ ਹੋ ਗਿਆ ਵੱਡੀ ਉਮਰ ਬਣਾ ਲਈ, ਕੋਈ ਚਾਰ ਯੁੱਗਾਂ ਦੀ ਬਣ ਜਾਏ, ਉਹ ਤੋਂ ਹੋਰ 10 ਗੁਣਾ ਦਸੂਣੀ ਵੱਧ ਹੋ ਜਾਵੇ ਜੀ, ਤਾਂ ਕੀ ਹੋ ਗਿਆ? ਅੱਗੇ
ਨਵਾਂ ਖੰਡਾ ਵਿੱਚ ਜਾਣੀ ਹੈ,
ਹਾਂ
ਨਾਲ ਚਲਾ ਸਭ ਕੋਈ।
ਅਤੇ ਉਹ ਪੁਰਸ਼ ਨਵਾਂ ਖੰਡਾਂ ਵਿੱਚ ਜਾਣਿਆ ਵੀ ਜਾਵੇ, ਇੰਨੀ ਉਹਦੀ ਪ੍ਰਸਿੱਧੀ ਹੋ ਜਾਏ, ਫੇਮਸ ਹੋ ਜਾਏ, 9 ਖੰਡਾਂ ਵਿੱਚ ਲੋਕ ਉਹਨੂੰ ਜਾਣਨ ਲੱਗ ਜਾਣ, ਅਤੇ ਨਾਲ ਚੱਲਾ ਸਭ ਕੋਏ, ਉਹਨਾਂ ਦੇ ਹੁਕਮ ਅਨੁਸਾਰ ਇੰਨਾ ਉਹਨਾਂ ਦਾ ਹੁਕਮ ਚੱਲਦਾ ਹੋਵੇ, ਜੋ ਹੁਕਮ ਕਰ ਦਿੱਤਾ ਜਦੇ ਉੱਠ ਕੇ ਨਾਲ ਚੱਲ ਪੈਣ, ਇੰਨਾ ਉਹਨਾਂ ਦਾ ਹੁਕਮ ਵੀ ਚੱਲਦਾ ਹੋਵੇ, ਨਾਲ ਚੱਲਾ ਸਭ ਕੋਏ, ਉਹਨਾਂ ਦੇ ਹੁਕਮ ਦੇ ਨਾਲ ਕੋਈ ਚੱਲਦਾ ਹੋਵੇ, ਤਾਂ ਕੀ ਹੋ ਗਿਆ? ਅੱਗੇ ਚੱਲਾ ਪੜ੍ਹ ਲੈ ਦੁਲਾਵਾਂ ਜੀ, ਚੱਲੇ ਨਹੀਂ ਕਹਿਣਾ ਦੁਲਾਵਾਂ ਨੇ ਨਾ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲਾ ਸਭ ਕੋਏ, ਸੋ ਸਵੇਰ ਵਾਲਿਆਂ ਨੇ ਪੁੱਛਿਆ ਸੀ ਜੀ 9 ਖੰਡ ਕਿਹੜੇ ਨੇ, ਗਿਣ ਕੇ ਦੱਸੋ, ਜੇ ਤੁਸੀਂ ਸੁਣਨੇ ਤਾਂ ਸੁਣ ਲਓ। ਸੋ 9 ਖੰਡ ਨੇ ਜੀ, ਇਲਾਵਰਤ ਖੰਡ, ਸਾਰੇ ਸੰਸਾਰ ਨੂੰ ਸਾਰੇ ਵਰਲਡ ਨੂੰ 9 ਹਿੱਸਿਆਂ ਵਿੱਚ ਵੰਡਿਆ ਹੈ, ਜਿਹਨੂੰ ਕਹਿ ਕੇ 9 ਖੰਡ ਕਹਿੰਦੇ ਨੇ। ਇਲਾਵਰਤ ਖੰਡ ਲਿਖੀ ਚਲੋ ਛੇਤੀ ਛੇਤੀ, ਇਲਾ ਇਲਾ ਇਲੀ ਨੂੰ ਸਿਆਰੀ, ਲੱਲੇ ਨੂੰ ਕੰਨਾ, ਇਲਾ ਵਰਤ ਖੰਡ, ਇਲਾਵਰਤ ਖੰਡ। ਹਾਂਜੀ, ਇਸੇ ਤਰ੍ਹਾਂ ਸਤਸੰਗ ਜੀ ਕੇਤਮਾਲ ਖੰਡ, ਕੇਤਮਾਲ ਮੰਮੇ ਨੂੰ ਕੰਨਾ ਲੱਲਾ ਮਾਲ, ਅੱਗੇ ਕੇ ਪੁਰਖ ਖੰਡ, ਕੱਕੇ 'ਤੇ ਸਿਆਰੀ ਉੱਤੇ ਟਿੱਪੀ, ਕੇ ਪੁਰਖ ਖੰਡ। ਹਾਂਜੀ, ਇਸੇ ਤਰ੍ਹਾਂ ਕੁਰੂ ਖੰਡ, ਕੱਕੇ ਨੂੰ ਕੁਰਾਲੇ ਨੂੰ ਲੈ ਕੇ ਕੁਰੂ, ਹਾਂ ਅਤੇ ਨੰਬਰ 5 ਨਾਲ ਨਾਲ ਹਿਰਨ ਖੰਡ, ਹਿਰਨ ਹਾਹ ਨੂੰ ਸਿਆਰੀ ਰਾਹ ਨਾ ਹਿਰਨ, ਅਤੇ ਹਰ ਵਰਖ ਖੰਡ, ਹਰ ਵਰਖ ਅਗਲਾ, ਹਾਂਜੀ ਹਰ ਵਰਖ, ਹਾਂਜੀ ਕਿੰਨੇ ਕੁ ਹੋ ਗਏ?
6
ਹੋ ਗਏ, ਅਤੇ ਭਾਰਤ ਖੰਡ ਜਿਹਦੇ 'ਚ ਆਪਾਂ ਰਹਿ ਰਹੇ ਹਾਂ ਉੱਥੇ, ਭਦਰ ਖੰਡ, ਰਮੈ ਖੰਡ, ਭਦਰ ਭੱਬਾ ਦੱਦਾ ਰਾਰਾ, ਅਤੇ ਰਮੈ ਖੰਡ ਹੋ ਗਏ ਨਾ, ਮਾਰੋ ਸਾਲ ਅੱਗੇ ਫਿਰ ਨਵਾਂ ਖੰਡਾਂ ਵਿੱਚ ਜਾਣੀ ਹੈ। ਹਾਂਜੀ ਆ ਫੇਰ ਵਾਲਾ ਪਤਾ, ਭਾਰਤ ਖੰਡ, ਭਦਰ ਖੰਡ, ਭੱਬਾ ਦੱਦਾ ਰਾਰਾ ਭਦਰ, ਨੌਵਾਂ ਰਮਿਆ ਖੰਡ, ਰਾਰਾ ਮਾਮਾ ਜਈਆ ਰਮਿਆ ਖੰਡ। ਇਹ ਇਹਦੇ 'ਚ ਆ ਜਾਂਦਾ, ਦੇਖੋ ਅੱਜ ਦੇ ਭੂਗੋਲਿਕ ਢਾਂਚੇ ਮੁਤਾਬਕ ਇਹਨੂੰ ਭਦਰ ਖੰਡ ਹੀ ਮੰਨਿਆ ਜਾਂਦਾ, ਭਦਰ ਖੰਡ, ਜਿਹਨੇ ਵੀ ਇਹ ਦੱਖਣੀ ਅਮਰੀਕਾ ਦੇ ਅਮੈਰੀਕਾ ਦੇ ਜਿਹੜੇ ਇਹ ਦੇਸ਼ ਨੇ ਇਹ ਪਦਰਖੰਡ ਵਿੱਚ ਗਿਣ ਲੈ ਜਾਂਦੇ। ਚਲੋ ਅੱਗੇ, ਆਪਾਂ ਤਾਂ ਭਾਰਤ ਖੰਡੀ ਹਾਂ, ਨਵਾਂ ਖੰਡਾਂ ਵਿੱਚ ਜਾਣੀ ਹੈ,
ਖੰਡਾਂ ਵਿੱਚ ਜਾਣੀ।
ਇਹ ਨੌ ਖੰਡ ਨੇ, ਇਹ ਨੌ ਖੰਡਾਂ ਵਿੱਚ ਕਿਸੇ ਦੀ ਇੰਨੀ ਪ੍ਰਸਿੱਧੀ ਹੋ ਜਾਵੇ, ਜਾਣਿਆ ਜਾਵੇ, ਨਾਲ ਚੱਲੇ ਸਭ ਕੋਵੇ,
ਨਾਲ ਚੱਲੇ ਸਭ ਕੋਵੇ,
ਉੱਠ ਕੇ ਜੋ ਹੁਕਮ ਕਰ ਦੇਵੇ ਨਾਲ ਉੱਠ ਕੇ ਤੁਰ ਪੈਣ, ਐਡਾ ਹੁਕਮ ਚੱਲਦਾ ਵੀ ਹੋਵੇ। ਅੱਗੇ
ਚੰਗਾ ਨਾਉ ਰਖਾਏ ਕੈ,
ਅਤੇ ਨਾਉ ਵੀ ਵਧੀਆ ਚੰਗਾ ਰਖਾ ਲਵੇ। ਵਾਹਿਗੁਰੂ ਸਿੰਘ ਰਖਾ ਲੈਂਦੇ ਨੇ ਕਈ, ਪਰ ਲੱਛਣ ਕੁਝ ਹੋਰ ਹੁੰਦੇ ਨੇ, ਅਤੇ ਸਤਿਗੁਰੂ ਰਖਾ ਲੈਂਦੇ ਨੇ ਕਈ ਨਾਉ, ਮਤਲਬ ਕਿ ਚੰਗਾ ਨਾਉ ਵੀ ਭਾਵੇਂ ਰਖਾ ਲਵੇ ਤਾਂ ਕੀ ਹੋ ਗਿਆ, ਜਸ ਕੀਰਤ,
ਜਸ ਕੀਰਤ ਜਗ ਲੇ।
ਕਈ ਰੁਸਤਮ ਮਹਿੰਦਰ ਰਖਾ ਲੈਂਦੇ ਨੇ, ਕੋਈ ਧਰਤੀ ਧੜੇਲ ਸਿੰਘ ਰਖਾ ਲੈਂਦੇ ਨੇ, ਅਤੇ ਹੁੰਦੇ ਨੇ ਆਪਣਾ ਬੱਕਰੀ ਸਿੰਘ, ਅਤੇ ਜਸ ਕੀਰਤ ਜਗ ਲੇ। ਅਤੇ ਜਸ ਹੁੰਦਾ ਪਹਿਲਾਂ ਜਿਹੜਾ ਸਾਹਮਣੇ ਕੋਈ ਕਰ ਦੇਵੇ ਵਡਿਆਈ ਕਿਸੇ ਦੀ, ਉਹ ਜਸ ਹੁੰਦਾ, ਮੂੰਹ ਦੇ ਸਾਹਮਣੇ ਸਨਮੁਖ ਹੋ ਕੇ ਕਰੇ ਉਹ ਜਸ ਹੁੰਦਾ। ਕੀਰਤ ਕੀ ਹੁੰਦੀ ਹੈ, ਪਿੱਠ ਪਿੱਛੇ ਕੋਈ, ਪਿੱਛੇ ਦੇ ਪਿੱਠ ਦੇ ਪਿੱਛੇ ਵੀ ਕੋਈ ਕੀਰਤੀ ਕਰੇ। ਮਹਾਰਾਜ ਕਹਿੰਦੇ ਇਹ ਵੀ ਚਲੋ ਪ੍ਰਾਪਤ ਹੋ ਜਾਵੇ, ਜਸ ਵੀ ਹੋ ਜਾਵੇ, ਕੀਰਤੀ ਵੀ ਉਹਦੀ ਜੱਗ ਵਿੱਚ ਜਿਹੜਾ ਹੋ ਜਾਵੇ। ਇਹਨੂੰ ਜੱਗ ਲੇ ਈੜੀ ਪੂਰੀ ਲਾ ਕੇ ਪਲਣਾ ਹੈ, ਚੰਗਾ ਨਾਉ ਰਖਾਏ ਕੈ, ਜਸ ਕੀਰਤ ਜੱਗ ਲੇ। ਹਾਂ, ਈੜੀ ਲਾਉਣੀ ਆ ਨਾ, ਲੇ ਨਾਲ ਨਹੀਂ ਸਾਰਨਾ, ਪੜਿਓ ਤਾਂ ਸਾਰੇ ਫੇਰ ਈੜੀ ਲਾ ਕੇ।
ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ।
ਹੁਣ ਲੱਗੀ ਹੈ, ਠੀਕ ਹੈ। ਸੋ ਲੇ ਮੈਨੇ ਲੈ ਲਵੇ ਸੰਸਾਰ ਵਿੱਚ ਜਸ ਅਤੇ ਕੀਰਤੀ ਨੂੰ। ਹਾਂਜੀ, ਆ ਜੱਗ ਦੇ ਅੱਗੇ ਨੂੰ ਸਿਹਾਰੀ ਆ ਗਈ ਨਾ, ਦੇਖੋ ਕੱਲ੍ਹ ਦੱਸਿਆ ਸੀ ਵੀ ਮਗਰ ਸਿਹਾਰੀ ਲੱਗ ਜਾ ਕੇ ਚੱਕਰ ਨੂੰ ਵਿੱਚ ਦਰਥ ਦੇ ਦਿੰਦੀ ਹੈ ਜੱਗ ਦੇ ਵਿੱਚ। ਸੋ ਗੱਗੇ ਦੀ ਸਿਹਾਰੀ ਵਿੱਚ ਦਰਥ ਦੇਗੀ, ਇਉਂ ਤੁਸੀਂ ਆਪਣੇ ਅਰਥ ਵੀ ਅਰਥ ਕਰਨ ਲੱਗ ਜਾਓਗੇ ਫਿਰ, ਜਦੋਂ ਇਹ ਵਿਆਕਰਨ ਦਾ ਤੁਹਾਨੂੰ ਗਿਆਨ ਹੋ ਗਿਆ। ਚਲੋ ਅਗਲੀ ਲਾਈਨ,
ਜੇ ਤਿਸ ਨਦਰ ਨਾ ਆਵਈ।
ਆਹ ਹੁਣ ਮਹਾਰਾਜ ਸਿਧਾਂਤ ਦੀ ਗੱਲ ਕੀ ਆ, ਸਿੱਧੋ ਯੋਗੀ ਉਹ ਜੇ ਰੱਬ ਦੀ ਨਿਗਾਹ ਵਿੱਚ ਨਹੀਂ ਆਇਆ, ਪੁਰਸ ਹੋਵੇਗੀ ਚਾਰ ਯੁੱਗਾਂ ਦੀ ਉਮਰ, 40 ਯੁੱਗਾਂ ਦੀ, ਮੰਨਿਆ ਹੋਵੇਗਾ ਨੌ ਖੰਡਾਂ ਵਿੱਚ, ਉਹਦੀ ਕੀਰਤੀ ਵੀ ਹੁੰਦੀ ਹੋਵੇਗੀ, ਜਸ ਵੀ ਹੁੰਦਾ ਹੋਵੇਗਾ, ਪਰ ਜੇ ਪਰਮੇਸ਼ਰ ਦੀ ਨਿਗਾਹ ਵਿੱਚ ਨਹੀਂ ਆਇਆ, ਹਾਂਜੀ ਫਿਰ ਤਾਂ
ਬਾਤ ਨਾ ਪੁੱਛੇ ਕਿ,
ਕਿਸੇ ਨੇ ਬਾਤ ਨਹੀਂ ਪੁੱਛਣੀ। ਹਾਂਜੀ ਚਲੋ ਅੱਗੇ,
ਕੀਟਾਂ ਅੰਦਰ ਕੀਟ ਕਰ,
ਹਾਂ
ਦੋਸੀ ਦੋਸਤ ਧਰੇ।
ਠੀਕ ਹੈ, ਕਰਤੇ ਵਿਸ਼ਰਾਮ ਠੀਕ ਕੀਤਾ ਹੈ, ਬੋਲੋ ਸਾਰੇ। ਕੀਟਾਂ ਅੰਦਰ ਕੀਟ ਕਰ,
ਕੀਟਾਂ ਅੰਦਰ ਕੀਟ ਕਰ,
ਦੋਸੀ ਦੋਸ ਧਰੇ,
ਦੋਸੀ ਦੋਸ ਧਰੇ।
ਉਹਦੀ ਹਾਲਤ ਫਿਰ ਮਾਨੇ ਪਤਾ ਕੀ ਹੁੰਦੀ ਹੈ ਅੱਗੇ, ਕੀਟਾ ਕੀਟਾ ਨਾਮ ਹੈ ਕੀੜਿਆਂ ਦਾ, ਕੀੜਿਆਂ ਦੀ ਜੂਨੀ ਦੇ ਅੰਦਰ, ਉਹਨੂੰ ਕੀੜਿਆਂ ਦੀਆਂ ਕਿੰਨੀਆਂ ਜੂਨੀਆਂ ਨੇ, ਕਿੰਨੇ ਪ੍ਰਕਾਰ ਦੇ ਕੀੜੇ ਨੇ, ਉਹਨਾਂ ਕੀੜਿਆਂ ਦੀਆਂ ਜੂਨੀਆਂ ਦੇ ਅੰਦਰ ਕੀਟ ਕਰ, ਕੀੜਾ ਕਰਿਆ ਜਾਵੇਗਾ, ਕੀੜਾ ਬਣਾਇਆ ਜਾਵੇਗਾ ਉਹਨੂੰ। ਫਿਰ ਦੋਸੀ ਦੋਸ ਧਰੇ, ਦੋਸੀ ਲੋਕ ਵੀ ਉਹਦੇ ਵਿੱਚ ਦੋਸ਼ ਧਰਨਗੇ। ਇਹਦੇ 'ਤੇ ਵੀ ਇੱਕ ਇਤਿਹਾਸਕ ਕਥਾ ਹੁੰਦੀ ਹੈ, ਛੇਵੇਂ ਪਾਤਸ਼ਾਹ ਦੇ ਵੇਲੇ ਤੁਸੀਂ ਕੋਈ ਫਿਰੋਜ਼ਪੁਰ ਦੇ ਲਾਗੇ ਦੇ ਹੋਵੋਗੇ ਸਤਸੰਗ ਜੀ, ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਲਧਾਈਕੇ ਪਿੰਡ ਹੈ, ਹੁਣ ਮੇਰਾ ਖਿਆਲ ਮੋਗੇ ਜ਼ਿਲ੍ਹੇ 'ਚ ਆ ਗਿਆ, ਉਹ ਨਵੇਂ ਜ਼ਿਲ੍ਹੇ ਬਣ ਗਏ ਨਾ, ਪੁਰਾਣਾ ਉਹ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸੀ, ਪਿੰਡ ਦਾ ਨਾਮ ਹੈ ਲਧਾਈਕੇ। ਅਤੇ ਉੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਹੁੰਚੇ ਹੋਏ ਨੇ ਮਾਲਵੇ ਦੇ ਵਿੱਚ ਪ੍ਰਚਾਰ ਵਾਸਤੇ, ਮਾਲਵੇ ਨੂੰ ਉਤਾਰਨ ਵਾਸਤੇ ਦੀਵਾਨ ਮਹਾਰਾਜ ਦਾ ਲਾਇਆ ਹੋਇਆ, ਸਾਰਾ ਗੁਰੂ ਕੇ ਸਿੱਖ ਸਨਮੁਖ ਮਹਾਰਾਜ ਬੈਠੇ ਨੇ, ਹਰਗੋਬਿੰਦ ਸਾਹਿਬ ਜੀ ਦੇ ਦੀਵਾਨ ਸੁਣ ਰਹੇ ਨੇ। ਤਾਂ ਕੀ ਹੋਇਆ, ਇੱਕ ਵੱਡਾ ਭਾਰੀ ਨਾਗ, ਬਹੁਤ ਵੱਡੇ ਆਕਾਰ ਦਾ, ਮੋਟਾ ਡਾਢਾ ਲੰਮਾ, ਜਿਹੜਾ ਸੀ ਤੁਰਿਆ ਆ ਰਿਹਾ, ਬਿਧੀ ਚੰਦ ਦੇ ਨਿਗਾਹ ਪੈ ਗਿਆ। ਮਹਾਰਾਜ ਜੀ ਬਹੁਤ ਵੱਡਾ ਸੱਪ ਆ ਰਿਹਾ, ਲਿਆ ਲਿਆ ਮਾਰ ਦੀ ਇਹਨੂੰ, ਮਹਾਰਾਜ ਛੇ ਪਾਤਸ਼ਾਹ ਜੀ ਤੁਹਾਡਾ ਹੁਕਮ ਹੋਵੇ। ਮਾਲਕ ਕਹਿੰਦੇ ਨਹੀਂ ਨਹੀਂ, ਬਿਧੀ ਚੰਦਾ ਇਹਨੂੰ ਆਉਣ ਦਿਓ, ਸ਼ਰਨ ਵਿੱਚ ਆ ਰਿਹਾ, ਸੱਪ ਤੁਰਦਾ ਆ ਰਿਹਾ। ਜਦੋਂ ਨੇੜੇ ਪਹੁੰਚਿਆ, ਸਤ ਨਮਸਕਾਰ ਕੀਤੀ ਮਹਾਰਾਜ ਨੂੰ ਸੱਪ ਨੇ ਹੇਠਾਂ ਫਣ ਰੱਖ ਕੇ, ਅਤੇ ਸਤਿਗੁਰ ਛੇ ਪਾਤਸ਼ਾਹ ਨੇ ਆਪਣਾ ਚਰਨ ਜਿਹੜਾ ਸੀ ਜ਼ੋਰ ਦੀ ਮਾਰਿਆ ਉਹਦੇ ਬੋਡੀ ਨੂੰ, ਤਾਂ ਉਹਦੀ ਬੋਡੀ ਸਾਰੀ ਪਾਟ ਗਈ। ਉਹਦੇ ਐਡਾ ਵੱਡਾ ਸਰੀਰ ਸੀ, ਸਰੀਰ ਵਿੱਚ ਗਲੀਆਂ ਹੋਈਆਂ ਹੋਈਆਂ ਸੀ, ਗਲੀਆਂ ਵਿੱਚ ਦੀ ਕੀੜੇ ਪਏ ਹੋਏ ਸੀ ਅੰਦਰ। ਜਦੋਂ ਪੈਰ ਮਾਰੇ ਨੇ ਮਾਰੇ ਚਰਨ ਸੁਹਾਇਆ ਨਾ ਆਪ ਜੀ ਦਾ, ਤਾਂ ਉਹਦੀ ਬੋਡੀ ਨੂੰ ਪਾਟੀ ਅੰਦਰ ਉਹ ਕੀੜਿਆਂ ਦਾ ਢੇਰ ਨਿਕਲਿਆ, ਬਾਹਰ ਨਿਕਲ ਕੇ ਕੀੜੇ ਡਿੱਗੇ। ਸਾਰੇ ਗੁਰੂ ਸਿੱਖਾਂ ਨੇ ਵੇਖਿਆ, ਮਹਾਰਾਜ ਜੀ ਇਹ ਇੱਕ ਇੰਨੇ ਵੱਡੇ ਇੰਨੇ 'ਚ ਕੀੜੇ ਪਏ ਹੋਏ ਸੀ, ਕੀੜੇ ਬਾਹਰ ਨਿਕਲੇ ਨੇ, ਅਤੇ ਮਹਾਰਾਜ ਕਹਿੰਦੇ ਆਪੇ ਦੱਸੇਗਾ ਇਹ ਸਾਰਾ ਕੁਛ। ਉਹਦੀ ਆਤਮਾ ਜਦੋਂ ਸਤਸੰਗ ਜੀ ਮਹਾਰਾਜ ਜਗਾਈ, ਦਿਵ ਦ੍ਰਿਸ਼ਟੀ ਕੀਤੀ, ਕਹਿਣ ਲੱਗੇ ਦੱਸ ਵੀ ਆਪਣਾ ਹਾਲ ਫਿਰ, ਅਤੇ ਦੱਸਣ ਲੱਗਾ ਕਹਿਣ ਲੱਗਾ ਗੁਰੂ ਕੇ ਸਿੱਖੋ ਸੁਣੋ ਮੇਰਾ ਹਾਲ, ਮੈਂ ਪਖੰਡੀ ਸਾਧੂ ਸੀ ਪਿਛਲੇ ਜਨਮ ਵਿੱਚ, ਲੋਕਾਂ ਦੀਆਂ ਰਸਮਲਾਈਆਂ ਖਾਂਦਾ ਰਿਹਾ, ਆਪਣੇ ਆਪ ਨੂੰ ਰੱਬ ਕਹਾਉਂਦਾ ਰਿਹਾ, ਜਪਿਆ ਕੋਈ ਨਹੀਂ ਸੀ, ਬ੍ਰਹਮ ਗਿਆਨੀ ਹੈ ਨਹੀਂ ਸੀ, ਐਵੇਂ ਆਪਣੇ ਆਪ ਨੂੰ ਮੈਂ ਬ੍ਰਹਮ ਕਹਾਉਂਦਾ ਸੀ। ਪਖੰਡ ਕਰਕੇ ਲੋਕਾਂ ਤੋਂ ਬਹੁਤ ਮਾਇਆ ਠੱਗੀ, ਵਧੇਰਿਆਂ ਨੂੰ ਕੁਰਾਹੇ ਪਾਇਆ, ਜਿਸ ਕਰਕੇ ਉਹ ਮੈਂ ਭਜਨ ਨਹੀਂ ਕੀਤਾ, ਸਿਮਰਨ ਨਹੀਂ ਕੀਤਾ, ਆ ਤਾਂ ਕਰਕੇ ਮੈਨੂੰ ਜਿਹੜੀ ਸੀ ਕੀੜਿਆਂ ਵਾਲੀ ਜੂਨੀ ਮਿਲੀ। ਕੀਟਾ ਨਾਮ ਕੀੜਾ, ਕੀੜੇ ਦਾ ਕੀਟਾ, ਕੀੜਿਆਂ ਦੇ ਅੰਦਰ ਸੱਪ ਨੂੰ ਵੀ ਕੀੜਾ ਕਹਿ ਦਿੰਦੇ ਹਨ, ਕਹਿੰਦੇ ਨੇ ਕੀੜਾ ਲੜਿਆ ਜੀ, ਕਹਿੰਦੇ ਸੱਪ ਨਹੀਂ ਲੜਿਆ, ਕਹਿੰਦੇ ਸੱਪ ਨਹੀਂ, ਕਹਿੰਦੇ ਕੀੜਾ ਲੜ ਗਿਆ। ਉਹ ਕੀੜਿਆਂ ਵਾਲੀ ਜੂਨੀ ਸੱਪ ਜਿਹੜੀ ਸੀ ਮੈਨੂੰ ਪ੍ਰਾਪਤ ਹੋਈ ਆ, ਕਿਉਂਕਿ ਮਰਨ ਵੇਲੇ ਵੀ ਮੇਰੀ ਮਾਇਆ ਵਿੱਚ ਜਿਹੜੀ ਸੀ ਬਿਰਤੀ ਰਹਿ ਗਈ, ਵੀ ਆ ਜਿਹੜੀ ਡੇਰੇ 'ਚ ਇੰਨੀ ਮਾਇਆ ਇਕੱਠੀ ਕਰੀ ਹੈ, ਇਹਨੂੰ ਹੁਣ ਕੌਣ, ਇਹਨੂੰ ਕੌਣ ਸਾਂਭੂਗਾ, ਹੁਣ ਮੈਂ ਨਾਲ ਹੀ ਲੈ ਜਾਵਾਂ, ਮੇਰੀ ਬਿਰਤੀ ਵਿੱਚ ਰਹਿ ਗਈ। ਬਚਨ ਆਉਂਦੇ ਨੇ ਬਾਣੀ ਵਿੱਚ, ਅੰਤ ਕਾਲ ਜੋ ਲਸਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲ ਬਲ ਔਤਰੈ। ਮਰਨ ਵੇਲੇ ਕਿਤੇ ਮਾਇਆ 'ਚ ਬਿਰਤੀ ਰਹਿ ਜਾਏ, ਸੱਪ ਦੀ ਜੂਨ ਪੈਂਦਾ, ਇਸ ਕਰਕੇ ਮੈਂ ਸੱਪ ਦੀ ਜੂਨੀ ਪਿਆ। ਅਤੇ ਜੀ ਜਾਂ ਫਿਰ ਕਿਰਮ ਕਿਵੇਂ, ਕੀੜੇ ਕਿਵੇਂ ਪੈ ਗਏ ਤੁਹਾਡੇ ਵਿੱਚ? ਕਹਿਣ ਲੱਗਾ ਇਹ ਮੇਰੇ ਚੇਲੇ ਨੇ, ਜਿਹੜੇ ਮੇਰੇ ਚੇਲੇ ਸੀ ਮੈਂ ਇਹਨਾਂ ਨੂੰ ਮੁਕਤ ਨਾ ਕਰ ਸਕਿਆ, ਇਸ ਕਰਕੇ ਇਹ ਮੁਕਤ ਨਹੀਂ ਹੋਏ, ਇਹ ਵੀ ਮੇਰੇ ਵਿੱਚ ਹੁਣ ਆਹ ਜੂਨੀ ਧਾਰ ਕੇ ਮੇਰੇ ਵਿੱਚ ਆ ਬੈਠੇ ਨੇ। ਇਹਨਾਂ ਨੇ ਮੈਨੂੰ ਬਹੁਤ ਮਾਲ ਖਵਾਇਆ ਲੋਕਾਂ ਤੋਂ ਲਿਆ ਲਿਆ ਕੇ, ਅਤੇ ਹੁਣ ਇਹ ਮੇਰਾ ਮਾਲ ਖਾਂਦੇ ਨੇ, ਮੇਰਾ ਮਾਸ ਖਾਂਦੇ ਨੇ ਮੇਰੇ 'ਚ ਵੜ ਕੇ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਹੁਣ ਬਖਸ਼ਿਸ਼ ਦਾ ਸਦਕਾ ਇਹਨਾਂ ਦੇ ਚਰਨ ਮੇਰੇ ਸਰੀਰ ਨੂੰ ਲੱਗੇ ਨੇ, ਇਹਨਾਂ ਦੇ ਚਰਨ ਦੇ ਲੱਗਣ ਕਰਕੇ ਮੈਂ ਮੁਕਤ ਹੋ ਕਰਕੇ ਮੇਰੀ ਕਲਿਆਣ ਹੋ ਗਈ ਹੈ। ਸੋ ਇਹਨਾਂ ਦੀ ਸ਼ਰਨ ਵਿੱਚ ਆਉਣ ਕਰਕੇ ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ, ਕੀੜਿਆਂ ਵਿੱਚ, ਕੀੜਿਆਂ ਦੀ ਜੂਨੀ ਦੇ ਅੰਦਰ ਉਹਨੂੰ ਕੀੜਾ ਬਣਾਇਆ ਜਾਂਦਾ, ਸੱਪ ਬਣਾਇਆ ਜਾਂਦਾ ਹੈ, ਦੋਸ਼ੀ ਦੋਸ਼ ਧਰੇ, ਦੋਸ਼ੀ ਲੋਕ ਵਿੱਚ ਦੋਸ਼ ਧਰਦੇ ਨੇ, ਬੱਚਿਓ ਬੱਚਿਓ ਸੱਪ ਹੈ ਇਹ, ਖਾਓ ਇਹਨੂੰ, ਦੂਰ ਰਹੋ ਇਹ ਤੋਂ ਜ਼ਹਿਰੀਲਾ। ਸੋ ਸਾਰੇ ਲੋਕ ਉਹਦੇ ਦੋਸ਼ ਧਾਰਨਾ ਕਰਦੇ ਨੇ। ਅੱਗੇ ਜੀ,
ਨਾਨਕ ਨਿਰਗੁਣ ਗੁਣ ਕਰੇ,
ਠੀਕ ਹੈ ਨਾਨਕ ਤੇ ਜਮਕ
ਗੁਣ ਦੇ
ਨਾ, ਠੀਕ ਉਹਨੇ ਨਾਨਕ ਦੇ ਬਹੁਤਾ ਨਹੀਂ ਫਿਰ ਰੁਕਣਾ, ਜਮਕ ਦਾ ਮਤਲਬ ਹੁੰਦਾ ਹੈ ਹਲਾਰਾ ਹੀ ਮਾਰਨਾ ਹੁੰਦਾ, ਅੱਧ ਵਿਸਰਾਮ 'ਤੇ ਸਾਹ ਲਾ ਲੈਂਦਾ। ਨਾਨਕ ਨਿਰਗੁਣ ਗੁਣ ਕਰੇ,
ਨਾਨਕ ਨਿਰਗੁਣ ਗੁਣ ਕਰੇ,
ਇੱਥੇ ਅਰਧ ਵਿਸਰਾਮ ਹੋ ਗਿਆ ਕਰੇ, ਅਤੇ ਗੁਣਮੰਤਿਆ
ਗੁਣਮੰਤਿਆ
ਗੁਣ ਦੇ, ਵਾਹਿਗੁਰੂ ਦਾ ਕੋਈ ਨਾਮ ਜਪੇ ਨਾ, ਤੁਸੀਂ ਉਮਰ ਵਧਾਈ ਫਿਰਦੇ ਹੋ, ਤੋ ਜਿਹੜੇ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਨੇ, ਜਾਂ ਜਿਹੜੇ ਨਿਰਗੁਣ ਵੀ ਨੇ ਜਿਨ੍ਹਾਂ ਕੋਲ ਕੋਈ ਗੁਣ ਨਹੀਂ ਹੈਗਾ ਪਹਿਲਾਂ, ਫਿਰ ਸੰਗਤ ਕਰ ਲਈ ਨਾਮ ਜਪਣ ਲੱਗ ਗਏ ਮਾਰੀ, ਕਹਿੰਦੇ ਉਹਨਾਂ ਨਿਰਗੁਣਿਆਂ ਨੂੰ ਵੀ ਗੁਣ ਗੁਣੀ ਬਣਾ ਦਿੰਦਾ, ਗੁਣਾਂ ਦੀ ਬਖਸ਼ਿਸ਼ ਕਰ ਦਿੰਦਾ ਉਹ, ਉਹਨਾਂ ਨੂੰ ਸਤ ਸੰਤੋਖ ਦਇਆ ਧਰਮ ਵਿਚਾਰ ਐਸੇ ਸ਼ੁਭ ਗੁਣ ਬਖਸ਼ ਦਿੰਦਾ, ਜਿਨ੍ਹਾਂ ਵਿੱਚ ਕੋਈ ਨਿਗੁਣੇ ਨੇ ਕੋਈ ਗੁਣ ਨਹੀਂ ਉਹਨਾਂ ਨੂੰ ਵੀ ਗੁਣ ਦੇ ਦਿੰਦਾ, ਨਿਗੁਰਿਆਂ ਨੂੰ ਵੀ ਭਾਈ ਜਿਹੜਾ ਹੈ ਗੁਣੀ ਬਣਾ ਦਿੰਦਾ। ਅਤੇ ਗੁਣਵੰਤ ਆ ਗੁਣ ਦੇ, ਜਿਹੜੇ ਭਾਈ ਕੁਝ ਹੋਰ ਗੁਣਾਂ ਵਾਲੇ ਹੈਗੇ ਨੇ, ਪਹਿਲਾਂ ਗੁਣ ਪ੍ਰਾਪਤ ਕੀਤੇ ਨੇ ਸੰਗਤ ਕਰਕੇ ਅਤੇ ਸ਼ਰਧਾ ਰੱਖਦੇ ਨੇ, ਉਹਨਾਂ ਨੂੰ ਹੋਰ ਗੁਣਾਂ 'ਚ ਵਾਧਾ ਕਰ ਦਿੰਦਾ, ਵੱਧ ਗੁਣ ਉਹਨਾਂ ਨੂੰ ਹੋਰ ਦੇ ਦਿੰਦਾ ਜਿਹੜੇ ਗੁਣ ਵਾਲੇ ਨੇ। ਚਲੋ ਅੱਗੇ,
ਤੇਹਾ ਕੋਏ ਨਾ ਸੁੱਜਈ,
ਹਾਂ ਸੁੱਜਈ
ਸੁੱਜਈ,
ਹਾਂ
ਜੇ ਤਿਸ ਗੁਣ ਕੋਏ ਕਰੇ,
ਪੜਿਓ ਸਾਰੇ ਜੀ,
ਕੋਏ ਨਾ ਸੁੱਜਈ ਜੇ ਤਿਸ ਗੁਣ ਕੋਏ ਕਰੇ,
ਹਾਂ ਤੇਹਾ ਮਨੇ ਇਹੋ ਜਿਹਾ ਤਾਂ ਕੋਈ ਨਹੀਂ ਭਾਈ ਸੁੱਜਦਾ, ਦ੍ਰਿਸ਼ਟੀ ਨਹੀਂ ਆਉਂਦਾ ਜੇ ਰੱਬ ਵਰਗੇ ਕੋਈ ਗੁਣ ਕਰਕੇ ਦਿਖਾਵੇ, ਜਿਹੜੇ ਗੁਣ ਰੱਬ ਨੇ ਦਿੱਤੇ ਨੇ ਕੋਈ ਦੇ ਕੇ ਦਿਖਾਵੇ ਨਾ, ਵੀ ਲੈ ਵੀ ਤੈਨੂੰ ਜਿਹੜਾ ਮੈਂ ਗਿਆਨ ਦੇ ਦਿੱਤਾ। ਸੋ ਇਹ ਤਾਂ ਗੁਰੂ ਦੇ ਸਕਦਾ ਹੈ ਜਾਂ ਪਰਮੇਸ਼ਰ ਜਿਹੜਾ ਉਹ ਆਪ ਦਿੰਦਾ। ਤੇਹਾ ਕੋਈ ਨਾ ਸੁੱਜਈ, ਸੁੱਜੀ ਮਾਨੇ ਕੋਈ ਦਿਖਾਈ ਨਹੀਂ ਦਿੰਦਾ, ਦ੍ਰਿਸ਼ਟੀ ਨਹੀਂ ਆ ਰਿਹਾ ਪਰਮੇਸ਼ਰ ਵਰਗਾ, ਜੇ ਤਿਸ ਗੁਣ ਕੋਏ, ਜੇ ਤਿਸ ਗੁਣ ਕੋਏ ਕਰੇ, ਜਿਹੜਾ ਤਿਸ ਪਰਮੇਸ਼ਰ ਦੇ ਉੱਤੇ ਵੀ ਕੋਈ ਗੁਣ ਕਰ ਦੇਵੇ, ਰੱਬ ਤੋਂ ਰੱਬ ਤਾਂ ਗੁਣ ਬਹੁਤ ਕਰਦਾ ਹੈ, ਪਰ ਆਪਾਂ ਤਾਂ ਨਹੀਂ ਰੱਬ 'ਤੇ ਕੋਈ ਗੁਣ ਕਰ ਸਕਦੇ, ਕੋਈ ਦੱਸ ਸਕਦੇ ਵੀ ਰੱਬ ਦੇ ਉੱਤੇ ਮੈਂ ਗੁਣ ਕੀਤਾ, ਬੰਦਾ ਬੰਦੇ 'ਤੇ ਤਾਂ ਚਲੋ ਕੋਈ ਗੁਣ ਕਰ ਦਿੰਦਾ ਹੈ, ਰੱਬ ਉੱਤੇ ਕੋਈ ਆਪਾਂ ਕੀ ਗੁਣ ਕਰਾਂਗੇ, ਗੁਣ ਦਾ ਅਰਥ ਉਪਕਾਰ ਵੀ ਹੁੰਦਾ, ਰੱਬ ਦੇ ਉੱਤੇ ਕੀ ਕੋਈ ਉਪਕਾਰ ਕਰੇਗਾ, ਰੱਬ 'ਤੇ ਉਪਕਾਰ ਕਰਦਾ ਹੈ। ਸੋ ਗੁਣ ਦੇ ਅਰਥ ਪਰ ਉਪਕਾਰ ਵੀ ਹੁੰਦਾ, ਟੋਡੀ ਰਾਗ ਵਿੱਚ ਆਉਂਦਾ ਨਾ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਮੇਰੇ ਪਰਮੇਸ਼ਰ ਨੇ ਮੇਰੇ 'ਤੇ ਐਸਾ ਪਰ ਉਪਕਾਰ ਕੀਤਾ, ਸੋ ਗੁਣ ਦੇ ਅਰਥ ਪਰ ਉਪਕਾਰ ਵੀ ਲਿਖ ਲਿਓ। ਐਸਾ ਕੋਈ ਨਹੀਂ ਸੰਸਾਰ ਵਿੱਚ ਜਿਹੜਾ ਰੱਬ ਦੇ ਉੱਤੇ ਵੀ ਪਰ ਉਪਕਾਰ ਕਰੇ, ਰੱਬ ਹੀ ਕਰਦਾ ਸਾਰਿਆਂ 'ਤੇ। ਚਲੋ ਅੱਗੇ,
ਸੁਣਿਆ ਸਿੱਧ ਪੀਰ ਸੁਰਨਾਥ,
ਹਾਂ ਸੋ ਇਹ ਭਾਈ ਸਾਰੇ ਵਿਸਰਾਮ ਹੋਣ ਨਾ, ਅੱਖਾਂ ਮੀਚ ਕੇ ਬਸ ਸੁਣਿਆ 'ਤੇ ਕਰੀ ਜਾਇਓ। ਸਾਰੇ ਵਿੱਚ ਚਾਰ ਪੌੜੀਆਂ ਹੋਣਗੀਆਂ ਸੁਣਿਆ ਵਾਲੀਆਂ। ਸੋ ਸੁਣਿਆ ਤਾਂ ਇਹੀ ਅਰਧ ਵਿਸ਼ਰਾਮ ਕਰ ਜਾਣਾ, ਇਹਨੂੰ ਸੁਣੀਆਂ ਨਹੀਂ ਪੜ੍ਹਨਾ। ਕਿ ਸੁਣੀਆਂ ਪੜ੍ਹਦਾ, ਕਿ ਸੁਣੀਏ ਪੜ੍ਹਦੇ ਨੇ, ਐਡੇ ਨੂੰ ਦੁਲਾਵਾਂ ਲਾਉਂਦੇ ਨੇ। ਸੁਣੀਏ ਪਾਠ ਸੁਣਿਆ,
ਸੁਣਿਆ
ਬੋਲ ਕੇ ਫਿਰ
ਸੁਣਿਆ,
ਕੀ ਨਹੀਂ ਬੋਲਣਾ, ਅੱਗੇ ਜਿਹੜਾ ਬੋਲਦੇ ਉਹ ਨਹੀਂ ਬੋਲਣਾ। ਨਾਲੇ ਨੂੰ ਸਿਆਰੀ ਹੈ ਨਾ, ਸੁਣੀਏ ਹੀ ਪੜ੍ਹੀ ਜਾਂਦੇ, ਬਿਹਾਰੀ ਲਾਈ ਜਾਂਦੇ ਨਾਲੇ ਨੂੰ, ਫਿਰ ਤਾਂ ਬਿਹਾਰੀ ਲੱਗ ਗਈ। ਸੁਣਿਆ
ਸੁਣਿਆ।
ਹਾਂ, ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਿਆ, ਜੀ ਬੜੀ ਕਿਰਪਾ ਆਪ ਜੀ ਨੇ ਕੀਤੀ ਹੈ, ਸਾਨੂੰ ਹੁਣ ਨਾਮ ਦੇ ਸਰਵਣ ਕਰਨ ਦਾ ਮਹਾਤਮ ਦੱਸੋ। ਸਿੱਧਾ ਨੇ ਆਖਿਆ, ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨਾਮ ਦੇ ਸਰਵਣ ਕਰਨ ਦਾ ਮਹਾਤਮ ਇਹਨਾਂ ਚਾਰਾਂ ਪੌੜੀਆਂ ਦੇ ਵਿੱਚ ਦੱਸਣ ਲੱਗੇ ਨੇ। ਸੁਣਿਆ ਹੈ,
ਸੁਣਿਆ
ਮਰ ਕਹਿੰਦੇ ਭਾਈ ਸੁਣਨੇ ਕਰਕੇ ਹੀ ਪਤਾ ਲੱਗਦਾ ਵੀ ਸਿੱਧ ਹੋਏ ਨੇ, ਅਤੇ ਸੁਣਨੇ ਕਰਕੇ ਹੀ ਪਤਾ ਲੱਗਦਾ ਵੀ ਕੋਈ ਪੀਰ ਹੋਇਆ ਮੁਸਲਮਾਨ। ਇਹ ਅਰਬੀ ਬੋਲੀ 'ਚ ਪੀਰ ਮੁਰਸ਼ਦ ਨੂੰ ਕਹਿੰਦੇ ਨੇ, ਜਾਂ ਚੰਗੇ ਪੁੱਜੇ ਹੋਏ ਫਕੀਰ ਦਾ ਨਾਂ ਪੀਰ ਹੈ, ਉਹਨਾਂ ਦੀ ਬੋਲੀ ਅਰਬੀ ਬੋਲੀ ਹੈ। ਪੀਰ ਜਿਹੜਾ ਹੈ ਮੁਰਸ਼ਦ ਨੂੰ, ਗੁਰੂ ਨੂੰ ਕਹਿ ਲਓ, ਜਾਂ ਫਿਰ ਪੁੱਜੇ ਹੋਏ ਫਕੀਰ ਦਾ ਨਾਂ ਪੀਰ। ਜੇ ਕੋਈ ਮੁਰਸ਼ਦ ਹੈ, ਕੋਈ ਪੀਰ ਹੈ, ਉਹ ਵੀ ਨਾਮ ਦੇ ਸੁਣਨ ਕਰਕੇ ਉਹਦਾ ਪਤਾ ਲੱਗਿਆ ਵੀ ਆਹ ਭਾਈ ਪੀਰ ਹੈ। ਸੁਰਨਾਮ ਦੇਵਤੇ ਆਉਂਦਾ, ਸੁਣਨ ਕਰਕੇ ਹੀ ਪਤਾ ਲੱਗਦਾ ਵੀ ਇਹ ਦੇਵਤੇ ਨੇ, ਸੁਣਨ ਕਰਕੇ ਹੀ ਪਤਾ ਲੱਗਦਾ ਵੀ ਇਹ ਨਾਥ ਨੇ। ਨੌ ਨਾਥ ਹੋਏ ਨੇ ਨਾ ਯੋਗੀਆਂ ਦੇ, ਅਤੇ 84 ਸਿੱਧ ਹੋਏ ਨੇ। ਦੂਜੇ ਅਰਥ ਵਿੱਚ ਨਾਮ ਦੇ ਸੁਣਨੇ ਕਰਕੇ ਜਿਹੜੇ ਸਿੱਧਾਂ ਨੇ ਸਿੱਧੀਆਂ ਪ੍ਰਾਪਤ ਕੀਤੀਆਂ ਨੇ, ਸੋ ਇਸ ਨਾਮ ਦੇ ਮਹਾਤਮ ਕਰਕੇ ਕੋਈ ਸਿੱਧੀ ਪ੍ਰਾਪਤ ਹੋਈ ਹੈ। ਜੇ ਕੋਈ ਪੀਰ ਬਣਿਆ ਹੈ, ਨਾਮ ਦੇ ਸੁਣਨ ਕਰਕੇ ਹੀ ਹੋਇਆ। ਜੇ ਕੋਈ ਦੇਵਤੇ ਨੇ ਜਿਹੜੇ, ਉਹ ਵੀ ਨਾਮ ਦੇ ਮਹਾਤਮ ਕਰਕੇ ਪਦਵੀ 'ਤੇ ਗਏ ਨੇ। ਜਿਹੜੇ ਨੌ ਨਾਥ ਨੇ, ਉਹ ਵੀ ਉਹਨਾਂ ਨੂੰ ਜਿਹੜੀ ਪਦਵੀ ਮਿਲੀ ਹੈ ਨੌ ਨਾਥਾਂ ਵਾਲੀ, ਅਤੇ ਉਹਨਾਂ ਨੂੰ ਵੀ ਨਾਮ ਦੇ ਸਰਵਣ ਕਰਕੇ ਹੋਇਆ। ਸਵੇਰ ਵਾਲੇ ਕਹਿੰਦੇ ਨੌ ਨਾਥਾਂ ਦਾ ਦੱਸੋ ਕਿਹੜੇ ਕਿਹੜੇ ਨੇ ਨੌ ਨਾਥ, ਤੁਸੀਂ ਲਿਖਣੇ ਨੇ ਕਿ ਚਲੀ ਅੱਗੇ ਲਿਖੋ, ਛੇਤੀ ਕਰਿਆ ਕਰੋ ਫਿਰ ਫਟਾਫਟ। ਪੀਰ ਜਿਹੜੇ ਨੇ, ਜਿੰਨੇ ਵੀ ਪੀਰ ਹੁਣ ਤੱਕ ਮੁਸਲਮਾਨਾਂ ਦੇ ਧਰਮ ਵਿੱਚ ਹੋ ਚੁੱਕੇ ਨੇ, ਉਹਨਾਂ ਦੇ ਜਿੰਨੇ ਗੁਰੂ ਪੀਰ ਪੁੱਜੇ ਹੋਏ ਫਕੀਰ ਜਿੰਨੇ ਵੀ ਨੇ, ਉਹ ਸਾਰੇ ਜਿੰਨੇ ਉਹ ਪੀਰ ਹੋਰ ਨੇ, ਉਹ ਜਿਹੜੇ ਜਿਵੇਂ ਜਾਂਦੇ ਕਹਿੰਦੇ ਸੱਪ ਬਣੇ ਨੇ ਜਿਵੇਂ, ਉਹ ਇਹੋ ਜਿਹੇ ਪੀਰ ਨੇ। ਪਰ ਜਿਹੜੇ ਪੁੱਜੇ ਹੋਏ ਪੀਰ ਨੇ, ਜਿਹੜੇ ਮੁੜ, ਹਾਂ ਜਿਵੇਂ ਪੀਰ ਬੁੱਧੂ ਸ਼ਾਹ ਸੀ, ਆਏ ਲੱਗੇ ਨੇ ਪੀਰ ਬੁੱਧੂ ਨਾਲ ਦੇਣ ਲੱਗਿਆ ਸ਼ਾਬਾਸ, ਉਹ ਪੀਰ ਇਸੇ ਕਰਕੇ ਲੱਗਿਆ ਪੁੱਜਿਆ ਪੀਰ ਸੀ, ਪੂਰਨ ਸੀ। ਆਪਾਂ ਵਿਚਾਰ ਕਰ ਨੌ ਨਾਥਾਂ ਦਾ, ਸੁਣ ਲਓ ਵੀ ਲਿਖੋ, ਸੂਰਤ ਨਾਥ, ਅਤੇ ਇਵੇਂ ਹੀ ਹਾਂਜੀ ਚਲੋ ਲਿਖੇ ਚਲੋ ਸੂਰਤ ਨਾਥ, ਅਤੇ ਇਸੇ ਤਰ੍ਹਾਂ ਗੋਪੀਨਾਥ, ਗੋਰਖਨਾਥ, ਹਾਂਜੀ, ਅਤੇ ਇਸੇ ਤਰ੍ਹਾਂ ਚੰਬਾਨਾਥ, ਇਸੇ ਤਰ੍ਹਾਂ ਚਰਪਟਨਾਥ, ਇੱਕ ਆਹ ਨਾਂ ਜਿਹੜਾ ਬਹੁਤ ਸੋਹਣਾ ਹੈ ਘੁੱਗੂਨਾਥ, ਸੋ ਉਹ ਵੀ ਹੈਗਾ ਸੀ ਇੱਕ ਘੁੱਗੂਨਾਥ। ਚਲੋ ਇਸੇ ਤਰ੍ਹਾਂ ਸਤਸੰਗ ਜੀ, ਮੰਗਲਨਾਥ, ਪ੍ਰਾਣਨਾਥ, ਮਸੰਦਰਨਾਥ, ਹੋ ਗਏ ਨਾ ਉਹ। ਚਲੋ ਮਾਰੋ ਸਾਲ ਅੱਗੇ, ਫਿਰ ਕੱਲ੍ਹ ਨੂੰ ਜਾ ਕੇ ਸੁਣਾਇਓ ਸਾਨੂੰ, ਫਿਰ ਲਿਖੀ ਨਾ ਜਾਇਓ, ਜੇਤੇ ਵੀ ਕਰਿਓ। ਪ੍ਰਾਣਨਾਥ, ਮਛੰਦਰਨਾਥ, ਚਲੋ ਇਹ ਜਿਹੜੇ ਨੌ ਨਾਥ ਨੇ, ਇਹ ਵੀ ਇਹਨਾਂ ਪਦਵੀਆਂ ਨੂੰ ਨਾਮ ਦੇ ਸਰਵਣ ਕਰਕੇ ਹੀ ਪ੍ਰਾਪਤ ਕਰ ਸਕੇ, ਜਾਂ ਇਹਨਾਂ ਦਾ ਪਤਾ ਲੱਗਿਆ ਵੀ ਸੁਣ ਕੇ ਹੀ ਪਤਾ ਲੱਗਿਆ ਨਾ, ਅੱਜ ਤੁਹਾਨੂੰ ਲਿਖਾ ਦਿੱਤੇ ਤੁਸੀਂ ਸੁਣ ਲਿਆ, ਸੁਣਨ ਤੋਂ ਹੀ ਪਤਾ ਲੱਗਿਆ ਵੀ ਨੌ ਨਾਥ ਨੇ। ਹਾਂ, ਜੇ ਨਾ ਸੁਣਦੇ ਪਹਿਲਾਂ ਫਿਰ ਕੀ ਪਤਾ ਲੱਗਦਾ, ਸੋ ਸੁਣਨ ਤੋਂ ਹੀ ਪਤਾ ਲੱਗਿਆ ਕਿ ਨੌ ਨਾਥ ਨੇ, ਸੁਣ ਕੇ ਹੀ ਪਤਾ ਲੱਗਿਆ ਕਿ ਸਿੱਧ ਨੇ 84, ਸੁਣ ਕੇ ਹੀ ਪਤਾ ਲੱਗਿਆ ਵੀ ਦੇਵਤੇ ਵੀ ਹੈਗੇ ਨੇ, ਸੁਣ ਕੇ ਹੀ ਪਤਾ ਲੱਗਿਆ ਵੀ ਪੀਰ ਵੀ ਨੇ, ਸੁਣ ਕੇ ਇਸ ਚਰਪਟ ਜੀ, ਚੰਬਾਨਾਥ, ਚਰਪਟਨਾਥ। ਚਲੋ ਅੱਗੇ
ਸੁਣਿਆ,
ਇੱਕ ਮਿੰਟ ਸੁਣ, ਜੇ ਕੋਈ ਰਹਿ ਜਾਂਦਾ ਬਾਅਦ ਪੁੱਛ ਲਓ, ਜਾਣ ਲੱਗੇ ਟਾਈਮ ਆਪਾਂ ਅੱਗੇ ਚਲਾਈਏ। ਸਾਬਾ ਚੱਲ,
ਸੁਣਿਆ
ਸੁਣਿਆ ਤੇ ਵਿਸ਼ਰਾਮ ਹੋ ਗਿਆ, ਠੀਕ ਕਰ ਰਹੇ ਨੇ ਉਹ ਸਾਬਾਸ।
ਧਰਤ ਤਵਲ ਆਕਾਸ,
ਉਹਨਾਂ ਨੇ ਆਲੇ ਨੂੰ ਕਲਾਂ ਵੀ ਲਿਆ ਕੇ ਉਹ ਪਿੱਛੇ ਸੰਥਿਆ ਕਰ ਚੁੱਕੇ ਨੇ, ਤਾਂ ਸੰਥਿਆ ਪੂਰੀ ਆ ਰਹੀ ਹੈ, ਪਿਛਲੀ ਵਾਰੀ ਇਹ ਵੀ ਸੁਣੀਆਂ ਸੁਣੀਆਂ ਕਰਦਾ ਸੀ। ਸੋ ਸੁਣਿਆ ਧਰਤ ਤਵਲ ਆਕਾਸ,
ਧਰਤ ਤਵਲ ਆਕਾਸ,
ਪਰ ਆਪਾਂ ਅੱਗੇ ਨਹੀਂ ਨਾ ਅੜੇ ਨੂੰ ਕੰਨਾਂ ਲਾਉਂਦੇ, ਕੰਨਾਂ ਲੱਗੇ ਆਕਾਸ਼ ਇਹ ਪੜ੍ਹੀ ਜਾਂਦੇ ਹਾਂ,
ਆਕਾਸ਼
ਸੁਣ ਕੇ ਹੀ ਪਤਾ ਲੱਗਦਾ ਵੀ ਧਰਤੀ ਹੈ, ਸੁਣ ਕੇ ਹੀ ਪਤਾ ਲੱਗਿਆ ਧਵਲ ਵੀ ਕੋਈ ਸੁਣਾਉਂਦੇ ਨੇ ਵੀ ਧੌਲਾ ਬਲਦ ਉਹਦੇ 'ਤੇ ਖੜ੍ਹੀ ਹੋਈ ਹੈ ਪੁਰਾਣਕ ਮੁਤਾਬਕ, ਜਾਂ ਧਵਲ ਨਾਮ ਪਤਾਲ ਦਾ ਵੀ ਹੈ, ਸੁਣ ਕੇ ਹੀ ਪਤਾ ਲੱਗਿਆ ਵੀ ਪਤਾਲ ਵੀ ਹੈਗਾ, ਸੁਣ ਕੇ ਹੀ ਪਤਾ ਲੱਗਦਾ ਵੀ ਨਹੀਂ ਨਹੀਂ ਆਕਾਸ਼ ਵੀ ਹੈਗਾ, ਸੁਣ ਕੇ ਪਤਾ ਲੱਗਿਆ। ਸੋ ਇਸੇ ਤਰ੍ਹਾਂ ਸਤਸੰਗ ਜੀ ਦੂਜੇ ਅਰਥ ਵਿੱਚ ਨਾਮ ਦੇ ਸਰਵਣ ਕਰਕੇ ਹੀ ਧਰਤੀ ਖੜ੍ਹੀ ਹੈ, ਇੱਕ ਬਲਦ ਬੁਲਦ ਕਿਸੇ 'ਤੇ ਨਹੀਂ ਖੜ੍ਹੀ, ਨਾਮ ਦੀ ਸ਼ਕਤੀ ਕਰਕੇ ਧਰਤੀ ਜਿਹੜੀ ਹੈ ਉਹ ਸ਼ਕਤੀ ਕਰਕੇ ਥਾਂ 'ਤੇ ਸਥਿਰ ਖੜ੍ਹੀ ਹੈ। ਇਸੇ ਤਰ੍ਹਾਂ ਨਾਮ ਦੇ ਕਰਕੇ ਹੀ ਆਕਾਸ਼ ਜਿਹੜਾ ਹੈ ਸਥਿਰ ਖੜ੍ਹਾ, ਬਿਨ ਥੰਮਾ ਗਗਨ ਰਹਾਇਆ। ਸੋ ਬਿਨਾਂ ਥੰਮਿਆਂ ਤੋਂ ਖੜ੍ਹਾ ਨਾ ਆਕਾਸ਼, ਕੋਈ ਥੰਮਾ ਨਹੀਂ ਨਾ ਹੈਗਾ, ਇਹ ਨਾਮ ਦੀ ਸ਼ਕਤੀ ਕਰਕੇ ਖੜ੍ਹਾ। ਇਸੇ ਤਰ੍ਹਾਂ ਧਵਲ ਨਾਮ ਆਕਾਸ਼ ਦਾ ਹੈ, ਆਕਾਸ਼ ਵੀ ਜਿੱਥੇ ਆਪਣੇ ਸਥਿਰ ਵਾਹਿਗੁਰੂ ਜੀ ਪਤਾਲਦਾ ਹੈ ਉਹ ਵੀ ਸਥਿਰ ਹੋ ਕੇ ਖੜ੍ਹਾ ਹੈ। ਸੋ ਅੰਤਰੀ ਵਰਥੇ ਦੇ ਦਮਨੀ ਟਕਸਾਲ 'ਚ ਕੀਤੇ ਜਾਂਦੇ ਨੇ, ਉਹ ਵੀ ਸੁਣੋ। ਸੁਣਿਆ ਹੈ ਧਰਤ ਧਵਲ
ਆਕਾਸ਼,
ਧਰਤੀ ਕੀ ਹੈ ਬੁੱਧੀ, ਬੁੱਧੀ ਰੂਪੀ ਧਰਤੀ, ਆਕਾਸ਼ ਕੀ ਹੈ ਹਿਰਦਾ, ਹਿਰਦਾ ਰੂਪੀ ਆਕਾਸ਼, ਧਵਲ ਮੈਨੇ ਧਵਲ ਦਾ ਅਰਥ ਹੁੰਦਾ ਉੱਜਲ ਪਵਿੱਤਰ, ਨਾਮ ਦੇ ਸਰਵਣ ਕਰ ਕਰਕੇ ਬੁੱਧੀ ਰੂਪੀ ਧਰਤੀ, ਹਿਰਦਾ ਰੂਪੀ ਆਕਾਸ਼ ਉੱਜਲ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ, ਇਹ ਇਹਦੇ ਅੰਤਰੀ ਵਰਥ ਨੇ। ਚਲੋ ਅੱਗੇ।
ਸੁਣਿਆ ਦੀਪ ਲੋ ਪਾਤਾਲ,
ਲੋ ਐਡਾ ਪੂਰਾ ਲਾ ਦੇ, ਲੋ ਲੋ ਨਾਲ ਨਹੀਂ ਸਰਨਾ, ਲੋ
ਲੋ
ਐਡਾ ਹੈਗਾ ਕਿ ਨਹੀਂ, ਫਿਰ ਲਾ ਕੇ ਵੇਖੋ ਸਾਰੇ। ਸੁਣਿਆ
ਸੁਣਿਆ
ਅੱਗੇ
ਦੀਪ ਲੋ ਪਾਤਾਲ,
ਕਈ ਪਾਤਾਲ ਪੜ ਗਏ ਪੁਰਾਣੀ ਆਦਤ ਮੁਤਾਬਕ, ਹੁਣ ਲੱਗਿਆ ਕਹਿੰਦਾ ਪਾਤਾਲ
ਪਾਤਾਲ
ਜੀ। ਜਪਜੀ ਸਾਹਿਬ ਦਾ ਪਾਠ ਤਾਂ ਬਹੁਤ ਕਰਿਆ ਸੀ, ਮਿਲਿਆ ਮਿਲਿਆ ਕੁਛ ਨਹੀਂ, ਅਤੇ ਤੁਸੀਂ ਲਾਵਾਂ ਦਲਾਵਾਂ ਕਿੰਨੀਆਂ ਠੀਕ ਲਾਈਆਂ ਸੀ, ਹੁਣ ਮਿਲੂਗਾ ਫਲ ਜਦੋਂ ਸ਼ੁੱਧ ਪੜੋਂਗੇ। ਸੁਣਿਆ ਦੀਪ ਲੋ ਪਾਤਾਲ,
ਦੀਪ ਲੋ ਪਾਤਾਲ,
ਨਾਮ ਦੇ ਸੁਣਨੇ ਕਰਕੇ ਪਤਾ ਲੱਗਦਾ ਵੀ ਸੱਤ ਦੀਪ ਨੇ, ਜਿਹਨਾਂ ਨੂੰ ਅੱਜ ਕੱਲ੍ਹ ਤੁਸੀਂ ਕਹਿੰਦੇ ਹੋ ਕੰਟੀਨੈਂਟਲ, ਕੋਂਟੀਨੈਂਟਲ ਕਹਿੰਦੇ ਹੋ ਸਰ, ਹਾਂ ਉਹ ਜਿਵੇਂ ਯੂਰਪ ਹੈ, ਏਸ਼ੀਆ, ਦੱਖਣੀ ਅਫਰੀਕਾ ਆਜ਼ਾਦ ਨੇ ਛੋਟਿਆਂ ਨੂੰ ਪੜ੍ਹਾਇਆ ਹੋਇਆ ਉਹਨਾਂ, ਅਤੇ ਇਵੇਂ ਆਸਟ੍ਰੇਲੀਆ। ਸੋ ਇਹ ਜਿਹੜੇ ਸੱਤ ਦੀਪ ਹੁਣ ਦੇ ਮੁਤਾਬਕ ਨੇ, ਪਰ ਪੁਰਾਣੇ ਸਮੇਂ ਵਿੱਚ ਜਿਹੜਾ ਸੀ ਇਹ ਦੀਪਾਂ ਦੇ ਨਾਂ ਹੋਰ ਸੀ, ਥਾਂ ਹੋਈਆਂ ਹੀ ਨੇ ਪਰ ਉਹਨਾਂ ਦੇ ਨਾਂ ਜਿਹੜੇ ਸੀ ਪੁਰਾਣੇ ਸਮੇਂ ਵਿੱਚ ਇਹ ਹੁੰਦੇ ਸੀ, ਜਿਵੇਂ ਲਿਖੋ ਛੇਤੀ ਛੇਤੀ ਫਿਰ, ਸੁਖਦੀਪ, ਸਵੇਤ ਦੀਪ, ਸੁਖ ਅੱਗੇ ਸਵੇਤ, ਸਵੇਤ ਦੀਪ, ਹਾਂਜੀ, ਅਤੇ ਇਸੇ ਤਰ੍ਹਾਂ ਕੇਤਮਾਲ, ਸੋਰੀ ਕੇਤਮਾਲ ਤਾਂ ਉਹ ਸੀ ਨਾ ਖਾਂ ਆਪਣੇ ਨੌ ਖੰਡ ਸੀ, ਇਹ ਜਿਹੜਾ ਸੀ ਜੰਬੂ ਦੀਪ, ਕੁਛ ਦੀਪ, ਕੁਛ ਇੱਕ ਕਰੌਂਚ ਦੀਪ, ਕਰੌਂਚ ਜੰਬੂ ਲਿਖ ਲਿਆ ਜੰਬੂ, ਹਾਂ ਅਤੇ ਇਸੇ ਤਰ੍ਹਾਂ ਕਰੌਂਚ, ਅਤੇ ਅੱਗੇ ਜੀ ਪੁਲਖ ਦੀਪ, ਅਤੇ ਇਸੇ ਤਰ੍ਹਾਂ ਪੁਸ਼ਕਰ ਦੀਪ, ਇਹ ਸੱਤ ਦੀਪ ਨੇ। ਸੋ ਕਹਿੰਦੇ ਜੀ ਸੱਤੇ ਦੀਪਾਂ ਵਿੱਚ ਅਤੇ ਸਾਰੇ ਲੋਕਾਂ ਜਿਹੜੇ 14 ਲੋਕ ਨੇ ਪਤਾਲ ਆਦਿਕ, ਇਹਨਾਂ ਸਾਰਿਆਂ ਲੋਕਾਂ ਦਾ ਪਤਾ ਲੱਗ ਜਾਂਦਾ ਸੁਣ ਕੇ, 14 ਲੋਕ ਵੀ ਲਿਖੇ ਤਾਂ ਤੂੰ ਲਿਖ ਨਹੀਂ ਆਉਣੇ, ਸੁਣ ਲਓ ਟਾਈਮ ਬਹੁਤ ਬਹਿਤਾ ਟਾਈਮ ਲੱਗ, 7 ਪਤਾਲ ਬੰਨੇ ਨੇ, 7 ਆਕਾਸ ਬੰਨੇ ਨੇ, ਜੇ ਤਾਂ ਛੇਤੀ ਛੇਤੀ ਲਿਖੇ ਹੋਗੇ ਲਿਖੀ, ਚਲੋ 7 ਪਤਾਲ ਕੀ ਨੇ, ਅਤਲ ਬਿਤਲ ਸੁਤਲ ਤਲਾਤਲ ਰਸਾਤਲ ਮਹਾਤਲ ਪਤਾਲ, ਇਹ 7 ਪਤਾਲ, ਅਤਲ ਬਿਤਲ ਸੁਤਲ ਤਲਾਤਲ ਰਸਾਤਲ ਮਹਾਤਲ ਪਤਾਲ, 7 ਇਹ ਹੋ ਗਏ, ਹੁਣ 7 ਆਕਾਸ ਨੇ ਉਹ ਵੀ ਲਿਖੋ, ਭੂਰ ਭਵਰ ਮਹਿਰ ਜਨ ਤਪ ਗੋ ਅਤੇ ਬ੍ਰਹਮ ਲੋਕ, 7 ਪਤਾਲ ਆਕਾਸ਼ ਹੋ ਗਏ, ਇਹ 14 ਲੋਕ ਹਿੰਦੂਆਂ ਨੇ ਵੀ ਮੰਨੇ ਨੇ, ਮੁਸਲਮਾਨਾਂ ਨੇ ਵੀ ਮੰਨੇ ਨੇ, ਉਹਨਾਂ ਦੀ ਇੱਥੇ ਤੱਕ ਪਹੁੰਚ ਸੀ। ਪਰ ਮਹਾਰਾਜ ਨੇ ਜਪਜੀ ਸਾਹਿਬ ਕਹਿਤਾ ਪਾਤਾਲ ਨਾ ਪਾਤਾਲ ਲੱਖ, ਤੁਸੀਂ ਲੱਖਾਂ ਨਾ ਲਿਖੋ, ਇੰਨੇ ਕੁ ਲਿਖ ਲਓ ਵਾਲੇ, ਬਾਕੀ ਨਹੀਂ ਲਿਖੇ ਜਾਣੇ। ਸੋ ਇਉਂ ਮਹਾਰਾਜ ਕਹਿੰਦੇ ਭਾਈ ਸੱਤੇ ਦੀਪਾਂ ਵਿੱਚ 14 ਲੋਕਾਂ ਦਾ ਪਤਾ ਲੱਗ ਜਾਂਦਾ ਸੁਣਨ ਕਰਕੇ। ਇਹ ਹੋ ਗਿਆ ਅਖਰੀ ਅਰਥ। ਨਾਲ ਅਗਲਾ ਅਰਥ ਸੁਣਿਆ ਹੈ,
ਸੁਣਿਆ
ਦੀਪ ਲੋ ਪਾਤਾਲ,
ਦੀਪ ਲੋ ਪਾਤਾਲ
ਨਾਮ ਦੇ ਸੁਣਨ ਕਰਕੇ ਹੀ ਸੱਤੇ ਲੋਕਾਂ ਦੇ ਜਿਹੜੇ ਦੀਪ ਨੇ, ਸੱਤੇ ਦੀਪਾਂ ਵਿੱਚ ਲੋਕ ਅਤੇ ਪਤਾਲਾਂ ਦੇ ਲੋਕ, ਇਸੇ ਤਰ੍ਹਾਂ ਆਕਾਸ਼ਾਂ ਦੇ ਜਿਹੜੇ ਉੱਪਰ ਕਾਚਾਰੀ ਸਵਰਗ ਆਦਿਕ ਲੋਕ ਨੇ, ਉਹ ਨਾਮ ਦੇ ਮਹਾਤਮ ਕਰਕੇ ਭਾਈ ਆਪੋ ਆਪਣੀਆਂ ਪਦਵੀਆਂ 'ਤੇ ਗਏ ਨੇ। ਅਤੇ ਅੰਤਰੀ ਵਰਥ ਸੁਣਿਆ ਹੈ,
ਸੁਣਿਆ
ਦੀਪ ਲੋਅ,
ਦੀਪ ਲੋਅ
ਸੋ ਦੀਪ ਜਿਵੇਂ ਦੀਵਾ, ਦੀਪ ਦਾ ਅਰਥ ਦੀਵਾ, ਲੋਅ ਦੀ ਲੋਅ ਦੀਵੇ ਦੀ, ਜਿਵੇਂ ਦੀਵੇ ਦੀ ਲੋਅ ਚੰਚਲ ਹੁੰਦੀ ਆ ਨਾ, ਹਿਲਦੀ ਰਹਿੰਦੀ ਹੈ, ਹਿੱਲੀ ਜਾਂਦੀ ਹੈ, ਹਿੱਲੀ ਜਾਂਦੀ ਆ, ਇਉਂ ਮਨ ਵੀ ਦੀਵੇ ਦੀ ਲੋ ਮੁੰਗ ਜਿਵੇਂ ਹਿਲਦਾ ਰਹਿੰਦਾ ਹੈ, ਟਿਕਦਾ ਨਹੀਂ। ਨਾਮ ਦੇ ਸਰਵਣ ਕਰਨੇ ਕਰਕੇ ਪਾ ਤਾਲ, ਤਾਲ ਦਾ ਅਰਥ ਹੈ ਸਰੂਪ, ਪਾ ਮਨੇ ਪਾ ਲੈਂਦਾ ਹੈ, ਨਾਮ ਨੂੰ ਸੁਣਨੇ ਕਰਕੇ ਟਿਕ ਕੇ ਪਾ ਲੈਂਦਾ ਆਪਣੇ ਤਾਲ ਮਨੇ ਸਰੂਪ ਨੂੰ, ਪਾ ਮਨੇ ਪਾ ਲੈਂਦਾ, ਤਾਲ ਦਾ ਅਰਥ ਹੈ ਸਰੂਪ, ਆਪਣੇ ਸਰੂਪ ਨੂੰ ਪਾ ਲੈਂਦਾ। ਇਹ ਅੰਤਰੀ ਵਰਥ ਹੋ ਗਏ। ਚਲੋ, ਜਾਂ ਦੀਪ ਨਾਮ ਦੀਵੇ ਦਾ, ਦੀਵੇ ਦਾ ਪ੍ਰਕਾਸ਼, ਪ੍ਰਕਾਸ਼ ਕੀ ਆ ਗਿਆਨ, ਗਿਆਨ ਦਾ ਪ੍ਰਕਾਸ਼ ਜਿਹੜਾ ਲੈ ਕਰਕੇ ਪਾ ਤਾਲ, ਪਾ ਲੈਂਦਾ ਆਪਣੇ ਤਾਲਮੇਲ ਸਰੂਪ ਨੂੰ, ਕਿਹਦੇ ਸਰੂਪ ਨੂੰ, ਪਰਮੇਸ਼ਰ ਦੇ ਨੂੰ। ਸੋ ਇਹ ਅੰਤਰੀ ਵਰਥ ਹੋ ਗਏ। ਅੱਗੇ ਚਲੋ,
ਸੁਣਿਆ ਪੋਹੇ ਨਾ ਸਕੈ ਕਾਲ,
ਪੋਹੇ
ਪੋਹੇ
ਜੇ ਪੋਹੇ ਕਹਾਂਗੇ ਨਾ, ਹੱਥ ਨੂੰ ਲਾਉਣ ਲੱਗ ਗਈ, ਆਪਾਂ ਕੀ ਲਾਉਣਾ
ਹੈ,
ਆ ਕਹਿੰਦੇ ਪੋਹੇ ਲਾਉਣਾ, ਬਿਹਾਰੀ ਨਹੀਂ ਸਿਹਾਰੀ ਲਾਉਣੀ ਆ, ਲਾਉਣੀ ਆ ਸਿਹਾਰੀ, ਹਾਹੇ ਨੂੰ ਸਿਹਾਰੀ ਜੇ ਲਾਉਣੀ ਆ ਨਾ, ਕਿਉਂਕਿ ਲਾਂ ਦੀ ਅਤੇ ਸਿਹਾਰੀ ਦੀ ਆਵਾਜ਼ ਬਹੁਤ ਨੇੜੇ ਨੇੜੇ ਹੈ। ਸੋ ਪੋਹੇ ਜੇ ਪੜਾਂਗੇ ਲਾਂ ਲੱਗ ਗਈ ਹਾਹੇ ਨੂੰ, ਆਪਾਂ ਤਾਂ ਸਿਹਾਰੀ ਲਾਉਣੀ ਹੈ, ਪੱਪੇ ਦੇ ਹੋੜੇ ਨੂੰ ਥੋੜ੍ਹਾ ਲੰਮਾ ਕਰਕੇ ਬੋਲ ਦਾਂਗੇ, ਪੋਹੇ ਲੱਗ ਗਈ, ਦੇਖੋਗੇ ਨਹੀਂ ਹੁਣ। ਨਾਮ ਦੇ ਸਰਵਣ ਕਰਨੇ ਕਰਕੇ ਭਾਈ ਕਾਲ ਜਿਹੜਾ ਨਾ, ਮੌਤ ਚੁੰਬੜਦੀ ਨਹੀਂ, ਪੋਹੇ ਮਨੇ ਪੋਹ ਨਹੀਂ ਸਕਦੀ, ਮੌਤ ਦਾ ਪ੍ਰਭਾਵ ਨਹੀਂ ਪੈ ਸਕਦਾ, ਮੌਤ ਵਿਜੇਤਾ ਹੋ ਕੇ ਜਾਂਦੇ ਨੇ। ਕਹਿ ਨਹੀਂ ਸੀ ਦਿੱਤਾ ਬਾਬਾ ਦੀਪ ਸਿੰਘ ਨੇ, ਮੌਤ ਠਹਿਰ ਜਾ, ਤੂੰ ਮੇਰੇ ਲਾਗੇ ਨਹੀਂ ਆ ਸਕਦੀ, ਮੈਂ ਆਪਣਾ ਜਿਹੜਾ ਹੈ ਜਿੱਤ ਕੇ ਸਾਰੇ ਇਸ ਯੁੱਧ ਨੂੰ ਗੁਰੂ ਰਾਮਦਾਸ ਦੇ ਚਰਨਾਂ ਤੱਕ ਪਹੁੰਚਣਾ, ਮੈਂ ਤੂੰ ਰੋਕ ਨਹੀਂ ਸਕਦੀ। ਪਹੁੰਚੇ ਉੱਥੇ ਲੈ ਕੇ ਸੀਸ ਨੂੰ, ਭਾਵੇਂ ਕੱਟਿਆ ਵੀ ਗਿਆ, ਲੈ ਕੇ ਗਏ। ਸੋ ਇਸ ਕਰਕੇ ਕਾਲ ਭਾਈ ਪੋਹ ਨਹੀਂ ਸਕਦਾ। ਹਾਂਜੀ,
ਨਾਨਕ ਭਗਤਾ ਸਦਾ ਵਿਗਾਸ,
ਨਾਨਕ ਦੀ ਜਮਕ ਲਾ ਕੇ ਨਾਨਕ ਠੀਕ ਉਹਨਾਂ ਲਾਈ ਹੈ, ਭਗਤਾਂ ਸਦਾ ਵਿਗਾਸ,
ਭਗਤਾਂ ਸਦਾ ਵਿਗਾਸ,
ਜਿਹੜੇ ਰੱਬ ਦੇ ਭਗਤ ਬਣ ਗਏ ਨਾਮ ਦਾ ਸਰਵਣ ਕਰਕੇ, ਉਹਨਾਂ ਨੂੰ ਭਾਈ ਸਦਾ ਹੀ ਵਿਗਾਸ ਦਾ ਅਰਥ ਆਨੰਦ, ਉਹਨਾਂ ਨੂੰ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ। ਵਿਗਾਸ ਦਾ ਅਰਥ ਖੇੜਾ ਖੁਸ਼ੀ, ਉਹਨਾਂ ਨੂੰ ਸਦਾ ਹੀ ਖੁਸ਼ੀ, ਸਦਾ ਹੀ ਖੇੜਾ ਬਣਿਆ ਰਹਿੰਦਾ ਹੈ। ਜਿਹੜੇ ਨਾਮ ਦੇ ਸਰਵਣ ਕਰਕੇ ਭਗਤ ਬਣ ਚੁੱਕੇ ਨੇ, ਉਹਨਾਂ ਨੂੰ ਸਦਾ ਖੜਾਓ ਬਣਿਆ ਰਹਿੰਦਾ ਹੈ, ਆਨੰਦ 'ਚ ਰਹਿੰਦੇ ਨੇ। ਭਾਵੇਂ ਵਾਰੇ ਥੱਲੇ ਵੀ ਬੈਠੇ ਨੇ, ਪੁੱਛਿਆ ਸੀ ਕੀ ਹਾਲ ਹੈ ਬਈ, ਆਰਾ ਚੀਰੀ ਆ ਰਿਹਾ, ਕਹਿੰਦੇ ਜੀ ਬੜਾ ਆਨੰਦ ਹੈ। ਭਾਈ ਦਿਆਲਾ ਜੀ ਨੂੰ ਪੁੱਛਿਆ, ਦੇਗ 'ਚੋਂ ਵਾਲਿਆ ਜਾ ਰਿਹਾ, ਕੀ ਹਾਲ ਹੈ ਬਾਈ ਦੱਸ, ਅਜੇ ਵੀ ਸਿੱਖੀ ਧਾਰ, ਅਜੇ ਵੀ ਸਿੱਖੀ ਨੂੰ ਰੱਖਣਾ ਹੈ, ਕਹਿੰਦੇ ਬਹੁਤਾ ਹੀ ਆਨੰਦ ਹੈ। ਮਨੀ ਸਿੰਘ ਸਾਹਿਬ ਜੀ ਨੂੰ ਬੰਦ ਬੰਦ ਕੱਟਣ ਲੱਗੇ ਨੇ, ਕਿਉਂ, ਕੋਈ ਤਕਲੀਫ ਤਾਂ ਨਹੀਂ, ਕੱਟਣ ਵਾਲਿਆਂ ਨੂੰ ਹੋਵੇਗੀ ਤਕਲੀਫ, ਕਹਿੰਦੇ ਕਟਾਉਣ ਵਾਲਾ ਤਾਂ ਆਨੰਦ 'ਚ ਬੈਠਾ ਹੈ, ਉਹ ਆਨੰਦ ਹੈ, ਭਾਵੇਂ ਕਿ ਹਰ ਵੇਲੇ ਵੀ ਆਨੰਦ ਵਿੱਚ ਰਹਿੰਦੇ ਨੇ। ਹਾਂਜੀ, ਸ਼ਰਾਬ ਵੀ ਕਹਿੰਦਾ ਸ਼ਰਾਬ ਪੀ ਕੇ ਆਨੰਦ ਆ ਗਿਆ, ਭੋਗੀ ਕਹਿੰਦਾ ਵਿਸ਼ੇ ਭੋਗ ਕੇ ਆਨੰਦ ਹੈ ਜੀ, ਇੱਥੇ ਹੀ ਆਨੰਦ ਹੈ, ਉਹ ਟੈਂਪਰੇਰੀ ਹੈ, ਪਰ ਜਿਹੜਾ ਨਾਮ ਦਾ ਆਨੰਦ ਹੈ ਇਹ ਭਾਈ ਸਦੀਬੀ ਹੈ। ਹਾਂਜੀ, ਚਲੋ ਅੱਗੇ, ਉਹਨੂੰ ਦੇ ਦਿਆ ਹਲੇ, ਪਹਿਲੇ ਪਹਿਲਾਂ ਕਰਤੀ, ਥੱਕੇ ਹੀ ਰਹਿੰਦਾ। ਚਲੋ,
ਸੁਣਿਆ
ਪੌੜੀ ਪੂਰੀ ਹੋ ਗਈ ਸੀ
ਅਤੇ
ਪਹਿਲਾਂ ਕਿਉਂ ਗਾਂ ਕਰਤਾ ਫਿਰ, ਚੱਲ ਬੋਲ।
ਸੁਣਿਆ ਦੁੱਖ ਪਾਪ ਕਾ ਨਾਸ,
ਨਾਮ ਦਾ ਸਰਵਣ ਕਰਨੇ ਕਰਕੇ ਭਾਈ ਸਾਰੇ ਦੁੱਖਾਂ ਦਾ, ਸਾਰਿਆਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਪਿੱਛੇ ਵੀ ਕਿੰਨੇ ਆਪਾਂ ਪਾਪ ਕਰਕੇ ਆਏ ਹਾਂ, ਹੁਣ ਵੀ ਬਥੇਰੇ ਹੋਈ ਜਾਂਦੇ ਨੇ, ਪਰ ਜੇ ਸੁਣ ਲਈਏ, ਨਾਮ ਦਾ ਸਰਵਣ ਕਰ ਲਈਏ, ਇਹ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ, ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ। ਸਭ ਤੋਂ ਵੱਡੇ ਪਾਪ ਚਾਰ ਨੇ ਸਤਸੰਗ ਜੀ, ਜਿਨ੍ਹਾਂ ਦੀ ਗਿਣਤੀ ਗੁਰਬਾਣੀ ਵਿੱਚ ਆਉਂਦੀ ਹੈ, ਜਿਨ੍ਹਾਂ ਨੇ ਸੰਥਿਆ ਪੂਰੀ ਕਰ ਲਈ ਉਹਨਾਂ ਨੂੰ ਪਤਾ ਆਜ਼ਾਦ ਬੈਠੇ ਨੇ ਕਰੀ। ਸੋ ਉਹ ਚਾਰ ਵੱਡੇ ਪਾਪ ਕਿਹੜੇ ਨੇ? ਬ੍ਰਾਹਮਣ ਕੈਲੀ ਕਾਤ ਕੰਜਕਾਂ ਅਣਚਾਰੀ ਕਾਤਹਾਨ, ਇਹ ਚਾਰ ਵੱਡੇ ਪਾਪ ਨੇ। ਬ੍ਰਾਹਮਣ, ਬ੍ਰਹਮ ਗਿਆਨੀ ਦਾ ਕਤਲ ਕਰ ਦੇਣਾ ਸਭ ਤੋਂ ਵੱਡਾ ਪਾਪ। ਬ੍ਰਾਹਮਣ ਕੈਲੀ, ਕੈਲੀ ਨਾਮ ਹੈ ਜੀ ਕਾਲੀ ਗਊ ਨੂੰ ਕਹਿੰਦੇ ਨੇ। ਕਾਲੀ ਗਊ ਤੋਂ ਭਾਵ ਲੈਣਾ ਗਾਂ ਵਾਂਗੂ ਕੋਈ ਮਜ਼ਲੂਮ ਹੋਵੇ, ਕੋਈ ਨਿਹੱਥਾ ਹੋਵੇ, ਬੇਕਸੂਰ ਹੋਵੇ, ਉਹਦਾ ਕਤਲ ਕਰ ਦੇਣਾ ਵੱਡਾ ਪਾਪ। ਬ੍ਰਾਹਮਣ ਕੈਲੀ ਘਾਤ ਕੰਜਕਾਂ, ਕੰਜਕਾਂ ਕਹਿੰਦੇ ਕੁੜੀਆਂ ਜੰਮਦੀਆਂ ਬੱਚੀਆਂ ਨੂੰ ਮਾਰ ਦਿੰਦੇ ਅੱਗੇ ਪੁਰਾਣੇ ਸਮੇਂ 'ਚ, ਹੁਣ ਉਦੋਂ ਜ਼ਿਆਦਾ ਮਾਰਦੇ ਨੇ, ਅਬੋਰਸ਼ਨ ਕਰਾਈ ਜਾਂਦੇ ਨੇ, ਭਰੂਣ ਹੱਤਿਆ। ਸੋ ਇਹ ਸਭ ਤੋਂ ਵੱਡਾ ਪਾਪ, ਜੰਮਦੀਆਂ ਬੱਚੀਆਂ ਨੂੰ ਮਾਰਨਾ। ਅਤੇ ਅੱਗੇ ਅਣਚਾਰੀ ਕਾ ਧਾਨ, ਅਚਾਰ ਤੋਂ ਗਿਰੇ ਹੋਏ ਵਿਭਚਾਰੀ ਪੁਰਸ਼ ਦੇ ਘਰ ਦਾ, ਬੇਸਵਾ ਦੇ ਘਰ ਦਾ ਅੰਨ ਖਾ ਲੈਣਾ ਵੀ ਵੱਡਾ ਪਾਪ ਹੈ। ਇਹ ਚਾਰ ਵੱਡੇ ਪਾਪ ਨੇ। ਹਾਂ, ਅਣਚਾਰੀ ਕਾ ਧਾਨ, ਕੰਜਕਾਂ ਕੁੜੀਆਂ ਨੂੰ ਕਹਿੰਦੇ। ਹਾਂ, ਸੋ ਇਉਂ ਮਹਾਰਾਜ ਕਹਿੰਦੇ ਜੇ ਕਿਤੇ ਨਾਮ ਦਾ ਸਰਵਣ ਕਰਦਾ ਹੋਵੇ ਇਹਨਾਂ ਪਾਪਾਂ ਤੋਂ ਮਨੁੱਖ ਬਚ ਜਾਂਦਾ, ਨਹੀਂ ਕੋਈ ਕਰੂਗਾ ਅਤੇ ਪਿਛਲੇ ਜਾਮਾਂ ਦੇ ਕੀਤੇ ਹੋਏ ਨਿਵਰਤ ਹੋ ਜਾਂਦੇ ਨੇ। ਅਤੇ ਇਹ ਇਹਨਾਂ ਪਾਪਾਂ ਦਾ, ਪਾਪਾਂ ਤੋਂ ਹੀ ਦੁੱਖ ਪੈਦਾ ਹੁੰਦੇ ਨੇ। ਫਿਰ ਪਾਪ ਕਰਦਾ ਮਨੁੱਖ, ਪਾਪ ਤੋਂ ਬਾਅਦ ਦੁੱਖ ਦੀ ਸ਼ੁਰੂਆਤ ਹੁੰਦੀ ਹੈ। ਮਹਾਰਾਜ ਕਹਿੰਦੇ ਇਹਨਾਂ ਦਾ, ਸਾਰਿਆਂ ਦਾ ਨਾਸ ਹੋ ਜਾਂਦਾ ਜੇ ਕੋਈ ਨਾਮ ਦਾ ਸਰਵਣ ਕਰੇ।
ਸੁਣਿਆ ਈਸਰ ਬ੍ਰਹਮਾ ਇੰਦ,
ਬ੍ਰਹਮਾ ਨਹੀਂ ਕਹਿਣਾ,
ਬ੍ਰਹਮਾ ਇੰਦ,
ਹਾਂ ਰਾਰਾ ਪੂਰਾ ਬ੍ਰਹਮਾ ਇੰਦ, ਕਈ ਬ੍ਰਹਮਾ ਪੜ੍ਹਦੇ ਨੇ ਉੱਥੇ ਤਾਂ ਫਿਰ ਹਾਹਾ ਵੀ ਲੱਗ ਗਿਆ। ਸੋ ਕੀ ਪੜ੍ਹਨਾ ਇਹਨੂੰ,
ਬ੍ਰਹਮਾ
ਕੀ ਨਹੀਂ ਪੜ੍ਹਨਾ,
ਬ੍ਰਹਮਾ
ਬਾਹੁਣ ਲੱਗੇ ਤੋਂ ਕਿਹੋ। ਸੁਣਿਆ
ਸੁਣਿਆ
ਈਸਰ ਬ੍ਰਹਮਾ ਇੰਦ,
ਈਸਰ ਬ੍ਰਹਮਾ ਇੰਦ,
ਈਸਰ ਨਾਮ ਹੈ ਸ਼ਿਵ ਜੀ ਦਾ, ਬ੍ਰਹਮਾ ਬ੍ਰਹਮਾ ਹੈਗਾ ਹੀ ਹੈ, ਇੰਦ ਇੰਦਰ, ਇੰਦਰ ਦੇਵਤਾ ਨਾਮ ਦੇ, ਜੇ ਸੁਣਨ ਕਰਕੇ ਹੀ ਪਤਾ ਲੱਗ ਗਿਆ ਵੀ ਈਸਰ ਹੈ, ਸ਼ਿਵ ਜੀ ਹੈਗਾ, ਬ੍ਰਹਮਾ ਹੈਗਾ ਜਾਂ ਇੰਦਰ ਦੇਵਤਾ ਹੈਗਾ, ਸੁਣ ਕੇ ਪਤਾ ਲੱਗਦਾ ਨਾ। ਦੂਜੇ ਅਰਥ ਵਿੱਚ ਸੁਣਿਆ ਨਾਮ ਦੇ ਸਰਵਣ ਕਰਨੇ ਕਰਕੇ ਈਸਰ ਵੀ, ਸ਼ਿਵ ਜੀ ਜਿਹੜਾ ਸੀ ਇਸ ਪਦਵੀ ਨੂੰ ਪਹੁੰਚਿਆ। ਕਹਿੰਦੇ ਨੇ ਉਹਨਾਂ ਯੁੱਗਾਂ ਦੀ ਉਮਰ ਵੱਡੀ ਤੁਹਾਨੂੰ ਲਿਖਾਈ ਹੈ ਨਾ ਪਹਿਲਾਂ, 88,000 ਬਰਾ ਕਹਿੰਦੇ ਇਹ ਜਿਹੜਾ ਸੀ ਧਿਆਨ ਲਾ ਕੇ ਭਗਤੀ ਕਰਦਾ ਰਿਹਾ, ਸਰਵਣ ਦਾ ਮਹਾਤਮ ਕਰਕੇ ਇਸ ਪਦਵੀ ਨੂੰ ਪਹੁੰਚਿਆ। ਅਤੇ ਇਸੇ ਤਰ੍ਹਾਂ ਬ੍ਰਹਮਾ, ਬ੍ਰਹਮਾ ਵੀ ਜਿਹੜਾ ਸੀ ਹਜ਼ਾਰਾਂ ਲੱਖਾਂ ਬਰਾ ਜਿਹੜਾ ਸੀ ਜਾਪ ਕਰਦਾ ਰਿਹਾ, ਤਾਂ ਇਹਨੂੰ ਇਹ ਸ਼ਕਤੀ ਮਿਲੀ ਦੁਨੀਆਂ ਨੂੰ ਪੈਦਾ ਕਰਨ ਦੀ ਰੱਬ ਕੋਲੋਂ ਨਾਮ ਦੇ ਸਰਵਣ ਕਰਕੇ। ਇਸੇ ਤਰ੍ਹਾਂ ਇੰਦਰ ਆਪਣੀ ਪਦਵੀ 'ਤੇ, ਸਾਰੇ ਦੇਵਤਿਆਂ ਦਾ ਬਾਦਸ਼ਾਹ ਇੰਦਰ ਜਿਹੜਾ ਹੈ, ਸਾਰੇ ਦੇਵਤਿਆਂ ਦਾ ਰਾਜਾ ਹੈ, ਇਹ ਪਦਵੀ ਇਹਨੂੰ ਨਾਮ ਦੇ ਸਰਵਣ ਕਰਕੇ ਹੀ ਪ੍ਰਾਪਤ ਹੋਈ ਹੈ, ਜਿੰਨਾ ਚਿਰ ਸੰਸਾਰ ਹੈ। ਹਾਂ ਚਲੋ ਜੀ।
ਸੁਣਿਆ ਮੁਖ ਸਲਾਹਣ ਮੰਦ,
ਪੂਰਾ ਕੰਨਾ ਲਾਓ ਸੱਚੇ ਨੂੰ, ਸਾਲਾਹਣ ਮੰਦ ਪੜੋ, ਸੁਣਿਆ
ਸੁਣਿਆ
ਮੁਖ ਸਾਲਾਹਣ ਮੰਦ,
ਮੁਖ ਸਾਲਾਹਣ ਮੰਦ,
ਨਾਮ ਦੇ ਸੁਣਨੇ ਕਰਕੇ ਮੰਦ, ਜਿਹੜੇ ਭੈੜੇ ਲੋਕ ਨੇ, ਮੰਦੇ ਨੇ, ਭੈੜੇ ਨੇ, ਜੇ ਨਾਮ ਦਾ ਸਰਵਣ ਕਰ ਲੈਣਾ ਉਹਨਾਂ ਦਾ ਮੁਖ ਵੀ ਸਲਾਉਣੇ ਜੋ ਹੋ ਜਾਂਦਾ ਹੈ, ਜਿਹੜੇ ਕਲੰਕੀ ਸੀ ਕਲੰਕ ਲੈ ਜਾਂਦੇ ਨੇ, ਅਤੇ ਲੋਕ ਫਿਰ ਉਹਦੀਆਂ ਹੁਣ ਵੀ ਲਾਵੀ ਤਾਂ ਭਗਤੀ ਕਰਨ ਲੱਗ ਪਏ ਹੈ, ਹਾਂਜੀ ਸਲਾਉਣ ਲੱਗ ਜਾਂਦੇ ਨੇ, ਸ਼ਰਾਬ ਛੱਡਦੀ ਜੀ ਹੈ ਅਤੇ ਹੁਣ ਤਾਂ ਸਲਾਉਣੇ ਯੋਗ ਨਹੀਂ ਨਾ ਸੀ ਜੀ, ਤਾਂ ਹੁਣ ਫਿਰ ਉਹਦੀ ਸਿਫਤ ਹੋਣ ਲੱਗ ਜਾਂਦੀ ਹੈ, ਸਲਾਉਣੇ ਯੋਗ ਹੋ ਜਾਂਦਾ, ਤਾਂ ਸੰਗਤੀ ਬਣ ਗਿਆ ਬਾਈ, ਗੁਰਮੁਖ ਬਣ ਚੱਲਿਆ, ਹੋਰ ਕੋਈ ਕਿਸੇ ਨੇ ਕੋਈ ਵਿਕਾਰ ਛੱਡਿਆ, ਔਗਣ ਛੱਡਿਆ, ਅਗਲਾ ਕਹਿੰਦਾ ਵਾਹ ਵੀ ਵਾਹ ਸਲਾਉਣੇ ਯੋਗ ਹੋ ਗਿਆ। ਸੋ ਐਸਾ ਨਾਮ ਦਾ ਸਰਵਣ ਕਰਨਾ, ਉਹਦਾ ਮੁੱਖ ਜਿਹੜਾ ਹੈ, ਜਿਹੜਾ ਮੰਦ ਸੀ ਨਾ, ਮੈਂ ਭੈੜਾ ਸੀ, ਉਹ ਸਲਾਉਣੇ ਯੋਗ ਹੋ ਜਾਂਦਾ ਹੈ। ਅੱਗੇ
ਸੁਣਿਆ ਯੋਗ ਜੁਗਤ ਤਨ ਭੇਦ,
ਨਾਮ ਦੇ ਸਰਵਣ ਕਰਨੇ ਕਰਕੇ ਯੋਗ ਦੀ ਜਿਹੜੀ ਯੁਗਤੀ ਹੈ ਅਤੇ ਉਹਦਾ ਪਤਾ ਲੱਗ ਜਾਂਦਾ, ਨਾਮ ਦਾ ਸਰਵਣ ਕਰ ਲਓ ਸਾਰੇ ਯੋਗ ਦੀਆਂ ਯੁਗਤੀਆਂ ਆ ਜਾਣਗੀਆਂ, ਯੋਗ ਦੇ ਸਾਰੇ ਤਰੀਕੇ ਸਿਸਟਮ ਸੁਣਨ ਨਾਲ ਹੀ ਆ ਜਾਂਦੇ ਨੇ। ਤਨ ਭੇਦ ਅਤੇ ਯੋਗ ਦੀ ਯੁਗਤੀ ਦੁਆਰਾ ਫਿਰ ਜਿਹੜਾ ਤਨ ਦਾ ਭੇਦ ਦਾ ਪਤਾ ਲੱਗ ਜਾਂਦਾ, ਸਰੀਰ ਦਾ, ਸਰੀਰਕ ਸਰੀਰ ਬਾਰੇ ਜਾਣਕਾਰੀ ਹੋ ਜਾਂਦੀ ਹੈ, ਕਿਵੇਂ ਜਿਨ੍ਹਾਂ ਨੇ ਸੁਣਿਆ ਨਾ ਪਤਾ ਲੱਗ ਗਿਆ ਉਹਨਾਂ ਨੂੰ, ਸਰੀਰ ਦੀਆਂ 72 ਕਰੋੜ ਲਿਖ ਲਓ, 72 ਕਰੋੜ 72 ਲੱਖ 20,201 ਨਾੜੀ ਹੈ, ਨਾਮ ਦੇ ਸਰਵਣ ਕਰਨੇ ਕਰਕੇ ਪਤਾ ਲੱਗ ਜਾਂਦਾ ਵੀ ਇੰਨੀਆਂ ਨਾੜੀਆਂ ਨੇ ਸਰੀਰ 'ਚ, ਇੰਨਾ ਜਾਲ ਨਾਲੀਆਂ ਦਾ ਅੰਦਰ ਵਿਛਿਆ ਹੋਇਆ ਆਪਣੇ 72,72,00,000 ਹਾਂਜੀ 20,201 ਇੰਨੀਆਂ ਨਾਲੀਆਂ ਨੇ ਸੂਖਮ ਅਸਥੂਲ ਸਾਰੀਆਂ ਇਕੱਠੀਆਂ ਕਰਕੇ। ਸੋ ਇਹ ਤਨ ਦੇ ਭੇਦ ਦਾ ਪਤਾ ਲੱਗ ਗਿਆ ਨਾਮ ਦੇ ਸਰਵਣ ਕਰਕੇ ਸੁਣ ਕੇ। ਹਾਂਜੀ ਜਾਂ ਤਨ ਭੇਦ ਸਰੀਰ ਦੇ ਤਿੰਨ ਭੇਦ ਨੇ, ਤਿੰਨ ਤਰ੍ਹਾਂ ਦਾ ਸਰੀਰ ਹੈ ਭਾਈ ਆਪਣਾ, ਅਸਥੂਲ ਸਰੀਰ, ਸੂਖਮ ਸਰੀਰ, ਕਾਰਨ ਸਰੀਰ, ਤਿੰਨ ਤਰ੍ਹਾਂ ਦਾ ਸਰੀਰ ਹੈ। ਤੁਸੀਂ ਉੱਦਾਂ ਕਹਿੰਦੇ ਸਾਡਾ ਤਾਂ ਇੱਕੋ ਮੰਨੀ ਬੈਠੇ ਤੀ ਵਾ ਜਿਹੜਾ ਦਿਨਕ ਦੀਂ ਦਾ ਹੀ ਹੈ। ਸੋ ਇਹ ਜਿਹੜਾ ਦੀਂ ਦਾ ਆਪਾਂ ਨੂੰ ਆਪਣਾ ਸਰੀਰ ਅੱਖਾਂ ਨਾਲ ਦੇਖਦੇ ਹਾਂ, ਨੱਕ ਦੇਖ ਲੈਂਦੇ ਹਾਂ, ਚਲੋ ਮੂੰਹ ਦੇਖ ਲਿਆ, ਕੰਨ ਵਗੈਰਾ ਦੇਖ ਲਏ, ਅੱਖਾਂ ਨਾਲ ਤਾਂ ਨਹੀਂ ਦੀਂਦੇ, ਸ਼ੀਸ਼ੇ ਮੂਹਰੇ ਖੜ੍ਹ ਕੇ ਦੇਖ ਲੈਂਦੇ ਨੇ, ਜਾਂ ਦੂਜੇ ਦੀਆਂ ਅੱਖਾਂ ਦੱਸ ਦਿੰਦੀਆਂ ਨੇ ਕੰਨ ਹੈਗੇ ਤੇਰੇ, ਜਾਂ ਲੱਤਾਂ ਪੈਰਾਂ ਬਾਹਾਂ ਸਾਰਾ ਕੁਝ ਦੀਂਦਾ ਹੈ, ਇਹਨੂੰ ਕਹਿੰਦੇ ਨੇ ਅਸਥੂਲ ਸਰੀਰ। ਦੂਜਾ ਹੈ ਸੂਖਮ ਸਰੀਰ, ਜਿਹੜਾ ਹੈਗਾ ਪਰ ਦੀਂਦਾ ਨਹੀਂ, ਉਹ ਕੀ ਹੈ, ਉਹ ਚਾਰ ਚੀਜ਼ਾਂ ਦਾ ਸੰਗ੍ਰਹਿ ਹੈ, ਮਨ, ਬੁੱਧ, ਚਿੱਤ, ਅਹੰਕਾਰ। ਸੋ ਮਨ ਕੀ ਹੈ, ਮਨ ਕਿਹਨੂੰ ਕਹਿੰਦੇ ਨੇ, ਕੋਈ ਦੱਸ ਸਕਦਾ ਮਨ ਦੇ ਦਰਸ਼ਨ ਕਰਕੇ ਵੀ ਲੈ ਵੀ ਮੈਂ ਇੱਦਾਂ ਦਾ ਮਨ ਵੇਖਿਆ ਹੈ? ਹਾਂਜੀ ਹਾਂਜੀ ਹਾਂ, ਉਹਨਾਂ ਨੇ ਦੱਸ ਦਿੱਤਾ ਹੈ ਕਿ ਫੁਰਨਿਆਂ ਦੇ ਇਕੱਠ ਦਾ ਨਾਮ ਮਨ ਹੈ, ਉਹ ਸ਼ਕਤੀ ਜਿਹੜੀ ਫੁਰਨਿਆਂ ਨੂੰ ਪੈਦਾ ਕਰਦੀ ਹੈ, ਖਿਆਲਾਂ ਨੂੰ ਪੈਦਾ ਕਰਦੀ ਹੈ, ਉਹਨੂੰ ਮਨ ਕਹਿੰਦੇ ਨੇ। ਫੁਰਨੇ ਪੈਦਾ ਕਰਨ ਵਾਲੀ ਸ਼ਕਤੀ ਦਾ ਨਾਮ ਮਨ ਹੈ, ਖਿਆਲਾਂ ਦੇ ਇਕੱਠ ਦਾ ਨਾਮ ਮਨ ਹੈ। ਇਹਨੇ 28 ਜਾਣੇ ਨੇ ਖਿਆਲ, ਪਤਾ ਨਹੀਂ ਇੱਕ ਸਿਨ ਵਿੱਚ ਕਿੰਨੇ ਕਠਾ ਦਿੰਦਾ, ਐਸੀ ਸ਼ਕਤੀ ਹੈ। ਹੁਣ ਇੱਥੇ ਬੈਠੇ ਹਾਂ, ਲੰਗਰ 'ਚ ਚੱਲ ਗਿਆ ਕਿਸੇ ਦਾ, ਇਹ ਮੁਕਾਉਂਦੇ ਹੀ ਨਹੀਂ, ਇਹ ਉੱਧਰ ਲੰਗਰ ਠੰਡਾ ਹੁੰਦਾ, ਭੁੱਖ ਲੱਗੀ ਆ, ਉੱਧਰ ਟਪੂਸੀ ਮਾਰ ਗਿਆ। ਕਈਆਂ ਨੇ 2-4 ਦਿਨ ਨੂੰ ਇੰਡੀਆ ਜਾਣਾ ਹੋਣਾ, ਅਜੇ ਤਾਂ ਸ਼ੋਪਿੰਗ ਰਹਿੰਦੀ ਹੈ, ਉੱਧਰ ਨੂੰ ਚੱਲ ਗਿਆ। ਕਈਆਂ ਦਾ ਇੰਡੀਆ ਚਲਿਆ ਹੀ ਗਿਆ, ਕਈਆਂ ਦਾ ਇੰਗਲੈਂਡ ਚੱਲ ਗਿਆ ਮਿੰਟ ਇੱਕ। ਸੋ ਇਉਂ ਜਿਹੜੀ ਸ਼ਕਤੀ ਫੁਰਨਿਆਂ ਨੂੰ ਜਨਮ ਦੇਵੇ ਉਹਨੂੰ ਮਨ ਕਹਿੰਦੇ ਨੇ। ਦੂਜੀ ਹੈ ਜੀ ਬੁੱਧ। ਬੁੱਧ ਕੀ ਹੈ, ਜਿਹੜੇ ਮਨ ਨੇ ਫੁਰਨੇ ਉਠਾਏ ਸੀ, ਖਿਆਲ ਉਠਾਏ ਸੀ, ਉਹਨਾਂ ਦੀ ਵਿਚਾਰ ਕਰਨ ਵਾਲੀ ਸ਼ਕਤੀ, ਵੀ ਇਹ ਮਨ ਨੇ ਠੀਕ ਉਠਾਏ ਨੇ ਕਿ ਗਲਤ ਉਠਾਏ ਨੇ, ਗਲਤ ਠੀਕ ਦਾ ਨਿਰਣਾ ਕਰਨ ਵਾਲੀ ਫੁਰਨਿਆਂ ਦਾ ਜਿਹੜੀ ਸ਼ਕਤੀ ਹੈ ਉਹਨੂੰ ਕਹਿੰਦੇ ਨੇ ਬੁੱਧ। ਫਿਰ ਤੀਜਾ ਹੈ ਜੀ ਚਿੱਤ, ਮੈਮੋਰੀ ਸ਼ਕਤੀ, ਯਾਦ ਸ਼ਕਤੀ, ਉਹਨੂੰ ਚਿੱਤ ਕਹਿੰਦੇ ਨੇ। ਕਹਿੰਦੇ ਨੇ ਮੇਰਾ ਚੇਤਾ ਬੜਾ ਹੀ ਮਾੜਾ ਹੈ, ਮੈਂ ਚੇਤਾ ਭੁੱਲ ਗਿਆ, ਬੜਾ ਹੀ ਮਾੜਾ ਚੇਤਾ ਹੈ। ਉਹ ਸਾਡੇ ਪਿੰਡ ਇੱਕ ਗੁਆਂਢ ਸੀ, ਉਹ ਬਾਹਮਣ ਦਾ ਨਾਂ ਚੇਤਾ ਸੀ ਇੱਕ ਦਾ ਨਾਂ, ਉਹ ਦੂਜਾ ਇੱਕ ਹੋਰ ਗੁਆਂਢੀ ਸੀ, ਉਹਨਾਂ ਦਾ ਮੁੰਡੇ ਦਾ ਚੇਤਾ ਮਾੜਾ ਸੀ, ਅਤੇ ਮਾਤਾ ਦਾ ਵੀ ਕੋਈ ਚੇਤਾ ਢਿੱਲਾ ਜਿਹਾ ਸੀ। ਉਹ ਰੋਜ਼ ਕਰ ਕਹਿੰਦੇ ਅੱਗ ਲੱਗ ਜਾਏ ਮੇਰੇ ਚੇਤੇ ਨੂੰ। ਉਹ ਗੁਆਂਢਣ ਕਿਹਾ ਤੂੰ ਮੇਰੇ ਮੁੰਡੇ ਨੂੰ ਰੋਜ਼ ਗਾਲਾਂ ਕੱਢੀ ਜਾਂਦੀ ਹੈ, ਕਈ ਚੇਤਾ ਵੀ ਰੱਖ ਲੈਂਦੇ ਨੇ। ਸੋ ਚਿੱਤ ਨਾਮ ਚੇਤਾ, ਚੇਤਨ ਸ਼ਕਤੀ ਦਾ, ਯਾਦ ਸ਼ਕਤੀ। ਮਨ ਨੇ ਜਿਹੜੇ ਫੁਰਨੇ ਉਠਾਏ ਸੀ, ਬੁੱਧੀ ਨੇ ਜਿਹੜੇ ਉਹਨੂੰ ਵਿਚਾਰਿਆ ਸੀ, ਉਹਨਾਂ ਨੂੰ ਯਾਦ ਰੱਖਦੀ ਹੈ ਜਿਹੜੀ ਸ਼ਕਤੀ। ਕਈ ਵਾਰੀ ਆਪਾਂ ਨੂੰ ਬਚਪਨ ਦੀਆਂ ਗੱਲਾਂ ਯਾਦ ਨੇ, ਉਹ ਕਿਹੜੀ ਸ਼ਕਤੀ ਹੈ, ਉਹ ਚਿੱਤ ਸ਼ਕਤੀ ਹੈ। ਕਈਆਂ ਆਪਣੇ ਕਈ ਵਾਰੀ ਕਈ ਸਾਲਾਂ ਦੇ ਪੁਰਾਣੇ ਸੁਪਨੇ ਯਾਦ ਆ ਜਾਂਦੇ ਆ, ਵੀ ਅੱਜ ਆਹ ਸਾਲ ਮੈਨੂੰ ਸੁਪਨਾ ਆਇਆ ਸੀ, ਉਹ ਕਿਹੜੀ ਸ਼ਕਤੀ ਨੇ ਦੱਸਿਆ, ਉਹ ਇਹੀ ਹੈ ਚਿੱਤ ਜਿਹੜਾ ਹੈ, ਯਾਦ ਸ਼ਕਤੀ। ਚੌਥਾ ਹੈ ਜੀ ਅਹੰਕਾਰ, ਸੰਸਾਰ ਦੇ ਨਾਲ ਸੰਬੰਧ, ਅਟੈਚਮੈਂਟ, ਜਿਹੜੀ ਸ਼ਕਤੀ ਖਿਲਾਉਂਦੀ ਹੈ। ਇਹ ਚਾਰ ਚੀਜ਼ਾਂ ਨੂੰ ਕਹਿੰਦੇ ਨੇ ਸੂਖਮ ਸਰੀਰ, ਮਨ, ਬੁੱਧ, ਚਿੱਤ, ਅਹੰਕਾਰ। ਇਸ ਲਈ ਕਹਿੰਦੇ ਨੇ ਇਹ ਸਾਰੇ ਸਰੀਰ ਦੇ ਤਨ ਭੇਦ, ਸਰੀਰ ਦੇ ਜਿੰਨੇ ਭੇਦ ਨੇ ਨਾ, ਵੀ ਤਿੰਨ ਤਰ੍ਹਾਂ ਦਾ ਸਰੀਰ ਹੈ, ਦੋ ਦਾ ਤਾਂ ਸੁਣ ਲਿਆ, ਤੀਜਾ ਰਹਿੰਦਾ ਨਾ ਜੇ ਕਾਰਨ ਸਰੀਰ, ਉਹ ਕਿੱਥੇ ਹੈ, ਜਦੋਂ ਮਨ ਜਿਹੜਾ ਨਾ ਅਵਿਦਿਆ ਵਿੱਚ ਲੀਨ ਹੋ ਕੇ ਸੌਂ ਜਾਂਦਾ ਜਿੱਥੇ ਜਾ ਕੇ, ਉਹ ਨਾਂ ਹੈ ਕਾਰਨ ਸਰੀਰ ਦਾ। ਸੋ ਇਹ ਤਿੰਨ ਸਰੀਰ ਨੇ। ਸੋ ਮਹਾਰਾਜ ਜੀ ਕਹਿੰਦੇ ਨੇ ਨਾਮ ਦੇ ਸਰਵਣ ਕਰਨੇ ਕਰਕੇ, ਅਤੇ ਜਿਹੜਾ ਅਸੀਂ ਸਰੀਰਾਂ ਦਾ ਭੇਦ ਦੀ ਜਿਹੜੀ ਆ ਯੁਕਤੀ ਮਿਲ ਜਾਂਦੀ ਹੈ, ਅਤੇ ਤੀਜਾ ਅੰਤਰੀ ਵਰਥ ਸੁਣਨੇ ਕਰਕੇ ਯੋਗ ਨਾਮ ਜੁੜਨ ਦਾ, ਰੱਬ ਦੇ ਵਿੱਚ ਜਿਹੜੀ ਜੁੜਨ ਦੀ ਯੁਕਤੀ ਸੀ ਨਾ, ਅਤੇ ਭਾਈ ਉਹ ਪ੍ਰਾਪਤ ਹੋ ਜਾਂਦੀ ਹੈ ਨਾਮ ਦੇ ਸਰਵਣ ਕਰਨੇ ਕਰਕੇ, ਜੁੜ ਜਾਂਦਾ ਬੰਦਾ, ਯੋਗ ਨਾਮ ਜੁੜਨ ਦਾ ਵੀ ਹੈ, ਭਗਤੀ ਯੋਗ ਵਿੱਚ ਜੁੜ ਜਾਂਦਾ ਹੈ। ਹਾਂ ਚਲੋ ਅੱਗੇ, ਉਹ ਹੰਕਾਰ ਹੁੰਦਾ ਜਿਹੜਾ ਆਪਾਂ ਕਹਿੰਦੇ ਬੜਾ ਕਿਸੇ ਨੂੰ ਹੰਕਾਰ ਹੋ ਗਿਆ, ਉਹ ਨਹੀਂ ਹੈਗਾ, ਇਹ ਅਹੰਕਾਰ ਸੰਬੰਧ। ਹਾਂਜੀ ਅਵਿਦਿਆ ਜਿਹੜੀ ਕਿ ਸਰੂਪ ਦਾ ਗਿਆਨ ਜਿੱਥੇ ਨਹੀਂ ਹੁੰਦਾ ਉਹਨੂੰ ਵਿੱਦਿਆ ਕਹਿੰਦੇ ਨੇ। ਇੱਕ ਵਿੱਦਿਆ ਹੁੰਦੀ ਹੈ ਉਹ ਤਾਂ ਜਿਹੜੀਆਂ ਤੁਸੀਂ ਪੜ੍ਹਦੇ ਹੋ, ਇਹ ਹੈ ਅਵਿੱਦਿਆ ਐੜੇ ਨਾਲ ਅਵਿੱਦਿਆ। ਅਵਿੱਦਿਆ ਕੀ ਹੁੰਦੀ ਹੈ? ਜਿਹਦੇ ਆਪਣੇ ਸਰੂਪ ਦਾ ਬੋਧ ਨਾ ਹੋਵੇ ਉਹ ਵਿੱਦਿਆ ਹੁੰਦੀ ਹੈ। ਉੱਥੇ ਜਦੋਂ ਮਨ ਲੀਨ ਹੋ ਜਾਂਦਾ ਨਾ ਉੱਥੇ ਫਿਰ ਸੌਂ ਜਾਂਦਾ, ਫਿਰ ਸੌਂ ਕੇ ਕਹਿੰਦਾ ਮੈਂ ਬੜਾ ਸੁੱਤਾ ਜੀ ਅੱਜ। ਇਹ ਗੱਲ ਇਹਨੂੰ ਕਿਹਨੇ ਦੱਸੀ? ਮਨ ਤਾਂ ਸੁੱਤਾ ਪਿਆ ਸੀ ਅਤੇ ਬੁੱਧੀ ਵੀ ਉੱਥੇ ਸੁੱਤੀ ਸੀ ਉਸ ਵੇਲੇ, ਚਿੱਤ ਵੀ ਸੁੱਤਾ ਸੀ ਉਸ ਵੇਲੇ, ਕਿਹਨੇ ਦੱਸਿਆ ਵੀ ਮੈਂ ਬੜਾ ਸੁੱਤਾ? ਉਹ ਅੰਦਰ ਜਿਹੜੀ ਆਪਣੀ ਸ਼ਕਤੀ ਆ ਪਰਮੇਸ਼ਰ ਦੀ ਜਿਹਨੂੰ ਆਤਮਾ ਕਹਿੰਦੇ ਹਾਂ, ਉਹ ਦੱਸ ਰਹੀ ਹੈ ਕਿ ਤੂੰ ਬੜਾ ਸੁੱਤਾ। ਜੇ ਉਦੋਂ ਬੁੱਧੀ ਜਾਗਦੀ ਹੁੰਦੀ ਸੁੱਤੇ ਪਏ ਕੋਲ ਚੋਰ ਚੋਰੀ ਕਰਕੇ ਲੈ ਜਾਂਦੇ ਨੇ, ਫਿਰ ਬੁੱਧੀ ਨੇ ਦੱਸਿਆ ਨਾ ਵੀ ਤੈਨੂੰ ਅੱਜ ਚੋਰੀ ਕਰ ਰਹੇ ਨੇ ਬਾਈ ਉੱਠੀ। ਚਿੱਤ ਨੇ ਕਿਉਂ ਨਾ ਦੱਸਿਆ ਵੀ ਚੋਰ ਆ ਗਏ ਤੇਰੇ ਕੋਲ ਉੱਠ ਜਰਾ? ਇਸ ਲਈ ਉਦੋਂ ਪਰਮੇਸ਼ਰ ਜਿਹੜਾ ਸੀ ਜਿਹਦੀ ਇਹਦੀ ਅੰਸ਼ ਸਾਡੇ ਅੰਦਰ ਹੈ ਜਿਹਨੂੰ ਆਪਾਂ ਕਹਿੰਦੇ ਆਤਮਾ, ਉਹਨੇ ਉਹ ਉਦੋਂ ਵੀ ਦੇਖਦਾ ਜੀ ਉਹਨੂੰ ਸੁੱਤੇ ਪਏ ਨੂੰ ਵੀ, ਉਹਨੇ ਦੱਸਿਆ ਵੀ ਤੂੰ ਇੰਨਾ ਸੁੱਤਾ। ਚਲੋ ਅੱਗੇ ਸੁਣਿਆ ਹੈ,
ਸੁਣਿਆ ਸਾਸਤ ਸਿਮਰਤ ਵੇਦ
ਅੱਧਾ ਰਾਰਾ ਸਿਮਰਿਤ
ਸਿਮਰਿਤ
ਸਿਮਰਤ ਨਹੀਂ ਜੀ ਪੜ੍ਹਨਾ, ਮੰਮੇ ਦੇ ਪੈਰ 'ਚ ਅੱਧਾ ਕਿ ਪੂਰਾ ਹੈ?
ਅੱਧਾ
ਹਾਂ ਸਾਹਿਬ, ਅੱਧਾ ਪੜ੍ਹ ਦਿਓ ਇੱਥੇ। ਹਾਂ ਇੱਥੇ ਵੀ ਅੱਧਾ ਹੀ ਹੈ, ਸਿਮਰਤ ਪੜ੍ਹ ਦਿਓ। ਸੁਣਿਆ
ਸੁਣਿਆ
ਸਾਸਤ ਸਿਮਰਤ ਵੇਦ,
ਸਾਸਤ ਸਿਮਰਤ ਵੇਦ
ਨਾਮ ਦੇ ਸੁਣਨੇ ਕਰਕੇ ਇਹ ਹਿੰਦੂ ਧਰਮ ਦੇ ਧਾਰਮਿਕ ਗ੍ਰੰਥਾਂ ਦੇ ਨਾਂ ਲਏ ਨੇ। ਉਹ ਕਿੰਨੇ ਨੇ? ਸਾਸਤ, ਸਾਸਤ ਨੇ ਸ਼ਸਤਰ, ਸ਼ਸਤਰ ਨਹੀਂ ਕਹਿੰਦਾ ਸ਼ਾਸਤਰ। ਉਹਨਾਂ ਦੀ ਗਿਣਤੀ ਆ 6, ਹਿੰਦੂ ਧਰਮ ਦੇ ਜਿਹੜੇ ਲਿਟਰੇਚਰ ਹੈ ਨਾ ਉਹਨਾਂ ਦਾ ਧਾਰਮਿਕ, ਉਹ ਇੰਨਾ ਵਾ, 6 ਸ਼ਾਸਤਰ ਨੇ ਉਹਨਾਂ ਦੇ। ਸਿਮਰਤ 27 ਸਿਮਰਤੀਆਂ ਨੇ, ਉਹਨਾਂ ਦੀ ਗਿਣਤੀ 27 ਹੈ, ਇਹ ਵੀ ਉਹਨਾਂ ਦੇ ਧਾਰਮਿਕ ਗ੍ਰੰਥ ਨੇ। ਅੱਗੇ ਆ ਗਿਆ ਵੇਦ, ਉਹ ਕਿੰਨੇ ਨੇ? 4। ਅੱਗੇ ਨੇ ਜੀ ਉਪਨਿਸ਼ਦ, ਉਹ ਨੇ 52। ਇੱਥੇ ਵਸਨੀ ਉਹਨਾਂ ਦੇ ਪੁਰਾਣ ਨੇ, ਉਹ ਕਿੰਨੇ ਨੇ? 18। ਇੰਨੇ ਹਿੰਦੂ ਧਰਮ ਦੇ ਧਾਰਮਿਕ ਗ੍ਰੰਥ ਨੇ। ਸੋ ਮਹਾਰਾਜ ਜੀ ਕਹਿੰਦੇ ਸੁਣਨੇ ਕਰਕੇ ਪਤਾ ਲੱਗਿਆ ਵੀ 6 ਸ਼ਾਸਤਰ ਨੇ, 18 ਪੁਰਾਣ ਨੇ, 27 ਸਿਮਰਤੀਆਂ ਨੇ, 4 ਵੇਦ ਨੇ, 52 ਉਪਨਿਸ਼ਦਾਂ ਨੇ। ਸੁਣ ਤੋਂ ਹੀ ਪਤਾ ਲੱਗਦਾ ਨਾ। ਅਤੇ ਦੂਜਾ ਅਰਥ, ਨਾਮ ਦਾ ਸਰਵਣ ਕਰਨ ਜਿਹਨੇ ਕਰ ਲਿਆ ਨਾ ਉਹਨੂੰ 6 ਸ਼ਾਸਤਰਾਂ ਦੀ ਵਿੱਦਿਆ ਪ੍ਰਾਪਤ ਹੋ ਜਾਂਦੀ ਹੈ। ਜਿਹਨੇ ਨਾਮ ਦਾ ਸਰਵਣ ਕਰ ਲਿਆ ਉਹਨੂੰ 27 ਸਿਮਰਤੀਆਂ ਦਾ ਬੋਧ ਹੋ ਜਾਂਦਾ, ਜਿਹਨੇ ਨਾਮ ਦਾ ਸਿਮਰਨ ਕਰ ਲਿਆ ਉਹਨੂੰ 4 ਵੇਦਾਂ ਦੀ ਗਿਆਤ ਹੋ ਜਾਂਦੀ ਹੈ, ਜਿਹਨੇ ਨਾਮ ਦਾ ਸਿਮਰਨ ਕਰ ਲਿਆ ਉਹਨੂੰ ਸਾਰੀਆਂ ਵਿੱਦਿਆ ਆ ਜਾਂਦੀਆਂ ਨੇ। ਭਾਵ
ਬਾਬਾ ਜੀ ਗੀਤਾ ਵਿੱਚ ਆਉਂਦੀ ਫਿਰ ਵੱਖਰੀ ਹੈ?
ਉਹ ਵੱਖਰੀ ਹੈ ਇਹਨਾਂ ਤੋਂ, ਉਪਨਿਸ਼ਦਾਂ ਤੋਂ ਜਿਹੜੀ ਹੈ ਨਾ ਪੁਰਾਣਾਂ ਵਿੱਚੋਂ, ਉਹ ਭਾਗਵਤ ਪੁਰਾਣ ਦੇ ਵਿੱਚ ਆ ਜਾਂਦੀ ਹੈ ਗੀਤਾ, ਤਾਂ ਉਹਦਾ ਵੱਖਰਾ ਨਾਂ ਨਹੀਂ ਲਿਆ। 18 ਪੁਰਾਣ ਨੇ ਨਾ,
ਹਾਂਜੀ
18 ਵਿੱਚ ਇੱਕ ਭਾਗਵਤ ਪੁਰਾਣ ਹੈ, ਉਹ 'ਚ ਭਾਗਵਤ ਗੀਤਾ ਆ ਜਾਂਦੀ ਹੈ ਫਿਰਿਸ਼ਤ। ਚਲੋ ਇਹਨਾਂ ਦੇ ਵੀ ਨਾਂ ਨੇ ਸਾਰੇ, ਫਿਰ ਕਿਤੇ ਵਿਹਲੇ ਹੋ ਕੇ ਲਿਖ ਲਿਓ ਜੇ ਲਿਖਣੇ ਨੇ। 6 ਸ਼ਾਸਤਰ, 18 ਪੁਰਾਣ, ਮਤਸ ਪੁਰਾਣ, ਮਾਰਕੰਡੇ ਪੁਰਾਣ, ਭਵਿਖਤ ਪੁਰਾਣ, ਭਾਗਵਤ ਪੁਰਾਣ, ਬ੍ਰਹਮ ਪੁਰਾਣ, ਬ੍ਰਹਮਬ੍ਰੰਡ ਪੁਰਾਣ, ਵੈਵਰਤ ਪੁਰਾਣ, ਵਿਸ਼ਨ ਪੁਰਾਣ, ਬ੍ਰਾਹ ਪੁਰਾਣ, ਵਾਜੂ ਪੁਰਾਣ, ਅਤੇ ਇਸੇ ਤਰ੍ਹਾਂ ਪਦਮ ਪੁਰਾਣ, ਗਰੜ ਪੁਰਾਣ, ਲਿੰਗ ਪੁਰਾਣ, ਇਹ 18 ਪੁਰਾਣ ਨੇ। ਚਲੋ ਅੱਗੇ,
ਨਾਨਕ ਭਗਤਾਂ ਸਦਾ ਵਿਗਾਸ,
ਹਾਂ ਇਉਂ ਕਰ ਲਾਂਗੇ, ਹਾਂ ਇਹ ਸਾਰਿਆਂ ਦਾ ਲਿਖ ਕੇ ਨਾ ਤੁਹਾਨੂੰ ਚਾਰਟ ਬਣਾ ਕੇ ਦੇ ਦਾਂਗੇ। ਚਲੋ ਚਲੋ ਅੱਗੇ ਪੜ੍ਹਿਓ ਜੀ ਅੱਗੇ।
ਨਾਨਕ ਭਗਤਾਂ ਸਦਾ ਵਿਗਾਸ,
ਭਗਤ ਹਾਂ ਨਾਨਕ,
ਨਾਨਕ
ਭਗਤਾਂ ਸਦਾ ਵਿਗਾਸ,
ਭਗਤਾਂ ਸਦਾ ਵਿਗਾਸ,
ਇਉਂ ਜਿਹੜੇ ਭਾਈ ਨਾਮ ਦਾ ਸਰਵਣ ਕਰਕੇ ਭਗਤ ਬਣ ਗਏ ਨੇ ਨਾ ਉਹਨਾਂ ਨੂੰ ਸਦਾ ਹੀ ਆਨੰਦ ਬਣਿਆ ਰਹਿੰਦਾ। ਵਿਗਾਸ ਮੈਨੇ ਆਨੰਦ, ਵਿਗਾਸ ਮੈਨੇ ਖੜਾਓ ਖੁਸ਼ੀ, ਮੈਂ ਬਿੰਦੀ ਨਹੀਂ ਲਾਉਣੀ, ਭਗਤਾ ਠੀਕ ਹੀ ਹੈ। ਚਲੋ ਲਾ ਵੀ ਦਿਓਗੇ ਫਿਰ ਅਰਥ 'ਚ ਫਰਕ ਨਹੀਂ ਪੈਂਦਾ। ਇੱਥੇ ਚਲੋ ਅੱਗੇ,
ਸੁਣਿਆ ਦੁੱਖ ਪਾਪ ਕਾ ਨਾਸ,
ਹਾਂ ਨਾਮ ਦਾ ਸਰਵਣ ਕਰਨੇ ਕਰਕੇ ਦੁੱਖਾਂ ਦਾ, ਜਿਹੜੇ ਪਾਪਾਂ ਤੋਂ ਪੈਦਾ ਹੋਏ ਸੀ ਸਾਰਿਆਂ ਦਾ ਨਾਸ ਹੋ ਜਾਂਦਾ ਹੈ। ਸਰੀਰਕ ਦੁੱਖਾਂ ਦਾ ਵੀ ਨਾਸ ਹੋ ਜਾਂਦਾ, ਮਾਨਸਿਕ ਦੁੱਖਾਂ ਦਾ ਨਾਸ ਵੀ ਹੋ ਜਾਂਦਾ ਹੈ। ਹੁਣ ਦੇਖੋ ਤੁਸੀਂ ਵਿਆਕਰਨ ਦੇਖੋ, ਖੱਖੇ ਨੂੰ ਔਕੜ ਤਾਂ ਨਹੀਂ ਹੈਗਾ ਦੁੱਖ ਦੇ, ਪਾਪ ਦੇ ਪੱਪੇ ਨੂੰ ਔਕੜਦਾ ਨਹੀਂ ਨਾ, ਸੋ ਇਸ ਕਰਕੇ ਬਹੁਤੇ ਪਾਪਾਂ ਦੀ ਗੱਲ ਹੋ ਰਹੀ ਹੈ। ਜੇ ਔਂਕੜ ਹੁੰਦਾ ਤਾਂ ਇੱਕ ਪਾਪ ਦੀ ਗੱਲ ਹੁੰਦੀ, ਜੇ ਖੱਖੇ ਨੂੰ ਔਕੜ ਹੁੰਦਾ ਫਿਰ ਇੱਕੋ ਦੁੱਖ ਦੀ ਗੱਲ ਹੋਣੀ ਸੀ। ਇਸ ਕਰਕੇ ਸ਼ਬਦ ਜਿਹੜਾ ਹੈ ਬਹੁਵਚਨ ਹੈ, ਬਹੁਤੇ ਦੁੱਖਾਂ ਦੀ ਗੱਲ ਹੈ, ਬਹੁਤਿਆਂ ਪਾਪਾਂ ਦੀ ਗੱਲ ਹੈ। ਚਲੋ ਅੱਗੇ, ਉਹ ਸਾਰੇ ਨਾਸ ਹੋ ਜਾਂਦੇ ਨੇ ਜੀ।
ਸੁਣਿਆ ਸਤ ਸੰਤੋਖ ਗਿਆਨ,
ਹਾਂ ਨਾਮ ਨੂੰ ਭਾਈ ਸਰਵਣ ਕਰਨੇ ਕਰਕੇ ਇਹ ਦੈਵੀ ਗੁਣ ਨੇ ਜਿਹੜੇ ਨੇ, एक सत हो गया, संतोख हो गया, दया, धर्म, विचार, ये जड़े दैवी गुण ने नाम के सरवण करने वाले प्राप्त हो जाते हैं। जो दैवी गुण आ गए नाल एक ज्ञान, फिर ज्ञान भी आ गया। जिदे को सत है, जिदे को संतोख है, जिदे को दया है, जिदे को धर्म है, जिदे को विचार है, जिदे को ये गुण आ गए, इन्हों गुणा करके ज्ञान भी आ जाता है, उन्होंने ज्ञान की प्राप्ति हो जाती है। जो ज्ञान प्राप्त हो गया प्रभु प्राप्ति हो जाती है। अगे
सुने अठ सठ का इशनान,
नाम का सरवण करने करके अठ ते सठ किन्ने होंगे ने 68 68 68 तीर्थ मने ने हिंदुआ दे अपने हिंदुस्तान च ने मौजूद ने, उन्हां दी गिणती जिहड़े प्रमुख तीर्थ ने 68 ने, 68 तीर्थ ने। महाराज जी कहिंदे तुसी नाम का सरवण करो, 68 तीर्थां दे इशनान का फल घर बैठे ही प्राप्त हो जाता है। तुसी नाम का सरवण करो, तुसी 68 तीर्थां दा इशनान कर लिया, जां तुसी नाम का सरवण करो तीर्थ आके तुहाडे घरे इशनान करा के जांदे ने। तुसी कितें पटना साहब गए होवोगे ना, उत्थे गऊ घाट गुरद्वारा बने है, कीते दर्शन जाके कदे? हाँ, कई ने कीते ने। देखो गऊ घाट वो इस अर्थ दी नाल संबंधित है। उत्थे जैतमल सेठ से एक दूजा नाल जगतमल भी सी पटना साहब, वो जगतमल जिहड़ा सेठ सी सरवण करदा सी नाम दा, बंदगी वाला सी, भगती करदा सी। जदों गुरु तेग बहादुर जी इस यात्रा ते गए ने बिहार दे आल पासे गए ने, पटना साहब गए ने गुरु तेग बहादुर महाराज, तो उत्थे सच्चे पातशाह पहला जिहड़ा सी बनारस गए ने महाराज, बनारस तो फिर पटने आए। इत्थे जिहड़ा सी बड़ी सिख संगत गुरद्वारा बनाया बनारस विच, जिथे गुरु महाराज जी ठहरे से, जिथे पहला अखंड पाठ साहब कराया महाराज ने, ते उदों उस रूप महाराज नाले सी जिहदे ते कराया उस रूप, हुण उत्थे बड़ी सिख संगत गुरद्वारा साहब पिया भी है जिथे अखंड पाठ साहब कराया सी। इत्थों महाराज से पातशाह जो पटने आए ने, उत्थे पटना साहब आए ने जिथे जैतमल सेठ का घर से, उत्थे लागे महाराज स्थान डेरा उदों तंबू लाए हुए सी। सिख रोज़ वेखते ने स्नान करते ने, ये जैतमल सेठ की क्रिया में वेख के कहन लगे महाराज जी आ सेठ जो कभी स्नान करता वेखे ही नहीं, नहाँ नहीं है ये बड़े कहें भाई जी नहाँ है, सवेरे तुम अमृत वेले उठे हो तो विखावे कि स्नान करता है। तो उन्होंने भाव से भी गंगा तो नहाँ नहीं, कहीं वेख्या पाटन के नाल गंगा वहदी है, नहाँ से घर ही वो गंगा उन्होंने मतलब जी गंगा इतने होवे इतने नहाँ कदम वेख्या नहीं। सतगुरु ने जदों आख्या भाई ये गंगा इनू आप आके स्नान करा के जाती है घर से, सवेरे साजरे उठ के वेख्या जे, सो ऐसा ही होया। सिखा ने पैदे खड़ के वेख्या गां का रूप धार के गंगा आई आ करके जिते उन्हें बच्चा बनाया से नहाने वाला वो पानी नाल भर दिता, वो कुंड उत्थे बीबियां ने वेख्या नहीं, जिन्हें देखा होगा वो कुंड अजे भी मौजूद है उत्थे, वो पानी नाल रोज़ भर जाती तो स्नान उहदे च करदा। सो महाराज जी कहिंदे इह गऊ कौन आउंदी आ जिहड़ी आ महाराज जी इत्थे पानी भर जाती है इहदे च? सतगुरु महाराज जी कहिंदे गंगा रूप धार के आउंदी आ, नाम दा सिमरन करन दा इन्ना महात्मा गंगा नूं आप आउणा पैंदा उत्थे चल के इशनान कराउण लई जिहड़ा कोई नाम जपदा। इस लई सारे तीर्थ नाम जपण वालिआं दे कोल आ के आउंदे ने ते इशनान करा जांदे ने। ते कल तो कितें नहाउणा ना छड्ड दिओ, जां फिर परपक होवो तीर्थ जड़े ने आके स्नान करा जाएंगे, इन्हें दृढ़ हो जाओ भी गंगा आके मेरा स्नान करा भाई, विश्वास करो तो सारे आ जाएंगे। इसलिए ये नाम का इन्ना बड़ा महात्मा है, ये गल कोई जड़ी है झूठ कोई मिथ्या तो साखी है नहीं, गुरुद्वारा बनया उत्थे उन्हां दी याद में गऊ घाट, ताए गुरुद्वारा नाम रखे गऊ घाट, तो कुंड भी उत्थे उस वेला बनया होया। इन्ना नाम का महात्मा 68 तीर्थां स्नान का फल, जे कोई नाम नूं सरवण करे सुने फल मिलदा है। चलो अगे
सुनिया पढ़ पढ़ पावह मान,
हाँ सुनने करके जन्ने भाई किन्ने तरह की विद्या है, नाम का सरवण करके पता लगता है भी डॉक्टर की विद्या आए, वकील की विद्या आए, इंजीनियर की आए, किन्निया होर 14 विद्या मनिया ने सुन के ही पता चलता है। जे तुहानूं कोई प्रोफेसर पढ़ाऊ जो विद्या सुनोगे तद पता लगू ना, पहला बोलता है फिर सुनते हो फिर तुम डॉक्टर बनोगे इंजीनियर बनोगे सुन के पता लग्या ना, यह है संसारी विद्या। दूजी विद्या जी ब्रह्म विद्या आ जी हूँ तुम पढ़ने लगे हो, जी संथ्या लेने कहते ब्रह्म विद्या, ये जी विद्या ਇਹ ਜੇ ਕੋਈ ਉਸਤਾਦ ਮੂਹਰੇ ਪੜ੍ਹਾਉਂਦਾ ਤੁਸੀਂ ਸੁਣਦੇ ਹੋ ਤਾਂ ਹੀ ਪਤਾ ਲੱਗਦਾ ਨਾ ਸਾਰਾ। ਹੁਣ ਆਪਾਂ ਬੋਲਦੇ ਹਾਂ ਅਰਥਾਂ ਦਾ ਪਤਾ ਲੱਗਦਾ ਨਾ, ਸੁਣ ਕੇ ਹੀ ਪਤਾ ਲੱਗਿਆ ਨਾ। ਇਹ ਜਿਹੜੀ ਬ੍ਰਹਮ ਵਿੱਦਿਆ ਵਾਲੇ ਕਹਿੰਦੇ ਇਹਨੂੰ ਪੜ੍ਹ ਪੜ੍ਹ ਕੇ ਪੜ੍ਹਦਾ ਬੰਦਾ ਫਿਰ ਵਿਚਾਰਦਾ ਪਾ ਵਹਿ ਮਾਨ, ਫਿਰ ਭਾਈ ਮਾਣ ਵੀ ਪਾਉਂਦਾ, ਵਾਹ ਵੀ ਵਾਹ ਇਹ ਤਾਂ ਪਹਿਲਾਂ ਵੀ ਬੁੱਧੂ ਜਿਹਾ ਹੀ ਫਿਰਦਾ ਸੀ ਹੁਣ ਖੰਡ ਪਾਠੀ ਬਣ ਗਿਆ, ਮਾਣ ਪਾਇਆ, ਫਿਰ ਇੱਥੇ ਹੀ ਵਾਸੇ ਨਹੀਂ ਮਹਾਰਾਜ ਇਹ ਤਾਂ ਕਥਾਵਾਚਕ ਬਣ ਗਿਆ। ਸੋ ਇਹ ਕਿੰਨਾ ਮਾਣ ਮਿਲਦਾ ਹੈ ਦੇਖਿਆ ਨਹੀਂ, ਹੁਣ ਦੇਸੋਂ ਕਥਾਵਾਚਕ ਆਉਂਦੇ ਨੇ, ਕੀਰਤਨ ਸਿੱਖਦੇ ਨੇ, ਕੀਰਤਨੀ ਰਾਗੇ, ਕਿੰਨਾ ਮਾਣ ਦਿੰਦੇ ਹੋ ਤੁਸੀਂ, ਕਿੰਨੇ ਕਿੰਨੇ ਪਦਾਰਥ ਦਿੰਦੇ ਹੋ, ਕਿੰਨੀ ਕਿੰਨੀ ਮਾਇਆ ਦਿੰਦੇ ਹਾਂ, ਨਿਹਾਲ ਕਰਕੇ ਨਿਹਾਲ ਹੋ ਕੇ ਜਾਂਦੇ ਨੇ, ਇਹ ਮਾਣ ਮਿਲਦਾ ਹੈ, ਇਹ ਵਿੱਦਿਆ ਪੜ੍ਹਿਆ। ਹਾਂਜੀ ਚਲੋ
ਸੁਣਿਆ ਲਾਗੈ ਸਹਿਜ ਧਿਆਨ।
ਹਾਂਜੀ ਨਾਮ ਦੇ ਸੁਣਨ ਕਰਕੇ ਸਹਿਜ ਜਿਹੜਾ ਸ਼ਬਦ ਹੈ ਨਾ ਚਾਰ ਅਰਥ ਲੱਗਦਾ ਹੈ। ਸਹਿਜ ਨਾਮ ਸ਼ਾਂਤੀ ਦਾ, ਸਹਿਜ ਨਾਮ ਸੁਭਾਵਿਕ ਹੀ ਸੁਤੇ ਹੀ, ਸਹਿਜ ਨਾਮ ਸਾਧਸੰਗ ਜਿਹੜਾ ਹੈ ਸਰੂਪ ਦਾ ਅਰਥ ਹੈ, ਸਹਿਜ ਨਾਮ ਗਿਆਨ ਦਾ ਅਰਥ ਹੈ, ਚਾਰ ਅਰਥ ਰੱਖਦਾ, ਚਾਰ ਹੀ ਇੱਥੇ ਢੁੱਕ ਜਾਣਗੇ। ਨਾਮ ਦਾ ਸਰਵਣ ਕਰਨੇ ਕਰਕੇ ਸਹਿਜ ਮਨ ਨੂੰ ਸ਼ਾਂਤੀ ਆ ਜਾਂਦੀ ਹੈ, ਜੇ ਸ਼ਾਂਤੀ ਆ ਗਈ ਫਿਰ ਧਿਆਨ ਵੀ ਲੱਗ ਜਾਂਦਾ ਹੈ, ਜੇ ਮਨ ਹੀ ਸ਼ਾਂਤ ਨਹੀਂ ਧਿਆਨ ਕਿੱਥੇ ਲੱਗੂ। ਸਵੇਰੇ ਲੰਗਰ 'ਚ ਵੀ ਬਾਅਦ ਪਹਿਲੇ ਕਹਿੰਦੀ ਸੇਵਾ ਕਰ ਰਹੀ ਸੀ ਵਿਚਾਰੀ, ਮੈਂ ਨੇੜੇ ਆਪਣਾ ਰੱਖਣ ਗਿਆ ਥਾਲੀ, ਕਹਿਣ ਲੱਗੇ ਜੀ ਬਾਬਾ ਜੀ ਇਉਂ ਆ ਵੀ ਜੀ ਤਾਂ ਕਰਦਾ ਪਾਠ ਕਰੀਏ ਪਰ ਮਨ ਸ਼ਾਂਤ ਨਹੀਂ ਹੈਗਾ, ਮਨ ਨੂੰ ਸ਼ਾਂਤੀ ਹੋ ਨਹੀਂ, ਮੈਨੂੰ ਬੜੀ ਚਿੰਤਾ ਲੱਗੀ ਰਹਿੰਦੀ ਹੈ, ਚਿੰਤਾ ਕਿਵੇਂ ਦੂਰ ਹੋਵੇ, ਮੈਨੂੰ ਸਟਰੈਸ ਜਿਹਾ ਹੈਗਾ, ਚਿੰਤਾ ਬਹੁਤ ਹੈ। ਚਲੋ ਜਵਾਬ ਫਿਰ ਗੁਰਬਾਣੀ ਦੁਆਰਾ ਸਾਰੀ ਜਵਾਬ ਦੇਣਾ ਸੀ, ਭਾਈ ਚਿੰਤਾ ਨਹੀਂ ਕਰਨੀ ਚੇਤੇ ਕਰਿਆ ਕਰੋ, ਚਿੰਤਾ ਨਾ ਕਰੋ ਚੇਤੇ ਕਰੋ, ਨਾ ਕਰ ਚਿੰਤਾ, ਚਿੰਤਾ ਹੈ ਕਰਤੇ, ਚਿੰਤਾ ਤਾਂ ਉਹਨੂੰ ਹੈ, ਤੁਸੀਂ ਚਿੰਤਾ ਕਿਉਂ ਕਰਨੀ ਆ, ਆਪਣਾ ਕੰਮ ਹੈ ਚਿੰਤਾ ਨਾ ਕਰੀਏ, ਕੀ ਕਰੀਏ ਚੇਤੇ ਕਰੀਏ। ਸੋ ਚਲੇ ਜੇ ਮਨ ਸ਼ਾਂਤ ਹੈ ਤਾਂ ਹੀ ਭਾਈ ਧਿਆਨ ਲੱਗਦਾ ਹੈ। ਸੋ ਨਾਮ ਦਾ ਸਰਵਣ ਕਰਨੇ ਕਰਕੇ ਸ਼ਾਂਤੀ ਆ ਜਾਂਦੀ ਹੈ ਮਨ 'ਚ, ਸਹਿਜ ਮਨ ਸ਼ਾਂਤੀ, ਸ਼ਾਂਤੀ ਆ ਗਈ ਧਿਆਨ ਲੱਗ ਗਿਆ, ਧਿਆਨ ਲੱਗ ਗਿਆ ਫਿਰ ਸਹਿਜ ਮਨ ਸੁਭਾਵਿਕ ਹੀ ਕੀ ਹੋ ਜਾਂਦਾ ਹੈ, ਸਹਿਜ ਗਿਆਨ, ਫਿਰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਗਿਆਨ ਪ੍ਰਾਪਤ ਹੋ ਗਿਆ ਫਿਰ ਰੱਬ ਦਾ ਪ੍ਰਾਪਤੀ ਹੋ ਜਾਂਦੀ ਹੈ, ਪ੍ਰਭੂ ਮਿਲ ਪੈਂਦਾ। ਚਲੋ
ਨਾਨਕ ਭਗਤ ਸਦਾ ਵਿਗਾਸ।
ਸੁਮਾਰ ਜੀ ਕਹਿੰਦੇ ਭਾਈ ਭਗਤ ਜਿਹੜੇ ਨੇ ਰੱਬ ਦੇ ਨਾਮ ਦੇ ਸਰਵਣ ਕਰਨ ਵਾਲੇ ਐਸਾ ਜਿਹੜੇ ਨੇ ਉਹਨਾਂ ਨੂੰ ਐ ਸਿੱਧੋ ਸਦਾ ਹੀ ਵਿਗਾਸ ਬਣਿਆ ਰਹਿੰਦਾ, ਆਨੰਦ ਬਣਿਆ ਰਹਿੰਦਾ, ਨਿਤ ਆਨੰਦ ਦੇ ਵਿੱਚ ਰਹਿੰਦੇ ਨੇ, ਆਨੰਦ ਦੇ ਸਮੁੰਦਰ 'ਚ ਗੋਤੇ ਲਾਉਂਦੇ ਨੇ, ਕਦੇ ਮੁੱਕਦਾ ਹੀ ਨਹੀਂ ਉਹ। ਚਲੋ
ਸੁਣਿਆ ਦੁੱਖ ਪਾਪ ਕਾ ਨਾਸ।
ਹਾਂ ਨਾਮ ਦੇ ਸਰਵਣ ਕਰਨੇ ਕਰਕੇ ਸਾਰੇ ਪਾਪਾਂ ਦਾ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਜੀ।
ਸੁਣਿਆ ਸਰਾ ਗੁਣ ਕੈ ਗਾਓ।
ਸੋਹਣਾ ਤੇ ਵਿਸਰਾਮ ਕਰੋ ਜੀ। ਸੁਣਿਆ
ਸੁਣਿਆ
ਸਰਾ ਗੁਣਾ ਕੇ ਗਾ, ਨਾਮ ਦੇ ਸੁਣਨੇ ਕਰਕੇ ਨਾ ਇਹਦੇ ਕਈ ਅਰਥ ਨੇ ਸਾਰੇ ਸੁਣੀ ਚੱਲਿਓ। ਸਰਾ ਨਾਮ ਤੀਰ ਦਾ, ਗੁਣਾ ਨਾਮ ਹੁੰਦਾ ਜਿਹੜਾ ਤੀਰ ਦਾ, ਆਪਾਂ ਚਿੱਲਾ ਨਹੀਂ ਚੜਾਉਂਦੇ ਤੀਰ ਮਾਰਨ ਵੇਲੇ ਖਿੱਚਦੇ ਨਿਸ਼ਾਨਾ, ਅਤੇ ਗਾਹ ਨਾਮ ਹੈ ਜਿੱਥੇ ਉਹ ਧਨੁੱਖ ਦੇ ਉੱਤੇ ਆਪਾਂ ਹੱਥ ਪਾਉਂਦੇ ਹਾਂ, ਮੁੱਠੀ ਪਾਉਂਦੇ ਹਾਂ ਨਾ ਖਿੱਚਦੇ ਹਾਂ, ਅਤੇ ਦੂਜਾ ਹੱਥ ਧਨੁੱਖ ਦੇ ਉੱਪਰਲੇ ਪਾਸੇ ਇੱਕ ਤਾਰ ਨੂੰ ਖਿੱਚਦੇ ਹਾਂ ਨਾ, ਇੱਕ ਜਿੱਥੇ ਮੁੱਠੀ ਨਾਲ ਉਹਦਾ ਵਿਚਾਰਲਾ ਹਿੱਸਾ ਫੜਦੇ ਹਾਂ, ਅਤੇ ਤੀਰ ਦਾ ਉੱਪਰਲਾ ਧਨੁੱਖ ਦਾ ਉਹਨੂੰ ਗਾਹ ਕਹਿੰਦੇ ਨੇ। ਨਾਮ ਦਾ ਸਰਵਣ ਕਰਕੇ ਹੀ ਪਤਾ ਲੱਗਦਾ ਵੀ ਆ ਤੀਰ ਦਾ ਚਿੱਲਾ ਕਿਵੇਂ ਚੜ੍ਹਾਉਣਾ, ਕਿਵੇਂ ਇਹਨੂੰ ਤੀਰ ਨੂੰ ਮਾਰਨਾ, ਤੀਰ ਵਿੱਦਿਆ ਸ਼ਸਤਰ ਵਿੱਦਿਆ ਦਾ ਪਤਾ ਲੱਗਦਾ ਸੁਣਨੇ ਕਰਕੇ। ਜੇ ਕੋਈ ਉਸਤਾਦ ਦੱਸਦਾ ਨਾ ਤਦੇ ਪਤਾ ਲੱਗੂ ਵੀ ਇੱਦਾਂ ਤੀਰ ਦਾ ਨਿਸ਼ਾਨਾ ਮਾਰਨਾ, ਇਹ ਖਰੀ ਅਰਥ ਹੋ ਗਏ। ਦੂਜੇ ਅਰਥ ਸੁਣਿਆ ਨਾਮ ਦਾ ਸਰਵਣ ਕਰਨੇ ਕਰਕੇ ਹੀ ਸਰਾ ਜਿਹੜਾ ਸੀ ਅਤੇ ਗਾ ਅਤੇ ਗੁਣ, ਸਰਾ ਨਾਮ ਸਮੁੰਦਰ ਦਾ, ਹਾਂਜੀ ਜਾਂ ਪਹਿਲਾਂ ਤੀਰ ਦੇ ਮੁਤਾਬਕ ਅਰਥ ਕਰ ਲਓ। ਤੀਰ ਕਿਹੜੇ ਭਾਈ, ਨਾਮ ਦੇ ਸਰਵਣ ਕਰਨੇ ਕਰਕੇ ਪ੍ਰੇਮ ਰੂਪੀ ਤੀਰ, ਅਤੇ ਨਿਸ਼ਚਾ ਰੂਪੀ ਜਿਹੜਾ ਸੀ ਚਿੱਲਾ, ਅਤੇ ਗਾਹ ਜਿਹੜਾ ਸੀ ਇਸਤਤ ਹੋ ਜਾਣਾ ਨਿਸ਼ਚੇ ਦੁਆਰਾ ਪ੍ਰੇਮ ਕਰਕੇ, ਜਿਹੜਾ ਭਾਈ ਉਹਦੇ ਵਿੱਚ ਇਸਤਤ ਹੋ ਜਾਣਾ ਇਹ ਨਾਮ ਦੇ ਸਰਵਣ ਕਰਕੇ ਹੀ ਹੁੰਦਾ। ਇਸੇ ਤਰ੍ਹਾਂ ਸਰਾ ਨਾਮ ਸਾਧਸੰਗ ਜੀ ਸਮੁੰਦਰ ਦਾ ਵੀ ਹੈ, ਨਾਮ ਦੇ ਸਰਵਣ ਕਰਨੇ ਕਰਕੇ। ਆ ਜਿਹੜਾ ਗਾਹ ਮੈਨੂੰ ਡੂੰਘਾ ਕਿਤਨਾ ਸਮੁੰਦਰ ਹੈ, ਹਾਂਜੀ ਇਹਦਾ ਭਾਈ ਪਤਾ ਲੱਗ ਜਾਂਦਾ ਹੈ, ਉਹਨੂੰ ਉਹਦਾ ਗਾਹ ਥਾਹ ਪਾ ਲੈਂਦਾ ਹੈ। ਜਾਂ ਸਰਾ ਨਾਮ ਸਮੁੰਦਰ ਗੁਣਾਂ ਦੇ ਸਮੁੰਦਰ ਬਣ ਜਾਂਦਾ ਹੈ। ਸਰਾ ਗੁਣਾ ਗੁਣਾਂ ਦੇ ਸਮੁੰਦਰ ਬਣ ਕੇ ਸਾਧ ਸਿੰਘ ਜੀ ਗਾਹ ਜਿਹੜਾ ਹੈ ਉਹਨੂੰ ਗ੍ਰਹਿਣ ਕਰ ਲੈਂਦਾ ਪਰਮੇਸ਼ਰ ਨੂੰ। ਗਾਹ ਨਾਮ ਗ੍ਰਹਿਣ ਦਾ ਵੀ ਹੈ, ਪ੍ਰਭੂ ਨੂੰ ਗ੍ਰਹਿਣ ਕਰ ਲੈਂਦਾ, ਗਾਹ ਨਾਮ ਨੂੰ ਪ੍ਰਾਪਤ ਕਰ ਲੈਂਦਾ। ਸੋ ਇਹਦੇ ਅਰਥ ਨੇ। ਅੱਗੇ
ਸੁਣਿਆ ਸੇਖ ਪੀਰ ਪਾਤਸ਼ਾਹ,
ਸੁਣਿਆ ਤੇ ਵਿਸ਼ਰਾਮ ਕਰਿਆ ਅਖਰ ਸਾਹਿਬ, ਸੁਣਿਆ ਹੈ ਸੇਖ ਪੀਰ ਪਾਤਸ਼ਾਹ, ਨਾਮ ਦੇ ਸਲਮਨ ਕਰਕੇ ਹੀ ਸਤਸੰਗ 'ਚ ਪਤਾ ਲੱਗਿਆ ਸੇਖ ਹੈ ਕੋਈ। ਸੇਖ ਹੁੰਦਾ ਮੁਸਲਮਾਨਾਂ ਦੇ 72 ਫਿਰਕੇ ਨੇ, ਇਹ ਵੀ ਅਰਬੀ ਦਾ ਸ਼ਬਦ ਹੈ, ਜਿਨ੍ਹਾਂ ਵਿੱਚ ਇਹ ਸਤਿਕਾਰਯੋਗ ਇੱਕ ਫਿਰਕਾ ਉਹਨਾਂ ਦਾ ਸੇਖ, ਜਿਵੇਂ ਸੇਖ ਫਰੀਦ ਜੀ ਉਸ ਫਿਰਕੇ 'ਚੋਂ ਹੋਏ ਹੈ ਜੀ। ਸੋ ਇਹ ਸੇਖ ਉਹਨਾਂ ਨਾਲ ਲੱਗ ਜਾਂਦਾ ਹੈ। ਸੇਖ ਸਤਿਕਾਰਯੋਗ ਉਹਨਾਂ ਦਾ ਇਹ ਇੱਕ ਪਦਵੀ ਵੀ ਹੈ ਮੁਸਲਮਾਨਾਂ ਵਿੱਚ। ਅਤੇ ਪੀਰ ਦਾ ਅਰਥ ਪਹਿਲਾਂ ਤੁਸੀਂ ਕਰੇ ਲਏ ਨੇ, ਪਾਤਸ਼ਾਹ ਜਿਹੜਾ ਰਾਜਾ, ਜਿਸ ਕਰਕੇ ਨਾਮ ਦਾ ਸਰਵਣ ਕਰਨੇ ਕਰਕੇ ਹੀ ਭਾਈ ਕੋਈ ਜਿਹੜਾ ਸੇਖ ਪਦਵੀ ਨੂੰ ਪਹੁੰਚਦਾ, ਪੀਰ ਹੁੰਦਾ, ਪਾਤਸ਼ਾਹ ਅਤੇ ਪਾਤਸ਼ਾਹ ਬਣਦਾ।
ਸੁਣਿਆ ਆਂਦੇ ਪਾਵੇ ਰਾਓ,
ਪਾਵਹਿ ਪੜ੍ਹਨ ਪੜ੍ਹੋ ਸਾਰੀ, ਸੁਣਿਆ
ਆਂਦੇ
ਪਾਵਹਿ,
ਆਂਦੇ ਪਾਵਹਿ,
ਪਾਵਹਿ
ਪਾਵਹਿ,
ਹਾਂ ਪਾਵਹਿ ਨਾਲ ਨਹੀਂ ਸਰਨਾ, ਪਾਵਾ ਤਾਂ ਪੱਪੇ ਨੂੰ ਕਹਿਣਾ, ਵਾਹਵੇ ਨੂੰ ਦਲਾਵਾਂ ਪਾਵਾ ਹੈ, ਪਰ ਇੱਥੇ ਲਿਖਿਆ ਕਿਵੇਂ ਹੈ, ਹਾਹੇ ਨੂੰ ਸਿਹਾਰੀ ਹੈ। ਦੋ ਮਿੰਟ ਰੁਕੋ, ਪੱਪਾ ਕੰਨੇ ਸ਼ਾਇਦ ਛੱਡ ਦਿਓ ਹਾਲੇ ਪਹਿਲਾਂ, ਵਾਹਵਾ ਹੈ ਨੂੰ ਸਿਹਾਰੀ ਕਲਾ ਬੋਲੋ, ਕੀ ਬੋਲੋਗੇ, ਵਹਿ, ਅਤੇ ਪੱਪਾ ਨਾਲ ਲਾ ਦਿਓ ਕੰਨੇ ਨਾਲ, ਪਾ ਵਹਿ, ਅਤੇ ਅੱਗੇ ਰੋਜ਼ ਪੜ੍ਹਦੇ ਹਾਂ ਪਾਵੈ, ਪਾ ਵਹਿ, ਨਾਮ ਦਾ ਸਰਵਣ ਕਰਨੇ ਕਰਕੇ ਜਿਹੜੇ ਅੰਨੇ ਵੀ ਨੇ ਨਾ ਭਾਈ, ਉਹ ਰਾਹ ਪ੍ਰਾਪਤ ਉਹਨਾਂ ਨੂੰ ਹੁੰਦਾ। ਅੰਨਾ ਕੋਈ ਤੁਰਿਆ ਹੁੰਦਾ ਵਿਚਾਰੂ ਨਹੀਂ ਨਾ ਰਾਹ ਦਿੰਦਾ, ਅੱਖਾਂ ਤੋਂ ਅੰਨਾ, ਉਹ ਜਦੋਂ ਕੋਈ ਰਾਹ ਦੱਸਦਾ ਸੁਣ ਕੇ ਰਾਹ ਪੈ ਜਾਂਦਾ, ਜਿਹੜਾ ਸੰਜਾਖਾ ਖੜ੍ਹਾ ਉਹ ਦੱਸਦਾ, ਉਹ ਨਹੀਂ ਤੂੰ ਗਲਤ ਪਾਸੇ ਜਾਣਾ, ਇੱਧਰ ਨੂੰ ਆ, ਸੱਜੇ ਨੂੰ ਹੋ, ਖੱਬੇ ਨੂੰ ਹੋ, ਉਹ ਰਾਹ ਨੂੰ ਸੁਣ ਕੇ ਪਤਾ ਲੱਗ ਜਾਂਦਾ ਇਹਨਾਂ ਨੂੰ ਵੀ। ਜਾਂ ਦੂਜਾ ਅਰਥ ਭਾਈ ਅੰਤਰੀ ਅਰਥ, ਸੁਣਿਆ ਹੈ ਨਾਮ ਦਾ ਸਰਵਣ ਕਰਨੇ ਕਰਕੇ ਜਿਹੜੇ ਭਾਈ ਹਿਰਦੇ ਦੇ ਅੰਨੇ ਨੇ, ਇੱਕ ਤਾਂ ਅੱਖਾਂ ਦੇ ਅੰਨੇ ਹੁੰਦੇ ਆ ਨਾ, ਇੱਕ ਹਿਆਓ ਦੇ ਅੰਨੇ ਹੈ, ਹਿਰਦੇ ਦੇ ਅੰਨੇ ਹੈ, ਕੋਈ ਗਿਆਨ ਹੀ ਨਹੀਂ, ਕੋਈ ਸੋਝੀ ਹੋਈ ਨਹੀਂ, ਜੀਵਨ ਦੀ ਪਸ਼ੂ ਬਿਰਤੀ ਹੈ। ਐਸੇ ਜਿਹੜੇ ਅੰਨੇ ਨੇ, ਪਾਵਹਿ ਰਾਹ,
ਪਾਵਹਿ ਰਾਹ,
ਉਹ ਭਾਈ ਭਗਤੀ ਵਾਲੇ ਰਾਹ 'ਤੇ ਤੁਰ ਪੈਂਦੇ ਨੇ, ਪਰਮਾਰਥ ਦੇ ਰਾਹ 'ਤੇ ਤੁਰ ਪੈਂਦੇ ਨੇ ਨਾਮ ਦਾ ਸਰਵਣ ਕਰਨੇ ਕਰਕੇ। ਤੁਸੀਂ ਅੱਜ ਇੰਨੇ ਅਰਥ ਸਰਵਣ ਕਰੇ ਨੇ, ਜ਼ਰੂਰ ਮਨ ਵਿੱਚ ਬਿਰਤੀ ਆ ਗਿਆ ਵੀ ਐਵੇਂ ਇੰਨੀ ਜ਼ਿੰਦਗੀ ਦਾ ਇੰਨਾ ਸਮਾਂ ਵੀ ਲੰਘਾ ਦਿੱਤਾ, ਰਾਹ ਪੈ ਚੱਲਿਓ ਨਾ। ਜੇ ਸੁਣਿਆ ਜਾ ਕੇ ਅਰਥ ਤਾਂ ਹੀ ਪਤਾ ਲੱਗਿਆ ਨਾ। ਸੋ ਇਸ ਕਰਕੇ ਨਾਮ ਦਾ ਮਹਾਤਮ ਸੁਣ ਕੇ ਰਾਹ ਪੈ ਜਾਂਦੇ ਨੇ, ਪੁੱਠਾ ਰਾਹ ਛੱਡ ਦਿੰਦੇ ਨੇ, ਭਗਤੀ ਮਾਰਗ ਨੂੰ ਤੁਰ ਪੈਂਦੇ ਨੇ, ਸੰਸਾਰਿਕ ਰਾਹ ਦਾ ਤਿਆਗ ਹੋ ਜਾਂਦਾ। ਅੱਗੇ
ਸੁਣਿਆ ਹਾਥ,
ਸੁਣਿਆ
ਸੁਣਿਆ ਹਾਥ ਹੋਵੇ
ਹੋਵੇ
ਹੋਵੇ ਅਸਗਾਓ,
ਆ ਬਾਵੇ ਉੱਤੇ ਕੀ ਲੱਗਿਆ ਹੋਏ ਨੇ ਜੀ, ਦੁਲਾਵਾਂ, ਹਾਹੇ ਨੂੰ ਕੀ ਹੈ
ਹੋੜਾ,
ਹੋ ਬਾਵੇਂ ਦੁਲਾਵਾਂ, ਹੋ ਵੈ
ਸੁਣਿਆ,
ਅੱਗੇ ਪੜ੍ਹਦੇ ਹੋਵੇ, ਸੁਣੇ ਸੁਣੀਐ ਹੋਵੇ, ਇਉਂ ਪੜ੍ਹੀ ਸੁਣੀਏ ਹੀ ਪੜ੍ਹੀ ਜਾਂਦੇ, ਹੋਵੇ ਪੜ੍ਹੀ ਜਾਂਦੇ। ਸੋ ਸੁਣਿਆ ਹਾਥ ਹੋਵੇ ਅਸਗਾਹੋ,
ਹਾਥ ਹੋਵੇ ਅਸਗਾਹੋ,
ਸੋ ਅਸਗਾਹੋ ਨਾਮ ਸਮੁੰਦਰ ਦਾ, ਨਾਮ ਦਾ ਸਰਵਣ ਕਰਨੇ ਕਰਕੇ ਸਮੁੰਦਰ ਵੀ ਜਿਹੜਾ ਹੱਥ ਵਿੱਚ ਆ ਜਾਂਦਾ, ਮੁੱਠੀ 'ਚ ਆ ਜਾਂਦਾ ਨਾਮ ਦਾ ਸਰਵਣ ਕਰਨੇ ਕਰਕੇ। ਇੰਨਾ ਮਹਾਤਮ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਸੋ ਸਮੁੰਦਰ ਦੇ ਉੱਤੇ ਧਰਤੀ ਵਾਂਗੂ ਤੁਰਦੇ ਨਹੀਂ ਫਿਰੇ ਰਹੇ, ਨਾਮ ਦਾ ਮਹਾਤਮ ਸੀ। ਕਹਿਣਾ ਮਰਦਾਨਿਆ ਤੁਰਿਆ, ਮਹਾਰਾਜ ਕਿੱਥੇ ਤੁਰਾਂਗੇ, ਤਾਂ ਸਮੁੰਦਰ ਹੈ, ਸਾਧੂ ਕਹਿੰਦੇ ਸਤਨਾਮ ਕਹਿ ਕੇ ਪਿੱਛੇ ਪਿੱਛੇ ਆਈ ਚੱਲ। ਸੋ ਸਮੁੰਦਰ ਦੇ ਉੱਤੇ ਇਉਂ ਤੁਰਦੇ ਰਹੇ ਜਿਵੇਂ ਧਰਤੀ 'ਤੇ, ਨਾਮ ਦਾ ਮਹਾਤਮ ਸੀ, ਸ਼ਕਤੀ ਸੀ। ਸੋ ਮਹਾਰਾਜ ਨੇ ਕਿਹਾ ਸੀ ਵਾਹਿਗੁਰੂ ਵਾਹਿਗੁਰੂ ਕਹੀ ਜਾਈ, ਪਿੱਛੇ ਪਿੱਛੇ ਤੁਰਿਆ ਤੁਰ ਠੀਕ ਤੁਰਿਆ ਆਵੇਗਾ ਵਾਹਿਗੁਰੂ ਦਾ। ਮਹਾਰਾਜ ਜੀ ਲਾਗੇ ਕੰਨ ਓਂ ਸੋਂਗ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ, ਰੀਸ ਵਿੱਚ ਇਹਨੇ ਵੀ ਕਰ ਦਿੱਤਾ, ਡੁੱਬ ਚੱਲਿਆ। ਮਹਾਰਾਜ ਬਚਾਇਆ ਬਚਾਓ, ਮੈਂ ਡੁੱਬ ਚੱਲਿਆ, ਅਤੇ ਤੈਨੂੰ ਕਿਹਨੇ ਕਿਹਾ ਸੀ ਵੀ ਜਿਹੜਾ ਸੀ ਤੈਨੂੰ ਜੋ ਮੰਤਰ ਦੱਸਿਆ ਉਹੀ ਕਰਨਾ। ਅਤੇ ਇਉਂ ਸਤਸੰਗ ਨਾਮ ਦਾ ਸਰਵਣ ਕਰਨ ਦਾ ਇੰਨਾ ਮਹੱਤਵ ਹੈ। ਸੋ ਇੱਕ ਵਾਰੀ ਦੀ ਤੁਸੀਂ ਆ ਪਿੱਛੇ ਜੋ ਬਾਬਾ ਵੀਰ ਸਿੰਘ ਜੀ ਔਰੰਗਾਬਾਦੀਆ ਹੋਏ ਨੇ, ਬਹੁਤ ਵੱਡੇ ਮਹਾਂਪੁਰਖ ਹੋਏ ਨੇ, ਸੋ ਜਿਨ੍ਹਾਂ ਨੇ ਬਾਬਾ ਸਾਹਿਬ ਸਿੰਘ ਉਹਨਾਂ ਸਾਹਿਬ ਵਾਲਿਆਂ ਦੇ ਪਾਸੋਂ ਅੰਮ੍ਰਿਤ ਛਕਿਆ ਸੀ, ਬਾਬਾ ਵੀਰ ਸਿੰਘ ਰੰਗਾਵਾਦੀਆਂ ਨੇ ਉਹਨਾਂ ਤੋਂ ਅੰਮ੍ਰਿਤ ਛਕਿਆ ਸੀ, ਅੰਮ੍ਰਿਤ ਛਕਿਆ। ਮਹਾਰਾਜਾ ਜਿਹੜਾ ਸੀ ਰਣਜੀਤ ਸਿੰਘ ਰਾਜਾ, ਉਹਦੇ ਦੋਵੇਂ ਜਰਨੈਲ ਅਕਾਲੀ ਫੂਲਾ ਸਿੰਘ ਅਤੇ ਜਿਹੜਾ ਹਰੀ ਸਿੰਘ ਨਲੂਆ ਅਟਕ ਦਰਿਆ ਦੇ ਪਰਲੇ ਪਾਸੇ ਯੁੱਧ ਕਰਦੇ ਉਹ ਸ਼ਹੀਦ ਹੋ ਗਏ। ਰਾਜੇ ਨੂੰ ਮਹਾਰਾਜ ਨੂੰ ਪਤਾ ਲੱਗਿਆ ਵੀ ਮੇਰੇ ਦੋਵੇਂ ਜਿਹੜੇ ਜਰਨੈਲ ਸੀ ਸ਼ਹੀਦ ਹੋ ਚੁੱਕੇ ਨੇ, ਅਤੇ ਵੀਰ ਰਸ ਵਿੱਚ ਆਇਆ ਮੈਂ ਦੁਸ਼ਮਣ ਦਾ ਸਾਹਮਣਾ ਕਰਾਂ, ਜਾ ਕੇ ਲੜਾਈ ਕਰਾਂ ਉਹਨਾਂ ਦੇ ਨਾਲ, ਫੌਜਾਂ ਲੈ ਕੇ ਚੜ੍ਹਾਈ ਕਰਕੇ ਮਹਾਰਾਜਾ ਰਣਜੀਤ ਸਿੰਘ ਆਪ ਚੱਲਿਆ। ਰਸਤੇ 'ਤੇ ਅਟਕ ਦਰਿਆ ਆ ਗਿਆ, ਅਟਕਦਾ ਇਸੇ ਕਰਕੇ ਪਿਆ ਸੀ, ਕਦੇ ਅਟਕਿਆ ਨਹੀਂ ਸੀ ਇਹ, ਤਾਂ ਨਾਂ ਪੈ ਗਿਆ ਅਟਕ, ਰੁਕਿਆ ਨਹੀਂ ਕਦੇ ਕਿਸੇ ਦੇ ਕਹੇ 'ਤੇ। ਬਾਬਾ ਵੀਰ ਸਿੰਘ ਰੰਗਾਵਾਦੀਏ ਨਾਲ ਨੇ ਹਾਥੀ 'ਤੇ ਫੌਜ ਦੇ ਵਿੱਚ, ਕਹਿ ਅਫਸੋਸ ਵਿੱਚ ਖੜ੍ਹਾ, ਹੁਣ ਮੈਂ ਕੀ ਕਰਾਂ, ਮੇਰਾ ਲੂਣ ਨੂੰ ਖੰਡਾ ਹੋ ਖੜ੍ਹਾ ਹੋ ਰਿਹਾ, ਮੇਰਾ ਖੂਨ ਖੋਲ ਰਿਹਾ, ਮੈਂ ਦੁਸ਼ਮਣਾਂ ਜਾ ਕੇ ਟੱਕਰ ਲੈਣੀ ਸੀ, ਆਹ ਦਰਿਆ ਮੇਰੇ ਲਈ ਰੋਕ ਕੇ ਖੜ੍ਹਾ ਹੋਇਆ, ਮੈਨੂੰ ਅੱਗੇ ਨਹੀਂ ਲੰਘਣ ਦੇ ਰਿਹਾ, ਚਿੰਤਾ ਵਿੱਚ ਹੈ, ਫਿਕਰ 'ਚ ਹੈ। ਅਤੇ ਬਾਬਾ ਵੀਰ ਸਿੰਘ ਜੀ ਨੇ ਪੁੱਛਿਆ, ਮਹਾਰਾਜਾ ਕੀ ਗੱਲ, ਫਿਕਰ ਵਿੱਚ ਕੀ ਹੈ, ਚਿੰਤਾ ਕੀ ਹੈ ਜੀ, ਕੀ ਕਰਾਂ, ਰੋਕੀ ਖੜ੍ਹਾ, ਮੇਰਾ ਰਸਤਾ ਹੈ ਦਰਿਆ, ਬਹੁਤ ਭਰ ਕੇ ਚੱਲ ਰਿਹਾ, ਲੰਘਣ ਨਹੀਂ ਦੇ ਰਿਹਾ। ਬਾਬਾ ਵੀਰ ਸਿੰਘ ਜੀ ਕਹਿਣ ਲੱਗੇ, ਸੁਣਿਆ ਹੱਥ ਹੋਵੇ ਸਗਾ, ਕਦੇ ਸੁਣਿਆ ਨਹੀਂ ਬਾਣੀ ਵਿੱਚ, ਮੈਂ ਸੁਣਿਆ ਤਾਂ ਹੈ ਵੀ ਸਮੁੰਦਰ ਹਾਂ ਮੁੱਠੀ ਜਿੰਨਾ ਹੋ ਜਾਂਦਾ ਹੈ। ਅਤੇ ਵੀਰ ਸਿੰਘ ਜੀ ਕਹਿਣ ਲੱਗੇ, ਆ ਕੀ ਆ ਦਰਿਆ ਨਹੀਂ ਰੁਕੇਗਾ, ਆ ਹੁਣੇ ਅਸੀਂ ਮੂਹਰੇ, ਤੁਸੀਂ ਆਵੋ ਪਿੱਛੇ, ਆਪਣਾ ਹਾਥੀ ਮੂਹਰੇ ਕੀਤਾ, ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ, ਨਾਲ ਇਹ ਪੰਕਤੀ ਪੜ੍ਹਦੇ ਚਲੇ ਗਏ। ਸਾਧ ਅਟਕ ਦਰਿਆ ਜਿਹੜਾ ਸੀ ਰੁਕਣਾ ਪਿਆ, ਉਹਨੂੰ ਅੱਧਾ ਉੱਧਰ ਹੋ ਗਿਆ, ਅੱਧਾ ਉੱਧਰ ਹੋ ਗਿਆ, ਹਾਥੀ ਮੂਹਰੇ ਲੰਘਾ ਕੇ ਸਾਰੀਆਂ ਫੌਜਾਂ ਪਾਰ ਕਰ ਦਿੱਤੀਆਂ ਨੇ। ਕੁਝ ਕੁ ਦਸਤਾ ਜਿਹੜਾ ਸੀ ਮੁਸਲਮਾਨਾਂ, ਮੁਸਲਮਾਨ ਫੌਜ ਵੀ ਉਹਨਾਂ ਨਾਲ ਸੀਗੀ ਸੀ, ਉਹ ਵੀ ਉਹਨੇ ਭਰਤੀ ਕੀਤੇ ਹੋਏ ਸੀ, ਉਹਨਾਂ ਨੂੰ ਬਾਣੀ 'ਤੇ ਭਰੋਸਾ ਨਹੀਂ ਸੀ, ਅਤੇ ਉਹਨਾਂ ਨੂੰ ਬੇਵਿਸ਼ਵਾਸ ਸੀ, ਜਦੋਂ ਉਹ ਮਗਰੋਂ ਲੰਘਣ ਲੱਗੇ ਸਾਰੇ ਰੁੜ ਗਏ, ਦਰਿਆ ਫਿਰ ਭਰ ਗਿਆ, ਕਿਉਂ ਭਰੋਸਾ ਤੋਂ ਰਹਿਣ ਖਾਲੀ ਹੋ ਗਏ। ਸੋ ਇਸ ਕਰਕੇ ਸਾਧ ਸੰਗਤ ਨਾਮ ਦੇ ਸਰਵਣ ਦੀ ਇੰਨੀ ਸ਼ਕਤੀ ਹੈ, ਦਰਿਆ ਵੀ ਰਾਹ ਦੇ ਦਿੰਦੇ ਨੇ, ਬਹੁਤ ਇੱਦਾਂ ਦੀਆਂ ਕਥਾਵਾਂ ਨੇ। ਹਾਂਜੀ ਚਲੋ ਜੀ।
ਨਾਨਕ ਭਗਤਾ ਸਦਾ ਵਿਕਾਸ।
ਹਾਂ, ਭਗਤਾਂ ਨੂੰ ਸਦਾ ਹੀ ਭਾਈ ਵਿਕਾਸ ਆਨੰਦ ਰਹਿੰਦਾ, ਖੇੜਾ ਰਹਿੰਦਾ। ਇਹਦੇ 'ਤੇ ਹੋਰ ਵੀ ਇੱਕ ਬੜੀ ਸੋਹਣੀ ਕਥਾ ਹੈ, ਜਿਹੜਾ ਕਿ ਸਮੁੰਦਰ ਪਾਰ ਹੋ ਜਾਂਦਾ ਹੈ। ਇੱਕ ਨਾ ਗੁਜਰੀ ਤਾਂ ਜਾਣਦੇ ਹੋ ਤੁਸੀਂ ਕੀ ਹੁੰਦੀ ਹੈ, ਕੀ ਹੁੰਦੀ ਹੈ ਗੁਜਰੀ, ਜਿਹੜਾ ਦੁੱਧ ਦਾ ਕੰਮ ਕਰਦੀ ਪਿੰਡਾਂ ਵਿੱਚ, ਦੁੱਧ ਵੇਚਦੇ, ਗੁੱਜਰ ਆਮ ਦੁੱਧਾਂ ਦਾ ਕੰਮ ਕਰਦੀ ਸੀ। ਇੱਕ ਗੁਜਰੀ ਸੀ, ਉਹ ਰੋਜ਼ ਆਪਣਾ ਦੁੱਧ ਲੈ ਕੇ ਸ਼ਹਿਰ 'ਚ ਵੇਚ ਕੇ ਗੁਜ਼ਾਰਾ ਕਰਦੀ ਸੀ। ਅੱਜ ਕੀ ਹੋਇਆ, ਧਿਆਨ ਨਾਲ ਸੁਣਿਓ, ਹੁਣ 5 ਮਿੰਟ ਦੀ ਉਹ ਗੱਲ ਹੈ, ਛੁੱਟੀ ਹੋਣ ਲੱਗੀ, ਆਖਰੀ ਪੰਕਤੀ ਹੈ ਇਹ। ਅਤੇ ਉਹ ਗੁਜਰੀ ਜਿਹੜੀ ਸੀ, ਅੱਜ ਦੁੱਧ ਵੇਚਣ ਆਈ ਹੈ ਤਾਂ ਮੀਂਹ ਬਹੁਤ ਵਰਨ ਲੱਗ ਗਿਆ, ਮੀਂਹ ਵਰਨ ਕਰਕੇ ਇੱਕ ਕਿਸੇ ਦੇ ਮਕਾਨ ਦਾ ਵਰਾਂਡਾ ਜਿਹਾ ਬਣਿਆ ਸੀ, ਉੱਥੇ ਜਿਹੜਾ ਸੀ ਰੁਕ ਗਈ, ਵਰਾਂਡੇ ਥੱਲੇ ਆਪਣੇ ਆਪ ਨੂੰ ਮੀਂਹ ਤੋਂ ਬਚਾਇਆ। ਤਾਂ ਕੀ ਹੋਇਆ, ਉੱਥੇ ਰੁਕੀ ਹੋਈ, ਉੱਪਰ ਕਥਾ ਹੋ ਰਹੀ ਸੀ, ਜਿਹਦਾ ਮਕਾਨ ਸੀ, ਕਥਾ ਹੋ ਰਹੀ ਸੀ, ਤਾਂ ਉਹ ਕਿਸੇ ਨੇ ਆ ਕੇ ਦੇਖਿਆ ਜੀ ਇੱਕ ਹੇਠਾਂ ਵੀ ਬੀਬੀ ਖੜ੍ਹੀ ਹੈ, ਕਥਾ ਵਾਲਾ ਕਹਿੰਦਾ ਕਿ ਉਹਨੂੰ ਉੱਪਰ ਆ ਜਾਵੇ, ਕਥਾ ਸੁਣ ਲਵੇ। ਉਹ ਉੱਪਰ ਚੱਲ ਗਈ, ਕਥਾ ਸਰਵਣ ਕੀਤੀ। ਉਦੋਂ ਕੁਦਰਤੀ ਪ੍ਰਕਰਨ ਇਹੀ ਚੱਲ ਰਿਹਾ ਸੀ, ਨਾਮ ਦਾ, ਨਾਮ ਦੇ ਸਰਵਣ ਕਰਦੇ ਆ, ਕਥਾ ਦੇ ਵਿੱਚ ਇਹੀ ਕਥਾ ਚੱਲ ਰਹੀ ਸੀ ਕਿ ਜੇ ਕੋਈ ਨਾਮ ਦਾ ਸਰਵਣ ਕਰੇ, ਭਾਈ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ, ਕਥਾ ਦਾ ਪ੍ਰਕਰਨ ਸੀ। ਚਲੋ ਕਥਾ ਉਹਨੇ ਸੁਣੀ, ਦ੍ਰਿੜ ਹੋ ਗਈ ਸੁਣਦਿਆਂ ਸਾਰ, ਜਿਹੜਾ ਪੰਡਿਤ ਕਥਾ ਕਰਦਾ ਸੀ ਅਤੇ ਉਹ ਵੀ ਭਾਈ ਜਿਹੜਾ ਸੀ ਆਪਣੇ ਬਦਵਤਾ ਮੁਤਾਬਕ ਕਥਾ ਕਰੀ ਜਾ ਰਿਹਾ, ਇਹ ਪਰ ਪ੍ਰਪੱਕ ਹੋ ਗਈ, ਪੰਡਿਤ ਪ੍ਰਪੱਕ ਨਹੀਂ ਸੀ, ਕਥਾ ਹੀ ਕਰਦਾ ਸੀ, ਕਥਨੀ ਦਾ ਹੀ ਕਥਾਗਰ ਸੀ, ਇਕੱਲਾ ਪ੍ਰਪੱਕ ਹੈ ਨਹੀਂ ਸੀ। ਰਹੁ ਵਿਚਾਰ, ਉਹਨੇ ਦੁੱਧ ਵੇਚਿਆ, ਵੇਚ ਕਰਕੇ ਮੀਂਹ ਹਟਿਆ, ਜਦੋਂ ਗਈ ਅੱਗੇ ਜਿਹੜੇ ਰਾਹ ਲੰਘਦੀ ਸੀ ਨਾ, ਉਹ ਨਦੀ ਪਾਰ ਕਰਕੇ ਆਉਂਦੀ, ਪੁਲ ਵੀ ਲੱਗਿਆ ਸੀ, ਪੁਲ 'ਤੇ ਆ ਜਾਂਦੀ ਸੀ, ਉਹ ਜਦੋਂ ਨਦੀ ਦੇ ਕੰਢੇ 'ਤੇ ਆਈ, ਆਖਣ ਲੱਗੀ ਅੱਜ ਮੈਂ ਕਥਾ ਸੁਣੀ ਸੀ ਵੀ ਪਰਮੇਸ਼ੁਰ ਦਾ ਨਾਮ ਜਿਹੜਾ ਕੋਈ ਸੁਣੇ ਤਾਂ ਸੰਸਾਰ ਸਮੁੰਦਰ ਪਾਰ ਕਰਾ ਦਿੰਦਾ, ਆਹ ਛੋਟੀ ਜਿਹੀ ਨਦੀ ਨਹੀਂ ਪਾਰ ਕਰਾਊਗਾ, ਅੱਜ ਮੈਂ ਪੁਲ 'ਤੇ ਹੀ ਨਹੀਂ ਲੰਘਣਾ, ਅੱਜ ਮੈਂ ਸਿੱਧੀ ਨਦੀ 'ਤੇ ਹੀ ਲੰਘਾਂਗੀ। ਸੋ ਆਪਣੇ ਆਪ ਨੂੰ ਸਾਧ ਸੰਗਤ ਦ੍ਰਿੜ ਵਿਸ਼ਵਾਸ ਕਰਕੇ ਆਪ ਨਦੀ ਵਿੱਚ ਠੇਲ ਦਿੱਤਾ, ਸੋ ਨਦੀ ਜਿਹੜੀ ਗੋਡੇ ਗੋਡੇ ਹੋ ਗਈ, ਪਾਰ ਹੋ ਗਈ। ਕਹਿੰਦੀ ਵਾਹ 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 ਵਾਹ, ਇੰਨਾ ਇਹਦਾ ਸਿਮਰਨ ਦਾ ਮਹੱਤਵ, ਹੁਣ ਹੌਸਲਾ ਵਧਿਆ। ਕਹਿਣ ਲੱਗੀ ਜਿਹੜਾ ਬੰਦਾ ਕਥਾ ਕਰਦਾ ਸੀ ਉਹ ਕਿੱਡਾ ਮਹਾਨ ਹੋਊਗਾ, ਕੱਲ੍ਹ ਨੂੰ ਜਾਊਂਗੀ, ਜਾ ਕੇ ਉਹਨੂੰ ਜਿਹੜਾ ਆਪਣੇ ਘਰ ਭੋਜਨ ਸਕਣ ਵਾਸਤੇ ਸੱਦਾ ਦਊਂਗੀ, ਆਓ ਪੰਡਿਤ ਜੀ ਮਹਾਰਾਜ ਮੇਰੇ ਘਰ ਚਰਨ ਪਾਓ ਅਤੇ ਨਾਲੇ ਭੋਜਨ ਛਕੋ। ਸੋ ਅਗ ਮੁੜ ਕੇ ਆਈ, ਮੁੜ ਕੇ ਫਿਰ ਉਸੇ ਆਸਰੇ ਪੁਲ ਥਾਈ ਨਹੀਂ ਗਈ, ਫਿਰ ਨਦੀ ਥਾਈ ਲੰਘ ਗਈ। ਸੋ ਆ ਕੇ ਪੰਡਿਤ ਨੂੰ ਕਹਿਣ ਲੱਗੀ ਤੁਸੀਂ ਕਿੱਡੇ ਮਹਾਨ ਹੋ। ਕਹਿਣ ਲੱਗਾ ਕੀ ਗੱਲ, ਕਹਿੰਦੇ ਤੁਸੀਂ ਤੁਹਾਡੀ ਕੱਲ੍ਹ ਸੁਣੀ ਕਥਾ ਸੁਣ ਕੇ ਮੈਂ ਤਾਂ ਨਦੀ ਇੱਦਾਂ ਪਾਰ ਕਰ ਗਈ, ਆਓ ਮੇਰੇ ਘਰ ਚਰਨ ਪਾਓ, ਸੋ ਨਾਲੇ ਖੁੱਲ੍ਹੀ ਮਾਇਆ ਵੀ ਦੇਵਾਂਗੀ, ਮਾਇਆ ਦਾ ਸੁਣ ਕੇ ਚਲੋ ਭੱਜ ਪੈਂਦੇ ਨੇ ਜਦ ਛੇਤੀ। ਚੱਲ ਪਿਆ ਨਾਲ, ਨਦੀ ਦੇ ਕੰਢੇ 'ਤੇ ਆਏ। ਕੰਢੇ 'ਤੇ ਆ ਕੇ ਜਦੋਂ ਦੇਖਿਆ ਵੀ ਪੁਲ ਇੱਕ ਪਾਸੇ ਆਏ ਅਤੇ ਇਹ ਪੁਲ ਵੱਲ ਨੂੰ ਜਾ ਹੀ ਨਹੀਂ ਰਹੀ। ਕਹਿੰਦੇ ਕਿ ਬੀਬਾ ਕਿਹੜੇ ਪਾਸੇ ਨੂੰ ਜਾਣ ਲੱਗੀ ਹੈ, ਪੁਲ 'ਤੇ ਉਸ ਪਾਸੇ ਹੈ, ਤੂੰ ਸਿੱਧਾ ਇੱਧਰ ਨੂੰ ਤੁਰ ਪਈ ਹੈ। ਕਹਿਣ ਲੱਗੇ ਵੀ ਮੈਂ ਕੱਲ੍ਹ ਇੱਦਾਂ ਦੀ ਲੰਘੀ ਹਾਂ ਤੁਹਾਡੀ ਕਥਾ ਮੁਤਾਬਕ ਸੁਣ ਕੇ। ਅਤੇ ਕਹਿਣ ਲੱਗਾ ਲੈ ਜੇ ਮੂਹਰੇ ਪੁਲ ਹੈਗਾ ਜ਼ਰੂਰ ਇਹਦੇ ਵਿੱਚ ਡੁੱਬਣਾ, ਪੁਲ 'ਤੇ ਹੀ ਚੱਲਦੇ ਹਾਂ ਆਪਾਂ। ਕੱਚਾ ਵਿਸ਼ਵਾਸ ਸੀ, ਭਰੋਸਾ ਨਹੀਂ ਸੀ, ਪਰ ਫਿਰ ਵੀ ਉਹਨੇ ਜਿਹੜਾ ਸੀ ਕਹਿਣ ਲੱਗੀ ਮਹਾਰਾਜ ਆ ਜਾਓ ਮੇਰੇ ਪਿੱਛੇ ਪਿੱਛੇ। ਉਹ ਤੁਰ ਪਿਆ, ਉਹਦਾ ਨੇਚਾ ਫਿਰ ਵੀ ਨਾ ਬਣਿਆ, ਉਹ ਪਾੜ ਵੀ ਲੰਘੀ, ਪਰਲੇ ਕਿਨਾਰੇ ਆ ਕੇ ਖੜ ਗਈ। ਇਹਨੂੰ ਜਦੋਂ ਦੇਖਿਆ ਉਹਨੇ ਸੋਚਿਆ ਵੀ ਮੇਰੇ ਪਿੱਛੇ ਆਉਂਦਾ ਹੋਊਗਾ, ਜਾਂ ਜਾ ਕੇ ਦੇਖਿਆ ਉਸ ਕਿਨਾਰੇ 'ਤੇ ਖੜ੍ਹਾ ਹੈ। ਕਹਿੰਦੇ ਕਿ ਜਾ ਫਿਰ ਤੇਰੇ, ਉਹਨੇ ਫਿਰ ਉੱਥੇ ਇੱਕ ਸਲੋਕ ਪੜ੍ਹਿਆ ਪਰਲੇ ਕਿਨਾਰੇ ਖੜ੍ਹ ਕੇ। ਕਹਿੰਦੀ ਪੜ੍ਹਦਾ ਪੜ੍ਹ ਗਿਆ ਚਾਰੇ ਵੇਦ, ਨਿਹਚਾਰੇ ਦਾ ਨਾ ਆਇਓ ਰਿਹਾ ਢੇਡ ਕੋ ਢੇਡ। ਕਹਿੰਦੀ ਚਾਰੇ ਵੇਦ ਵੀ ਪੜ੍ਹ ਲਏ, ਇੰਨੀਆਂ ਕਥਾ ਵੀ ਸਿੱਖ ਲਈ ਹਾਂ, ਵੀ ਕਮਲਿਆ ਤੈਨੂੰ ਅਜੇ ਨਿਸ਼ਚਾ ਨਹੀਂ ਆਇਆ, ਮੈਂ ਪਾਰ ਵੀ ਲੰਘ ਗਈ ਹਾਂ, ਤੂੰ ਅਜੇ ਵੀ ਉੱਥੇ ਖੜ੍ਹਾ ਹੋਇਆ। ਇਸ ਕਰਕੇ ਜਦੋਂ ਕਿਸੇ ਨੂੰ ਕੋਈ ਨਿਸ਼ਚਾ ਬਣ ਜਾਂਦਾ ਹੈ ਨਾ, ਭਰੋਸਾ ਬਣ ਜਾਂਦਾ ਬਾਣੀ 'ਤੇ, ਵਿਸ਼ਵਾਸ ਨਾਮ 'ਤੇ ਹੋ ਜਾਂਦਾ। ਸੁਣਿਆ ਹੱਥ ਹੋਵੇ ਸਗਾਹ ਹੋ, ਸਮੁੰਦਰ ਜਿਹੜਾ ਹੈ ਉਹ ਵੀ ਮੁੱਠੀ ਜਿੰਨਾ ਖੋ ਜਾਂਦਾ ਹੈ। ਅੱਗੇ ਸਮਾਪਤੀ ਕਰਾਂਗੇ। ਨਾਨਕ
ਨਾਨਕ
ਹਾਂ ਭਗਤਾਂ ਸਦਾ ਵਿਗਾਸ, ਉਹਦੇ ਭਗਤਾਂ ਨੂੰ ਸਦਾ ਹੀ ਭਾਈ ਆਨੰਦ ਹੁੰਦਾ ਹੈ। ਸੁਣਨੇ ਕਰਕੇ ਸੁਣਿਆ
ਦੁੱਖ ਪਾਪ ਕਾ ਨਾਸ,
ਹਾਂ ਨਾਮ ਦਾ ਸਰਵਣ ਕਰਨੇ ਕਰਕੇ ਭਾਈ ਦੁੱਖਾਂ ਦਾ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਸੋ ਇਹ 11 ਪੌੜੀਆਂ ਆਪਣੀਆਂ ਹੋ ਗਈਆਂ ਨੇ ਮਾਰੀ ਕਿਰਪਾ ਨਾਲ, ਕੱਲ੍ਹ ਨੂੰ ਮੰਨਣ ਵਾਲੀਆਂ ਪੌੜੀਆਂ ਹੋਣਗੀਆਂ। ਵੀ ਮੰਨਣ ਦਾ ਕੀ ਮਹੱਤਵ ਹੈ, ਇਹ ਤਾਂ ਸੁਣਦਾ ਸੁਣੀ ਕਿਹਾ ਨਾ, ਨਾਮ ਨੂੰ ਸੁਣੀਏ ਕਿੰਨਾ ਫਲ ਹੈ। ਜੇ ਉਹਦਾ ਨਾਮ ਨੂੰ ਮੰਨਣ ਕਰੀਏ ਉਹ ਫਿਰ ਕੱਲ੍ਹ ਨੂੰ ਮਾਸੇ ਪਾਸੇ ਬਖਸ਼ਣ ਆਪਾਂ ਵਿਚਾਰਾਂਗੇ। ਸੋ ਇਸੇ ਤਰ੍ਹਾਂ ਸਾਰੀ ਸੰਗਤ ਆਇਆ ਕਰਿਓ, ਸਾਬਾਸ, ਬੜੀ ਕਿਰਪਾ ਕੀਤੀ ਆਪਣੇ, ਰੋਜ਼ ਨਫਰੀ ਵਧੀ ਹੈ, ਅਤੇ ਧੰਨਵਾਦ ਸਾਰਿਆਂ ਦਾ। ਗੁਰੂ ਮਿਹਰ ਕਰੇ ਸਾਨੂੰ ਇਹ ਸਰਵਣ ਕਰਨ ਦਾ ਮੌਕਾ ਮਿਲਦਾ ਰਹੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਸੋ ਦੋਏ ਤੁਕਾਂ ਮਾਗੜੀਆਂ ਸਾਰੀਆਂ ਪੜ੍ਹ ਲਓ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।